आदि सच युवाद सच है भी सच नानक सी भी सच एक ओंकार सतगुरु प्रसाद श्री वाहिगुरु जी फत जाप श्री मुखवाग पाठ शही दसवीं शपै संत प्रसाद चक्र चिहन अर बन जात अर पात निहन जे रूप रंग अर रेख पेख को कह न सकत गे चक्र चिहन अर बन जात अर पात निहन जे रूप रंग अर रेख पेख को कह न सकत गे अचल मूर्ति अन पाप प्रकाश मितो युग जय कोट इंद्र इंद्राण साह स्वाहान गण जय त्रिपवन महीप सुर नर असुर नेत नेत बंत्रण कहत वह सर्व नाम कथ कवन कर्म नाम बन समद त्रिपवन महीप सुर नर असुर नेत नेत बंत्रण कहत वह सर्व नाम कथ कवन कर्म नाम बन समद कहाँ बुद्ध प्रभु तुच्छ हमारी बन सके मैं मजो तिहारी हम न शब्द कर सिप तुम्हारी आप ले हो तुम कथा सुधारी मुख उचरे शास्त्र खट पिंग गिरन चढ़ जाए अंध लखे बदरो सुने जब काल कृपा कराए सगल द्वार को छाड़ कह गहो तुम्हारो द्वार बह गह की लाज यस गोविंदास द्वार सगल द्वार को छाड़ कह गहो तुम्हारो द्वार बह गए की लाज यस गोविंदास द्वार
साहब जीओ तनासरी महला पहला जीओ तप है बारो बार तप तप खपै बहुत बेकार जीओ तप है बारो बार तप तप खपै बहुत बेकार जय तन बारी बिसर जाए ज्यों पक्का रोगी बिल लाए बहुता भुलन जखन होए बिन बोले जाने सब कोए रहाओ जिन कान कीते अखी नाक जिन जे बादिती बोले दात जिन मन रखे अग्नि पाए बाजै पवन आखै सब जाए चेता भो प्रीत स्वाद सबा काल गदा कै दाग दाग दोष मोहे जलिया लाए डर कै वैसन नाही जाए कर्म मिलाया खन तेरा नाओ जित लग तरना होर नहीं जाओ जे को डूबै फिर होवै सार नानक साचा सर्वदातार कर्म मिलाया खन तेरा नाओ जित लग तरना होर नहीं जाओ जे को डूबै फिर होवै सार नानक साचा सर्वदातार वाहिगुरु जी का
खालसा वाहिगुरु
जी की फतेह तनासरी महला पहला जियो तब्द है बारो बार तप तपो खपै बहुत बेकार।
वाहिगुरु जी का खालसा, वाहिगुरु जी की फतेह। परम सत्कार योग गुरु खालसा साध संग जीओ, आप गुरुमुख माई पाई संत ने श्री गुरु ग्रंथ साहिब महाराज जी की हजूरी विखे सज के सतगुरु महाराज जी का जो शब्द आया है वो सरवण किया है। ये जो हुक्मनामा आया है जो इच्छे सिंह ने इस पोह के महीने के बच्चे ही सतगुरु साहब जी ने आनंदपुर साहब का किला छड़िया है, वड्डे साहिबजादे ते 40 मुक्त पंजा प्यारे च 3 प्यारे इत्थे जंग युद्ध करदे आ चमकौर साहब शहीद होए, उन्हां दे निमित्त नूं भी फिर आम संगतां सारियां संगतां दे विच ही जो सतगुरु साहिब जी दे छोटे साहिबजादे बाबा जुझार सिंह जी, बाबा फतेह सिंह जी, बाबा जोरावर सिंह जी, बाबा फतेह सिंह जी, उन्हां दा भी शहीदी पुरब दिहाड़ा इस दिन नूं जो 13 पोह है इस दिन नूं ही आउंदा है। सतगुरु साहिब जी की वाहिगुरु परमेश्वर की विलक्षण ते सचरज गति है कि पोह दे महीने दे विच ही गुरु गोबिंद सिंह महाराज जी ने 1723 बिक्रमी नूं पोह सुदी सप्तमी नूं अवतार धारिया। जैसे आप कीर्तन दे विच रागी सिंघां तों सरवण करदे रहे हो कि तही प्रकाश हमारा पयो पटना शहर विखे पव लियो, सो इन्हां सारे कारणां नूं ही मुख रखदियां होइआं जो इत्थे सिंघां ने सहज पाठ रखिया सी उहदी संपूर्णता ते भोग दे समें इह हुकमनामा आया है। राशरी महला पहला, जियो तप तो है बारो बार, तप तप खपै बहुत बेकार। जैतन बाणी विसर जाए जो पक्का रूपी बिल लाए, बहुता बोलन चखण होए बिन बोले जाने सब सोए। जिनकन कीते अखी नाग जिन देवा दित्ती बोले तात, जिन मन राख अग्नि पाए बाजे पवनाख सब जाए। जेता मोह प्रीत स्वार सभा कालक दागा दाग, दाग दे उसमें चलिया लाए दरगे बैसन नाही चाहे। कर्म ने आखण तेरा नाम जित लगना चरना हो नहीं छोया और नहीं था। ये सारा शब्द जे को डूबे फिर होवे सार, नानक साचा सर्वदाता। ये आप संगता ने सरवण किया है, सो गुरु गोबिंद सिंह महाराज जी का भी जो उस वेले संसार दे विच भारत भूमि के अंदर प्रचलित रीति सी क्योंकि ईसाइयों का तो इत्थे बोलबाला उदों नहीं सी कि जिहड़ा ईसे का संबत उस वेले गिणिया जाता। जिस वेले सतगुरु महाराज गुरु नानक साहब जी दे समय आम करके विक्रमी संबत ही प्रवृत्त सी, सो दे अनुसार ते जो ये उहदे कई महीने ते दिहाड़े ठीक उदों भी विद्वानों ने सब पक्षों तो समय दे विचार दे अनुसार ओ महीने ते उन्हां दे जिहड़े दिन घट वध नियत कीते ਉਹ ਸੂਰਜ ਅਤੇ ਚੰਦਰਮਾ ਦੀ ਚਾਲ ਜੋ ਪਰਮੇਸ਼ੁਰ ਨੇ ਬਣਾਈ ਹੋਈ ਹੈ। ਪਰ ਸੂਰਜ ਦੀਆਂ 12 ਰਾਸਾਂ ਅਤੇ ਚੰਦਰਮਾ ਦੀਆਂ 15 ਥਿੱਤਾਂ ਹੈ। ਇਸ ਹਿਸਾਬ ਦੇ ਨਾਲ ਉਹ ਇੱਥੇ ਦੇ ਲੋਕ ਕਿਸੇ ਦਾ ਜਨਮ ਕਿਸੇ ਦਾ ਮਰਨ ਅਤੇ ਉਹਨੂੰ ਮਿਥ ਲੈਂਦੇ ਸਨ, ਮੁਕਰਰ ਕਰ ਲੈਂਦੇ ਸਨ ਵੀ ਆਹ ਦਿਨ ਹੋਇਆ। ਇਹ ਇਉਂ ਹੀ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਜੀ ਦੇ ਵਕਤ ਤੋਂ ਜਾਂ ਉਸ ਤੋਂ ਪਹਿਲਾਂ ਜਾਂ ਬਿਕਰਮੈ ਜੀ ਦੇ ਸਮੇਂ ਤੋਂ, ਇਹ ਪਰਮੇਸ਼ੁਰ ਵੱਲੋਂ ਹੀ ਇਹ ਐਸਾ ਪ੍ਰੋਗਰਾਮ ਬਣਾਇਆ ਗਿਆ ਹੈ ਚੰਦਰਮਾ ਅਤੇ ਸੂਰਜ ਦਾ, ਅਤੇ ਉਸਦਾ ਜਿਹੜਾ ਘੱਟ ਵੱਧ ਹੋਣਾ, ਖਾਸ ਕਰਕੇ ਚੰਦਰਮਾ ਦੀਆਂ ਜਿਹੜੀਆਂ ਸੁਦੀ ਅਤੇ ਵਧੀ ਦੀਆਂ ਛਿੱਤਾਂ ਹਨ, ਉਹ ਦਿਹਾੜੇ ਹਨ ਉਹਨਾਂ ਦਾ, ਅਤੇ ਸੂਰਜ ਦੀ ਸੂਰਜ ਵੀ ਆਪਣੇ ਦਖਣੈਣ ਉਤਰੈਣ ਪੂਰਬ ਉੱਤਰ ਇਹਨਾਂ ਦਿਸ਼ਾ ਦੇ ਵਿੱਚ, ਇਹਦੀ ਵੀ ਇਹ ਸੂਰਜ ਦੀ ਦਿਸ਼ਾ ਬਦਲਣ ਕਰਕੇ ਹੀ ਇਹਨਾਂ ਦੇ ਨਾਮ ਪਏ ਹੈ। ਜਿਵੇਂ ਦਖਣੈਣ ਸੀ ਸੂਰਜ ਦੱਖਣ ਵੱਲ ਨੂੰ ਜਾਂਦਾ ਹੈ, ਹੁਣ ਇਸ ਵੇਲੇ ਪੂਰਨ ਵੀ 8 ਪੋਹ ਤੱਕ ਇਹਦਾ ਉੱਧਰ ਨੂੰ ਵਿਚਾਰ ਹੋਊਗਾ ਦੱਖਣ ਵੱਲ, ਫਿਰ ਇਹ ਪਹਾੜ ਵੱਲ ਨੂੰ ਸ਼ੁਰੂ ਹੋ ਜਾਊਗਾ ਅਤੇ ਉਹ 8 ਹਾੜ ਨੂੰ ਹੋਊਗਾ, ਇਸੇ ਤਰ੍ਹਾਂ ਹੀ 8 ਅੱਸੂ ਦੇ ਤਾਈਂ ਅਤੇ ਉੱਧਰਲੇ ਪਾਸੇ ਆਪਣੇ ਖੇਤ ਦੇ ਤਾਈਂ ਉਹ ਬੜੀ ਸੋਹਣੀ ਰੁੱਤ ਆ ਜਾਂਦੀ ਹੈ। ਇਹ ਵਾਹਿਗੁਰੂ ਦੇ ਹੁਕਮ ਵਿੱਚ ਹੈ ਸਾਰਾ ਕੁਛ, ਅਤੇ ਪਿਛਲੇ ਜਿਹੜੇ ਵਿਚਾਰਵਾਨ ਲੋਕ ਸਨ ਉਹ ਜਿਵੇਂ ਵਾਹਿਗੁਰੂ ਪਰਮੇਸ਼ੁਰ ਦੀ ਜਿੰਨੀ ਕੁ ਉਹਨਾਂ ਨੂੰ ਸੂਝਬੂਝ ਸੀ ਅਤੇ ਇਹਨਾਂ ਜੋਤੀਆਂ ਦਾ ਗਿਆਨ ਸੀ ਔਰ ਦੁਨੀਆਂ ਵਿੱਚ ਕੰਮ ਚੱਲਦੇ ਸੀ ਰਾਤ ਦਿਨ ਅਤੇ ਆਪਣੇ ਰੁੱਤਾਂ ਚੱਲਦੀਆਂ ਸੀਆਂ 15 ਤਿਥੀ 37 ਵਾਰ ਮਹਾਰੁਤੀ ਆਵੇ ਵਾਰੋ ਵਾਰ ਦਿਨ ਸਰੈਣ ਤਿਵੈ ਸੰਸਾਰ ਆਵਾ ਗੌਣ ਕੀ ਹੈ ਕਰਤਾਰ। ਇਹ ਵਾਹਿਗੁਰੂ ਪਰਮੇਸ਼ੁਰ ਨੇ, ਪਰ ਇਸ ਸਮੇਂ ਇਹਨਾਂ ਦੀ ਇਹ ਜਿਹੜੀ ਕੌਮ ਹੈ ਯੂਰਪ ਵਾਲਿਆਂ ਦਾ ਬੋਲਬਾਲਾ ਹੈ ਸਭ ਥਾਂ ਦੇ ਵਿੱਚ, ਅਤੇ ਉਹਨਾਂ ਦੇ ਪ੍ਰਵਾਸ ਖਾਸ ਕਰਕੇ ਸਿਆਸੀ ਲੋਕ ਜਿਹੜੇ ਨੇ ਉਹ ਨਹੀਂ ਇੱਕ ਥਾਂ ਟਿਕਾਣਾ ਹੁੰਦਾ ਉਹਨਾਂ ਦਾ, ਨਾ ਉਹਨਾਂ ਦਾ ਧਰਮ 'ਤੇ ਤਾਂ ਟਿਕਾਣਾ ਹੁੰਦਾ ਹੀ ਨਹੀਂ ਹੈ, ਉਹਨਾਂ ਦਾ ਤਾਂ ਆਪਣੇ ਮਤਲਬ 'ਤੇ ਟਿਕਾਣਾ ਹੈ। ਅਤੇ ਉਹ ਜਿਸ ਤਰ੍ਹਾਂ ਦਾ ਕਿਸੇ ਦਾ ਬੋਲਬਾਲਾ ਹੋਵੇ ਉਸ ਤਰ੍ਹਾਂ ਦੀ ਗੱਲ ਨੂੰ ਲੈ ਕੇ ਅਤੇ ਉਹ ਆਪ ਵੀ ਉਹਦੇ ਨਾਲ ਹੀ ਤੁਰ ਪੈਂਦੇ ਨੇ ਵੀ ਹਾਂ ਵੀ ਠੀਕ ਹੈ, ਵੀ ਸਾਡੀ ਵੀ ਇਸੇ ਦੇ ਵਿੱਚ ਹੀ ਆਪਣੀ ਵੀ ਵਿਚਾਰ ਜਿਹੜੀ ਹੈ ਉਹਦੇ ਅਨੁਸਾਰ ਸਾਨੂੰ ਕੋਈ ਪਦਵੀ ਦਾ ਜਾਂ ਸੋਭਾ ਦਾ ਇਹ ਪ੍ਰਾਪਤ ਹੋਊਗਾ। ਜਿਵੇਂ ਅੱਜ ਕੱਲ੍ਹ ਥੋੜ੍ਹੇ ਚਿਰ ਤੋਂ ਹੀ ਉਹ ਕਹਿੰਦੇ ਨਹੀਂ ਇਹ ਸਿੱਖਾਂ ਦਾ ਜਿਹੜਾ ਇਸ ਤਰ੍ਹਾਂ ਦਾ ਵਿਚਾਰ ਚੱਲਿਆ ਹੁੰਦਾ ਹੈ ਪਹਿਲਾਂ ਤੋਂ ਇਹ ਠੀਕ ਨਹੀਂ, ਇਹ ਵੱਖਰਾ ਚਾਹੀਦਾ ਹੈ। ਉਹ ਸਮੇਂ ਜਾਂ ਹੋ ਜਿਹੜੇ ਅਵਤਾਰਾਂ ਦੇ ਪੁਰਬ ਦਿਹਾੜੇ ਹਨ ਅਤੇ ਜਾਂ ਜੋਤੀ ਜੋਤ ਸਮਾਉਣ ਦੇ ਦਿਹਾੜੇ ਹਨ ਅਤੇ ਜਾਂ ਹੋਰ ਸਿੰਘਾਂ ਦੇ ਹਨ, ਉਹ ਸਭ ਵੱਖਰੇ ਚਾਹੀਦੇ ਹੈ। ਉਹਨਾਂ ਦੀ ਬੁੱਧੀ ਐਸੀ ਸੰਸਾਰਿਕ ਰੀਤੀ ਦੇ ਵਿੱਚ ਸਿਆਸਤ ਨੂੰ ਲੈ ਕੇ ਉਹ ਇਉਂ ਹੋ ਜਾਂਦੇ ਹੈ ਰਹੋ ਵਿਚਾਰ। ਇਹ ਤਾਂ ਹੁਣ ਚੰਦਰਮਾ ਸੂਰਜ ਜਦੋਂ ਦੇ ਬਣਾਏ ਹੋਏ ਨੇ ਉਸ ਤਰ੍ਹਾਂ ਹੀ ਰਹਿਣੇ ਆ, ਉਹ ਵੀ ਉਸ ਤਰ੍ਹਾਂ ਹੀ ਰਹਿਣੇ ਆ, ਉਹਨਾਂ ਦੀ ਚਾਲ ਵੀ ਉਸ ਤਰ੍ਹਾਂ ਹੀ ਰਹਿਣੀ ਹੈ ਜੋ ਉਹਦੇ ਹੁਕਮ ਦੇ ਵਿੱਚ ਹੈ। ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾ ਅੰਤ, ਅਤੇ ਰਾਤ ਦਿਨ ਹੀ ਉਹ ਚੱਲਦੇ ਰਹਿੰਦੇ ਨੇ, ਉਹਦਾ ਹਿਸਾਬ ਕੋਈ ਨਹੀਂ ਹੈ ਉਸਦੇ ਭੈ ਦੇ ਵਿੱਚ ਨਹੀਂ। ਪਰ ਇਹ ਜਿਹੜੇ ਲੋਕ ਨੇ ਇਹ ਨਿਰਭੈ ਨੇ, ਇਹਨਾਂ ਨੂੰ ਨਾ ਤਾਂ ਪਰਮੇਸ਼ੁਰ ਦਾ ਭੈ, ਜੇ ਪਰਮੇਸ਼ੁਰ ਦਾ ਭੈ ਹੋਵੇ ਤਾਂ ਭਗਤੀ ਕਰਨਾ, ਅਤੇ ਨਾ ਇਹਨਾਂ ਨੂੰ ਮੌਤ ਦਾ ਭੈ। ਆ ਜਦੋਂ ਕੋਈ ਦੁੱਖ ਹੁੰਦਾ ਜਾਂ ਐਸੀ ਬਿਪਤਾ ਆਉਂਦੀ ਉਸ ਵੇਲੇ ਤਾਂ ਫਿਰ ਇਹ ਆਪਣੇ ਵਿਰਲਾਪ ਕਰਦੇ ਹੀ ਕਰਦੇ ਹੈ, ਉਸ ਵੇਲੇ ਫਿਰ ਕੋਈ ਇਹਨਾਂ ਦੀ ਵਾਪ ਪੇਸ਼ ਨਹੀਂ ਜਾਂਦੀ। ਇਸ ਕਰਕੇ ਇਹ ਚਿੱਤਾਂ ਦੇ ਸਾਹਿਬ ਦੇ ਅਨੁਸਾਰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 1723 ਬਿਕਰਮੀ ਪੋਸ ਦੀ ਸਪਤਮੀ ਨੂੰ ਪਟਨਾ ਸ਼ਹਿਰ ਦੇ ਵਿੱਚ ਅਵਤਾਰ ਹੋਇਆ ਹੈ। ਥਿੱਤਾਂ ਦੇ ਹਿਸਾਬ ਦੇ ਨਾਲ ਜਿਹੜੀ ਪੋਹ ਦੇ ਮਹੀਨੇ ਦੇ ਵਿੱਚ ਹੀ ਹੋਇਆ ਅਤੇ ਪੋਹ ਦੇ ਮਹੀਨੇ ਦੇ ਵਿੱਚ ਹੀ ਗੁਰੂ ਮਹਾਰਾਜ ਨੇ ਕੋਈ 5 ਪੋਹ ਰਾਤਰੀ ਦੇ ਸਮੇਂ ਕਿਲ੍ਹਾ ਛੱਡਿਆ ਅਤੇ ਇੱਥੇ ਆਪਣੇ 7 ਅਤੇ 8 ਨੂੰ 6 ਨੂੰ ਇੱਥੇ ਸ਼ਾਮ ਦੇ ਵਕਤ ਪੁੱਜੇ। 7 ਨੂੰ ਬਹੁਤ ਜੰਗ ਹੋਇਆ, 8 ਨੂੰ ਸਮਾਪਤੀ ਹੋ ਗਈ ਹੁਕਮ ਸਾਹਿਬ। ਅਤੇ ਉੱਥੋਂ ਸਾਹਿਬਜ਼ਾਦੇ ਜਿਹੜੇ ਸਨ ਇੱਥੇ, ਜਿਸ ਵੇਲੇ ਕਿਲ੍ਹਾ ਇਹਨਾਂ ਨੇ ਔਰੰਗਜ਼ੇਬ ਦੇ ਝੂਠੀਆਂ ਸਹੁੰ ਖਾ ਕੇ, ਹੋਰ ਵੀ ਤੁਸੀਂ ਛੱਡ ਜਾਓ ਮੇਰੀ ਹਾਨੀ ਹੁੰਦੀ ਹੈ, ਐਡਾ ਪਾਤਸ਼ਾਹ ਇੰਨੀਆਂ ਫੌਜਾਂ, ਅਤੇ ਮੈਂ ਕਹਿ ਰਿਹਾ ਵੀ ਹਾਂ ਛੱਡ ਗਏ ਅਤੇ ਪਿੱਛੋਂ ਇਹਨਾਂ ਨਾਲ ਧੋਖਾ ਕਰਕੇ ਪਹਿਲੇ ਤੋਂ ਪਹਿਲੇ ਜਾਂ ਫੌਜਾਂ ਘੱਲ ਕੇ ਅਤੇ ਫਿਰ ਇਹਨਾਂ ਨੂੰ ਸਮਾਪਤ ਕਰ ਦਿਆਂਗੇ। ਇਹ ਉਹਦੀ ਚਾਲ ਸੀ ਜੋ ਗੁਰੂ ਮਹਾਰਾਜ ਨੇ ਆਪ ਸਫ਼ਰਨਾਮੇ ਦੇ ਵਿੱਚ ਸਭ ਤਰ੍ਹਾਂ ਚੰਗੀ ਤਰ੍ਹਾਂ ਲਿਖੀ ਹੈ ਵੀ ਆਹ ਤੇਰੀ ਹੈ, ਪਹਿਲਾਂ ਤੂੰ ਖੁਦਾ ਦਾ ਬੰਦਾ ਹੋਣਾ, ਇਹ ਪੈਗੰਬਰ ਦਾ ਅਖਵਾਉਣਾ ਹੈ, ਤੂੰ ਖੁਦਾ ਵੱਲੋਂ ਵੀ ਖੁਦਾ ਦੀ ਸਹੁੰ ਖਾ ਕੇ ਵੀ ਮੁਕਰ ਗਿਆ, ਪੈਗੰਬਰ ਦੀ ਸਹੁੰ ਖਾ ਕੇ ਵੀ ਮੁਕਰ ਗਿਆ, ਵੀ ਕੁਰਾਨ ਤੁਹਾਡਾ ਬੜਾ ਪਾਕ ਪੁਸਤਕ ਬਣਿਆ ਹੋਇਆ ਹੈ ਉਹਦੀ ਸਹੁੰ ਖਾ ਕੇ ਵੀ ਮੁਕਰ ਗਿਆ, ਇਹ ਹੈ ਤੇਰਾ ਕੰਮ। ਅਤੇ ਜਿਸ ਤਰ੍ਹਾਂ ਫਿਰ ਜਿਸ ਵੇਲੇ ਤੂੰ ਇਹ ਸਾਰੇ ਤੇਰੇ ਜਰਨੈਲ ਵੀ ਜਾਂ ਹੋਰ ਚੀਜ਼ ਵੀ ਜੀ ਤੁਸੀਂ ਕਿਲ੍ਹਾ ਛੱਡ ਜਾਓ ਅਤੇ ਅਸੀਂ ਨਹੀਂ ਫਿਰ ਤੁਹਾਡਾ ਪਿੱਛਾ ਕਰਦੇ ਜਿੱਥੇ ਮਰਜ਼ੀ ਵਿੱਚ ਜਾਓ, ਅਤੇ ਉਹ ਸਾਡੇ ਕੋਲ ਸਹੁੰ ਲਿਖੀਆਂ ਪਈਆਂ ਨੇ ਆਏ ਹੋਏ ਕਾਗਜ਼, ਅਤੇ ਫਿਰ ਤੁਸੀਂ ਧੋਖਾ ਕੀਤਾ ਅਤੇ ਅਸੀਂ ਇਹ ਨਾ ਕੋਈ ਕਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਧੋਖੇ ਵਿੱਚ ਆ ਗਏ, ਕਿਉਂਕਿ ਉਹ ਭੁੱਲ ਗੁਰੂ ਕਰਤਾਰ ਨੇ, ਹੋਰ ਕੋਈ ਬ੍ਰਹਮਾ ਵਿਸ਼ਨੂੰ ਸ਼ਿਵ ਗਣੇਸ਼ ਸ਼ਕਤੀ ਦੇ ਅਵਤਾਰ ਨਹੀਂ ਹੈ ਉਹ, ਕਿਉਂਕਿ ਉਹਨਾਂ ਅਵਤਾਰਾਂ ਨੇ ਜਿਹੜੇ ਹੋਏ ਹੈ ਇਹ ਭਾਰਤ ਭੂਮੀ ਦੇ ਵਿੱਚ ਹੀ ਹੋਏ ਹੈ, ਜਿਹੜੇ ਬ੍ਰਹਮਾ ਵਿਸ਼ਨੂੰ ਜਾਂ ਸ਼ਿਵਜੀ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਸਮ ਗ੍ਰੰਥ ਦੇ ਵਿੱਚ ਚੰਗੀ ਤਰ੍ਹਾਂ ਉਹਨਾਂ ਦੇ ਵਿਚਾਰ ਅਤੇ ਉਹਨਾਂ ਦੇ ਬਾਰੇ ਲਿਖਿਆ ਅਤੇ ਆਪਣਾ ਸਿਧਾਂਤ ਦੱਸਿਆ, ਮੈਂ ਨਾ ਗਣੇਸ਼ ਹੈ ਪ੍ਰਥਮ ਮਨਾਊਂ, ਕਿਸ਼ਨ ਬਿਸ਼ਨ ਕਬ ਹੂੰ ਨਾ ਚਾਹੂੰ, ਕਾਨ ਸੁਣੇ ਪਹਿਚਾਨ ਨਾ ਤਿੰਨ ਸੁਣ ਲਿਬ ਲਾ ਗਈ ਬੋਰੀ ਪਗ ਇਨ ਸੁ, ਇਹਨਾਂ ਦੇ ਤਾਂ ਅਕਾਲ ਪੁਰਖ ਦੇ ਨਾਲ ਮੈਂ ਹਾਂ ਪਰਮ ਪੁਰਖ ਕੋ ਦਾਸ ਹੈ, ਜੋ ਕਾਲ ਦਾ ਵੀ ਕਾਲ ਕਰਨ ਵਾਲਾ ਹੈ ਉਹ ਉਹਦੇ ਅਸੀਂ ਆਗਿਆਕਾਰ ਹੈ। ਸਭ ਤੋਂ ਵੱਡੀ ਵਿਚਾਰ ਦੀ ਸਿਧਾਂਤ ਰੂਪ ਕਰਕੇ ਇਹ ਗੱਲ ਹੈ ਕਿ ਇਹ ਜਿਹੜੇ ਅਵਤਾਰ ਹੋਏ ਹੈ ਆਪਣੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਅਤੇ ਗਣੇਸ਼ ਸ਼ਕਤੀ ਆਦਿਕ, ਇਹਨਾਂ ਨੇ ਕਿਤੇ ਵੀ ਐਸਾ ਨਹੀਂ ਲਿਖਿਆ ਵੀ ਸਾਨੂੰ ਅਕਾਲ ਪੁਰਖ ਦਾ ਹੁਕਮ ਹੋ ਗਿਆ ਵੀ ਜਾਓ ਤੁਸੀਂ, ਇਹ ਆਪ ਹੀ ਪਹਿਲਾਂ ਹੀ ਬ੍ਰਹਮ ਰੂਪ ਕਰਕੇ ਆਪਣੇ ਆਪ ਨੂੰ ਮੰਨਦੇ ਸਨ ਅਤੇ ਫਿਰ ਜਿਹੜੇ ਇਹਨਾਂ ਦੇ ਮੰਨਣ ਵਾਲੇ ਲੋਕ ਸੀ ਉਹ ਵੀ ਇਹਨਾਂ ਨੂੰ ਬ੍ਰਹਮ ਰੂਪ ਕਰਕੇ ਹੀ ਮੰਨਦੇ ਰਹੇ, ਜੋ ਆਪ ਦਸਵੇਂ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਵੱਲੋਂ ਆਗਿਆ ਹੋਈ ਹੈ ਕਿ ਜੋ ਜੋ ਪਹਿਲ ਪਏ ਅਵਤਾਰਾ ਆਪ ਆਪ ਤਿੰਨ ਜਾਪ ਉਚਾਰਾ ਆਪ ਆਪਣੀ ਸੋਗ ਪ੍ਰਤਪੀ, ਅਤੇ ਭੇਜੇ ਤਾਂ ਮੈਂ ਸੀ ਵੀ ਲੋਕਾਂ ਨੂੰ ਭਗਤਰੀ ਜੜਾਓ ਸ਼ਰਨ ਦੇ ਵਿੱਚ ਲਿਆਓ ਆਪ ਆਪਣੇ ਪੰਥ ਨਾ ਚਲਾਓ। ਇਸੇ ਤਰ੍ਹਾਂ ਹੀ ਮੁਸਲਮਾਨਾਂ ਦੇ ਪੀਰ ਪੈਗੰਬਰ ਉਹ ਜਿਹੜਾ ਕਿ ਮੈਂ ਹੁਕਮ ਦਿੱਤਾ ਸੀ ਉਹ ਵੀ ਉਹਨਾਂ ਨੇ ਨਹੀਂ ਪ੍ਰਵਾਨ ਕੀਤਾ, ਉਹਨਾਂ ਨੇ ਆਪਣੀ ਨੀਤੀ ਚਲਾ ਦਿੱਤੀ। ਜੈਸੇ ਮਹਾਦੀਨ ਉਪਰਾਜਾ ਨਿੰਘ ਬਿਨਾ ਕਿੰਨੇ ਸਭ ਰਾਜਾ, ਹੁਣ ਇਹਦੇ ਵਿੱਚ ਹੀ ਸੋਭਾ ਸਮਝੀ ਪਈ ਸਾਰੇ, ਹਾਂਜੀ ਸੁੰਨਤ ਕਰ ਦਿਓ, ਹੋਰ ਰੀਤੀਆਂ ਚਲਾ ਦਿਓ, ਕਬਰਾਂ ਦੇ ਵਿੱਚ ਦਬਾ ਦਿਓ। ਸੋ ਇਸ ਕਰਕੇ ਇਹ ਗੁਰੂ ਮਹਾਰਾਜ ਨੇ ਵੀ ਵਾਹਿਗੁਰੂ ਪਰਮੇਸ਼ੁਰ ਵੱਲੋਂ ਆਪਣਾ ਕਾਰਜ ਦੱਸਿਆ ਹੈ ਅਤੇ ਇੱਥੇ ਹੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਜੋ 10 ਰੂਪ ਆਪ ਵਾਹਿਗੁਰੂ ਪਰਮੇਸ਼ੁਰ ਨੇ ਆਪ ਧਾਰਨ ਕੀਤੇ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਏ, ਪਰ ਉਹਨਾਂ ਨੇ ਨਹੀਂ ਕਿਤੇ ਆਪਣੇ ਆਪ ਨੂੰ ਬ੍ਰਹਮ ਕਿਹਾ बल्कि इथों तक दसवें स्लूक दे विच ताड़ना कर दिती, जो हमको परमेश्वर उचर है ते सब नर्व कुंड में परमे। मैं हूँ परम पुरुष को दासा, देखन आयो जगत तमाशा। वाहिगुरु का हुक्म है, वो असी देखने वास्ते। सो इतों आनंदपुर साहब जो इन्हों खाड़ियाँ से वो सारा कुछ वो पहली हकायत दे विच गुरु महाराज ने लिखा है, कि जिसने जिस तरह के चमकौर साहब के जंग बारे भी असी तो छड़ के इत्थे आए, पर तू अगे सरहंदी फौजे सरहंदी सूबे दियाँ फौजा ते लाहौरी फौजे दियाँ लाहौरी सूबे दियाँ फौजा साढ़े चार चार लाख इन्हां दे अंडर फौज सी, ये इत्थे लड़दे रहे आनंदपुर साहब। फिर पहाड़ियां दियाँ फौजा भी लड़दियाँ रही, पर यह सब कुछ हुंदिया होया ते जिस वेले तू धोखा दिता, असीं बथेरा सिंघां नूं कहिंदे रहे भी ये धोखा करनगे ते पिछों हल्ला करनगे ते तुसीं इत्थे थोड़े दिन रहो, राज दी गल ही है, तुसीं इत्थे रहो 40 दिन रहो। कहिंदे इन्ना नहीं रह सकदे, असीं किन्ने रहिए, भुखे ते आए जां सानूं हुक्म दे दिओ असीं लड़के मर जांदे। महाराज ने कहा चलो 21 दिन रहो। 21 दिन उदों भी जवाब देता, तो माता जी ने इन्होंने जेड़े जरनैल से औरंगजेब दे इन्होंने प्रेर लिया, पहाड़ियाँ ने प्रेर लिया, गऊं ने सौ खाधिया भी असी गऊ मार के खाइए, इन्होंने भी सारे ने कुरान दिया होर अंग्रेजे वेलो लिखिया हुई आ गई सौ भी असी नहीं। तो कहते जी इन्ना हूँ ये कुछ करते ने तो तुम किमें। महाराज कहन भी चंगा, जे ती इं नहीं है तो हुक्म नहीं बनते, गुरु का हुक्म बनना है कि तुम बदावा लिख जाओ भी असी सिख नहीं थोड़े। तो कहते महाराज देखो भुखे से आए हैं ना, सानू मरवा दे ना लिखाओ। कहते नहीं, वो गुरु महाराज ने कहा भी असी क्या भी तुम धोखे जे देंगे तुम ना आओ, इतों तक भी डर दिता भी तुम बदावा लिख जो पर थोड़े मन नहीं बने। उन्होंने बदावा लिख दिता, ये बदावा जिहड़ा मुक्तसर साहब के जंग वेले संगतां दे विच आम कहा जाता है भी जिहड़े दुनी चंद के मगर लगे अमृतसर के जिले के लोग ते रात नूं छड़ के आ गए, वो लोग सर इत्थे जिहड़ा आनंदपुर साहब सी ये समुचा ही चाहे मालवा चाहे माझा है चाहे दुआबा है चाहे पोठवार है चाहे काबिल है चाहे कंधार है, उन्होंने विच ये समुची गल है। तो वो फिर महाराज ने कहा भी चंगा ये कर दो, पर कहते चंगा थोड़े चो कोई भवा बचे बचे नहीं तो बचता कोई नहीं, रस्ते थोड़ा समाप्त कर देंगे। इन्होंने फिर अपने जोड़े पांच प्यारे सन जिन्होंने पहले शीस दिता सी इस तरह साहबजादे, वो उन्होंने कहते असी नहीं लिखते। महाराज कहते लिख दो नाल भाईचारे से रलना चाहिए है, बहुत करड़ी परख सी। तो कहते महाराज कहते गुरु नानक गुरु गोबिंद सिंह महाराज जी ने कहा चंगा इस तरह करो, देख लो नाल परिवार भी है गुरु महाराज का, सतगुरु साहब जी के महल भी ने, अपने माता सुंदर कौर जी, खालसा जी के माता अपने साहिब कौर जी ते ए भी ने, ते नाल छोटे साहबजादे भी ने। हुण सारिआं नूं ही ऐन वा एन सत्कार इज्जत दे समेत अपने अपने टिकाणे ते पहुँचा देना। ये गुरु गोबिंद सिंह महाराज जी की विलक्षण विस्मार अनुपम शक्ति सी। ते फिर आप कुछ नहीं बनना तो आप संसारी वांग विहार दे विच विचरना। सो ये जिस वेले औरंगजेब ने कहा महाराज कह तू इस तरह है भी गुरिशना च कारे मर्द चेहल नर के दे लख बरामद बरो बेखबर, ਕਈ ਪ੍ਰਚਾਰਕ ਅੱਜ ਕੱਲ੍ਹ ਕਹਿੰਦੇ ਜੀ 10 ਲੱਖ ਫੌਜ ਆਈ ਹੈ, ਉਹ ਪਿਛਲੀ ਨੂੰ ਨਹੀਂ ਗਿਣਦੇ। ਕਹਿੰਦੇ 10 ਲੱਖ ਹੀ ਫੌਜ ਸੀ ਨਾ, ਪਹਿਲੀਆਂ ਵੀ ਫੌਜਾਂ ਚਲੋ ਜਿਹੜੀਆਂ ਮਰੀਆਂ ਮਰੀਆਂ ਉਹਨਾਂ 'ਚੋਂ 9 ਲੱਖ 'ਚੋਂ ਜਾਂ ਪਹਾੜੀਆਂ ਦੇ ਵਿੱਚੋਂ, ਅਤੇ ਉਹ ਵੀ ਜਿਵੇਂ ਗੁਰੂ ਮਹਾਰਾਜ ਜੀ ਨੇ ਇੱਥੇ ਇੱਕ ਤੀਰ ਛੱਡਿਆ ਸੀ ਅਤੇ ਉਹ ਭੀਮ ਚੰਦ ਵੀ ਜ਼ਖਮੀ ਹੋ ਗਿਆ ਸੀ, ਲਾਹੌਰੀ ਸੂਬਾ ਵੀ ਜ਼ਖਮੀ ਹੋ ਗਿਆ ਸੀ ਅਤੇ ਉੱਥੇ ਜਾ ਕੇ ਮਰ ਗਏ। ਉਹ ਲਾਹੌਰ ਜਾ ਕੇ ਸਰਹੰਦੀ ਸੂਬਾ ਜਿਹੜਾ ਬਚਿਆ ਸੀ, ਉਹ ਜਿਵੇਂ ਪਰਮੇਸ਼ੁਰ ਦਾ ਭਾਣਾ ਜੋ ਕੁਛ ਪਾਪ ਕੀਤੇ ਸੀ ਉਸ ਤਰ੍ਹਾਂ ਹੀ ਭੁਗਤਾਉਣੇ ਸੀ। ਵੀ ਕਹਿੰਦੇ ਭੁੱਖੇ ਤਿਹਾਏ 40 ਸਿੰਘ ਇੱਥੇ ਪੁੱਜੇ ਚਮਕੌਰ ਸਾਹਿਬ, ਅਤੇ ਜਿਸ ਦੇ ਵਿੱਚ ਅੰਦਰਲਾ ਪੇਟ ਸੀ ਵੀ ਸਾਨੂੰ ਪਤਾ ਲੱਗਿਆ ਇੱਕ ਸਿੱਖ ਸੀ, ਇਹ 10 ਲੱਖ ਫੌਜ ਜਿਹੜੀ ਸੀ ਇਸਦੀ ਖਵਾਜਾ ਮਰਦੂਦ ਉਹਦੇ ਵਿਉਂਤ ਬਣਾ ਕੇ ਪਹਿਲਾਂ ਹੀ ਭੇਜੀ ਸੀ, ਕੋਈ ਦਿਨ ਤਾਂ ਆ ਨਹੀਂ ਸਕਦੀ, ਇਸੇ ਤਰ ਕੋਈ ਸੰਬੰਧ ਸੀ ਨਹੀਂ, ਪ੍ਰਬੰਧ ਨਹੀਂ ਸੀ। ਅਤੇ ਉਹ ਇੱਥੇ 10 ਲੱਖ ਫੌਜ ਵੀ ਜਦੋਂ ਕਿਲ੍ਹਾ ਛੱਡਣ ਅਬਰ ਤਾਂ ਉੱਥੇ ਹੀ ਸਮਾਪਤ ਕਰੋ, ਨਹੀਂ ਤਾਂ ਫਿਰ 10 ਲੱਖ ਫੌਜ ਦੇ ਵਿੱਚੋਂ ਕਿੱਧਰ ਦੀ ਨਿਕਲ ਜਾਣਗੇ, ਸਮਾਪਤ ਕਰ ਦਿਓ। ਅਤੇ ਔਰੰਗਜ਼ੇਬ ਨੇ ਕਹਿਣਾ ਵੇਖਿਆ ਮੈਂ ਐਡਾ ਚੁਸਤ ਸਲਾਕ ਸੀ ਜਿਵੇਂ ਹੋਰ ਭਾਈਆਂ ਨਾਲ ਪਿਤਾ ਦੇ ਨਾਲ ਇਹ ਸਿਆਸਤ ਖੇਡਦਾ ਹੋਇਆ, ਅਤੇ ਉਹਨਾਂ ਨੂੰ ਵੀ ਉਹਨਾਂ ਦੀ ਪਰਵਾਹ ਨਹੀਂ ਸਮਾਪਤੀ ਦੀ ਕੀਤੀ। ਕਿ ਦਹਿਲਸ ਬਰਾਮਨ ਬਰੋ ਬੇਖਬਰ, ਕਿ 10 ਲੱਖ ਫੌਜ ਜਿਹੜੀ ਜਿਹਦੀ ਸਾਨੂੰ ਖਬਰਸਾਰ ਨਹੀਂ ਸੀ ਉਹ ਉੱਤੋਂ ਆ ਗਈ। ਇਹ ਅੱਜ ਕੱਲ੍ਹ ਦੇ ਪ੍ਰਚਾਰਕ ਜਿਹੜੇ ਨੇ ਜਾਂ ਤਾਂ ਉਹ ਅੱਗੇ ਤੋਂ ਅੱਗੇ ਸੁਣ ਕੇ ਜਾਂ ਪੜ੍ਹਦੇ ਨਹੀਂ ਜਾਂ ਉਹਨਾਂ ਦੀ ਬੁੱਧੀ ਨੂੰ ਕੀ ਹੈ, ਕੋਈ ਹੋਊਗਾ, ਨਹੀਂ ਤਾਂ 10 ਲੱਖ ਹੀ ਕਹਿੰਦੇ। ਉਹ ਤਾਂ ਬਰੋ ਬੇਖਬਰ, ਇਹਦਾ ਪਤਾ ਨਹੀਂ ਸੀ, ਜਿਹਨਾਂ ਜੰਗ ਹੁੰਦਾ ਹੈ ਉਹਨਾਂ ਦਾ ਪਤਾ ਨਹੀਂ ਅਨੰਦਪੁਰ ਸਾਹਿਬ ਤੋਂ ਇੰਨੇ ਸ਼ਹੀਦ ਹੋਏ ਆ, ਇਹ 10 ਲੱਖ ਨੇ ਤਾਂ ਨਹੀਂ ਉੱਥੇ ਉਹ ਲੜੇ। ਸੋ ਇਸ ਤਰ੍ਹਾਂ ਦੀਆਂ ਵਿਚਾਰ ਪੂਰਵਕ ਕਈ ਦਸਮ ਜਾਂ ਹੋਰ ਚੀਜ਼ ਵਿਚਾਰਾਂ ਤਾਂ ਕਈਆਂ ਨਹੀਂ ਅੱਛੀਆਂ ਨੇ, ਪਰ ਪੂਰਾ ਨਹੀਂ ਪੜ੍ਹਦੇ ਜਾਂ ਪੂਰਾ ਜਿਹੜਾ ਆਪਣੇ ਗੁਰੂ ਮਹਾਰਾਜ ਜੀ ਜੀ ਵਿਚਾਰ ਗੁਰਮਤ ਦੇ ਅਨੁਸਾਰ ਵੀ ਟਕਸਾਲ ਚਲਾਈ ਹੈ ਉਹਨਾਂ ਤੋਂ ਨਹੀਂ ਪੜ੍ਹਦੇ। ਉਹ ਆਪ ਹੀ ਬਹੁਤ ਆਪਣੇ ਆਪ ਨੂੰ ਉੱਚੀ ਵਿਦਵਤਾ ਦੇ ਮਾਲਕ ਸਮਝਦੇ ਵੀ ਸਾਡੇ ਵਰਗਾ ਕੋਈ ਹੈ ਹੀ ਨਹੀਂ ਦੁਨੀਆ 'ਚ। ਇਸ ਕਰਕੇ ਐਸੇ ਪ੍ਰਚਾਰ ਵੀ ਗਲਤ ਹੁੰਦੇ ਗੁਰੂ ਮਹਾਰਾਜ ਜੀ ਦੇ ਆਸ਼ੇ ਤੋਂ, ਗੁਰੂ ਮਹਾਰਾਜ ਜੀ ਲਿਖਤਾਂ ਤੋਂ। ਸੋ ਇੱਥੇ ਵੀ ਉਹ ਕੀ ਕਰਦੇ ਕਿ 10 ਲੱਖ ਨਵੀਂ ਫੌਜ ਜਿਹੜੀ ਸੀ। ਸੋ ਇੱਥੇ ਫਿਰ ਗੁਰੂ ਮਹਾਰਾਜ ਨੇ ਇੱਕ ਸਿੱਖ ਸੀ ਇਹਦੀ ਫੌਜ ਦੇ ਵਿੱਚ ਜਿਹੜੀ 10 ਲੱਖ ਸੀ, ਉਹਨਾਂ ਆ ਕੇ ਪਹਿਲਾਂ ਦੱਸਿਆ ਕਿਉਂਕਿ 5 ਦੀ ਰਾਤ ਨੂੰ 6 ਨੂੰ ਆਪਣੇ ਇੱਥੇ ਭੱਠਾ ਸਾਹਿਬ ਇੱਥੋਂ ਇੱਥੇ ਕਰਦੇ ਹੋਏ ਸਤਿਗੁਰੂ ਮਹਾਰਾਜ ਜੀ ਜੈਸੇ ਕੁਤ ਕਰਨੇ ਸੀ ਠੰਡਾ ਕੀਤਾ ਭੱਠੇ ਨੂੰ ਹੋਰ, ਫਿਰ ਉੱਥੋਂ ਚੱਲ ਪਿਆ। ਅਤੇ ਇੱਥੇ ਆ ਕੇ ਇੱਕ ਬੂਰ ਮਾਜਰਾ ਪਿੰਡ ਹੈ, ਹੁਣ ਸਾਨੂੰ ਕਹਿੰਦੇ ਬੁਰਾ ਮਾਜਰਾ ਕਹੋ, ਅਤੇ ਉਹਨਾਂ ਨੇ ਕਿਹਾ ਵੀ ਫੌਜ ਆਈ ਜਾਂ ਹੋਰ ਚੀਜ਼। ਇੱਕ ਸਿੱਖ ਨੇ ਆ ਕੇ ਦੱਸਿਆ ਵੀ ਇਸ ਤਰ੍ਹਾਂ ਜੀ 10 ਲੱਖ ਫੌਜ ਹੋਰ ਆ ਰਹੇ। ਗੁਰੂ ਮਹਾਰਾਜ ਨੇ ਕਿਹਾ ਵੀ ਜੀ ਅਸੀਂ ਹੁਣ ਬਾਹਰ ਤਾਂ ਆਏ ਹੋਏ ਨੇ, ਨਿਕਲ ਵੀ ਚੱਲੇ ਹਾਂ, ਅਤੇ ਜੇ ਇਹਨਾਂ ਨੂੰ 10 ਲੱਖ ਫੌਜ ਨੂੰ ਹੱਥ ਨਾ ਦਿਖਾਈਏ, ਜੰਗ ਨਾ ਕਰੀਏ, ਕੀ ਕਹਿਣਗੇ? ਵੀ ਡਰਦੇ ਭੱਜ ਗਏ ਇਸ ਚੀਜ਼ ਤੋਂ। ਫਿਰ ਇੱਥੇ ਚਮਕੌਰ ਸਾਹਿਬ ਦੀ ਜਿਹੜੀ ਕੱਚੀ ਗੜੀ ਸੀ ਉੱਥੇ ਆ ਕੇ ਸ਼ਾਮ ਦੇ ਵਕਤ ਗੁਰੂ ਮਹਾਰਾਜ ਨੇ ਮੋਰਚਾਬੰਦੀ ਕੀਤੀ, ਅਤੇ 7 ਨੂੰ ਮਹਾਨ ਜੰਗ ਹੋਇਆ, 8 ਨੂੰ ਸਮਾਪਤੀ ਹੋਈ। ਉਹਦੇ ਵਿੱਚ ਵੀ ਇਹ ਵਿਚਾਰ ਸੰਸਾਰੀ ਲੈ ਕੇ ਵੀ ਇਹ ਸਮਝਣ ਅਤੇ ਆਪਣਾ ਜਿਹੜਾ ਪੁਸ਼ਾਕਾ ਸੀ ਜਾਂ ਹੋਰ ਚੀਜ਼ ਉਹ ਦੂਜੇ ਸਿੰਘਾਂ ਨੂੰ, ਸੰਤ ਸਿੰਘ ਜਾਂ ਸੰਤ ਸਿੰਘ ਵਿੱਚ ਤੁਸੀਂ ਲੜਦੇ ਰਹੋ, ਜੇ ਇੱਥੇ ਸ਼ਹੀਦ ਹੋਏ ਵੀ ਤਾਂ ਇਹਨਾਂ ਨੂੰ ਭੁਲੇਖਾ ਪਊਗਾ ਵੀ ਹਾਂ ਗੁਰੂ ਮਹਾਰਾਜ ਇੱਥੇ ਸ਼ਹੀਦ ਹੋ ਗਏ। ਕਾਰਨ ਅਸਲੀ ਇਹ ਸੀ। ਚਲੋ ਹੋਰ ਗੌਰਵਤਾ ਤਾਂ ਅੱਗੇ ਦਿੱਤੀ ਹੋਈ ਸੀ ਮਹਾਰਾਜ ਦੀ ਪੰਥ ਨੂੰ ਜਾਂ ਸਿੰਘਾਂ ਨੂੰ। ਸੋ ਇੱਥੋਂ ਫਿਰ ਗੁਰੂ ਮਹਾਰਾਜ ਚੱਲਦੇ ਹੋਏ ਸਿੰਘ ਸਰਸਾ ਨਦੀ 'ਤੇ ਆ ਗਏ। ਸਰਸਾ ਨਦੀ ਤੋਂ ਫਿਰ ਸਤਿਗੁਰੂ ਸਾਹਿਬ ਜੀ ਦਾ ਪਰਿਵਾਰ ਇੱਥੇ ਸਾਰਾ ਆ ਗਿਆ, ਪਰਿਵਾਰ ਵੀ, ਮਾਤਾ ਜੀ ਵੀ, ਸਾਹਿਬਜ਼ਾਦੇ ਵੀ, ਸਾਰੇ ਜਹੂ ਵਿਚਾਰ ਦੇ ਨਾਲ, ਅਤੇ ਗੁਰੂ ਮਹਾਰਾਜ ਹੋਰ ਸਿੰਘ ਵੀ ਆ ਗਏ ਜਿੰਨੇ ਸ਼ਹੀਦ ਹੋਏ ਹੋਏ, ਬਾਕੀ ਜਿਹੜੇ ਬਚੇ ਬਚੇ, ਕੋਈ ਸਰਸਾ ਨਦੀ 'ਤੇ ਪਿੱਛੇ ਬਰਖਾ ਨਾਲ ਪਹਾੜ ਦੇ ਵਿੱਚ ਪਾਣੀ ਵੀ ਜ਼ਿਆਦਾ ਹੋਇਆ ਸੀ, ਉੱਥੇ ਹੀ ਮਹਾਰਾਜ ਨੇ ਕਿਹਾ ਵੀ ਇਸ ਮੌਕੇ 'ਤੇ ਤੈਨੂੰ ਵੀ ਨਹੀਂ ਚਾਹੀਦਾ ਇਹ ਬਾਰਿਸ਼ ਕਰਨਾ, ਰਹੋ ਵਿਚਾਰ। ਇੱਥੋਂ ਮਾਤਾ ਜੀ ਦੇ ਨਾਲ ਜਿਹੜੇ ਛੋਟੇ ਸਾਹਿਬਜ਼ਾਦੇ ਸੀ, ਗੰਗੂ ਬ੍ਰਾਹਮਣ ਸੀ, ਇੱਥੇ ਖੇੜੀ ਦਾ ਮਰਿੰਡੇ ਦੇ ਲਾਗੇ, ਅਤੇ ਉਹ ਕਹਿੰਦੇ ਮਾਤਾ ਜੀ ਤੁਸੀਂ ਚਲੋ, ਆਪਣੇ ਠੰਡ ਦੀ ਰੁੱਤ ਹੈ, ਮੇਰੇ ਘਰ 'ਚ ਰਹੋ। ਅਤੇ ਇਹ ਸੁਣਿਆ ਕੋਈ ਗੁਰੂ ਘਰ ਦੇ ਵਿੱਚ ਲੰਗਰ ਰਸੋਈ ਦਾ ਵੀ ਕੰਮ ਕਰਦਾ ਸੀ, ਐਸੀ ਵਿਚਾਰ ਚਲੀ ਆਉਂਦੀ ਹੈ, ਸੋ ਉੱਥੇ ਲੈ ਗਿਆ ਗੁਰੂ ਮਹਾਰਾਜ ਨੂੰ। ਅਤੇ ਜਿਹੜੇ ਗੁਰੂ ਮਹਾਰਾਜ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਅਤੇ ਸਾਹਿਬ ਕੌਰ ਜੀ ਸੀ, ਅਤੇ ਇੱਕ ਸਿੱਖ ਸੀਗਾ ਇਹ ਗੁਰੂ ਮਹਾਰਾਜ ਦਾ ਸ਼ਰਧਾਲੂ, ਅਤੇ ਉਹ ਦਿੱਲੀ ਦੇ ਰਹਿਣ ਵਾਲਾ ਸੀ, ਦਿੱਲੀ ਉਹਦਾ ਘਰ ਸੀਗਾ। ਉਹ ਇੱਥੇ ਆ ਕੇ ਜਦੋਂ ਰੋਪੜ ਦੇ ਨੇੜੇ ਪੁੱਜੇ ਅਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਵੀ ਚੰਗਾ, ਤੂੰ ਹੁਣ ਅਸੀਂ ਤਾਂ ਇਸੇ ਤਰ੍ਹਾਂ ਹੀ ਜੰਗ ਜੁੰਗ ਕਰਨੀ ਜਾਂ ਹੋਰ ਚੀਜ਼ ਹੈ, ਤੁਸੀਂ ਆਪਣੀਆਂ ਮਾਤਾਵਾਂ ਨੂੰ ਉੱਥੇ ਲੈ ਜਾਓ ਚੁੱਪ ਛੁਪਾਤੇ, ਜਿਸ ਤਰ੍ਹਾਂ ਕੋਈ ਭੇਦ ਨਾ ਹੋਵੇ। ਅਤੇ ਭਾਈ ਮਨੀ ਸਿੰਘ ਜੀ ਨੂੰ ਨਾਲ ਭੇਜ ਦਿੱਤਾ, ਉੱਥੇ ਚਲੇ ਗਏ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਆਪਣੇ ਸਾਹਿਬ ਕੌਰ ਜੀ, ਜਿੱਥੇ ਹੁਣ ਮਾਤਾ ਸੁੰਦਰ ਕੌਰ ਜੀ ਦੇ ਨਾਮ 'ਤੇ ਅਸਥਾਨ ਹੈ, ਉੱਥੇ ਰਹੇ ਦਿੱਲੀ ਵਿੱਚ। ਅਤੇ ਮਾਤਾ ਸਾਹਿਬ ਕੌਰ ਜੀ ਜਿਸ ਵੇਲੇ ਜੋਤੀ ਜੋਤ ਸਮਾਉਣਾ ਸੀ, ਉਸ ਤੋਂ ਪਹਿਲਾਂ ਇੱਥੇ ਭੇਜ ਦਿੱਤੇ ਵੀ ਕਿਤੇ ਇਹਨਾਂ ਦਾ ਵਿਛੋੜਾ ਨਾ ਸਹਾਰ ਸਕਣ ਜਾਂ ਹੋਰ ਚੀਜ਼ ਦੇ। ਉਹ ਵੀ ਫਿਰ ਜਪ ਤਪ ਕਰਦੇ ਹੋਏ ਅੰਨ ਪਾਣੀ ਸੁਖਮ ਕਰਕੇ ਅਤੇ ਆਪ ਹੀ ਆਪਣੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪਹੁੰਚ ਗਏ। ਸੋ ਇੱਥੋਂ ਜਿਹੜੇ ਸਾਹਿਬਜ਼ਾਦੇ ਸੀ, ਇਹ ਕੋਈ ਤਾਂ ਐਸਾ ਇਸਤਾਤ ਵੈਸੇ ਮਾਇਆ ਵੀ ਸੀ ਮਾਤਾ ਕੋਲ, ਅਤੇ ਇਹਦਾ ਮਨ ਮਾਇਆ 'ਤੇ ਲੁਭਾਏਮਾਨ ਹੋ ਗਿਆ। ਲੁਭਾਏਮਾਨ ਹੋ ਕੇ ਮੈਂ ਰੱਖ ਲਾਂ, ਅਤੇ ਮਾਤਾ ਜੀ ਨੇ ਕਿਹਾ ਵੀ ਇਹ ਇੱਥੇ ਮਾਇਆ ਸੀ, ਕਿੱਧਰ ਗਈ? ਅਤੇ ਇਹਦੇ ਮਨ ਦੇ ਵਿੱਚ ਉਲਟ ਪੁਲਟ ਸੰਕਲਪ ਹੋਏ, ਜਿਵੇਂ ਪਰਮੇਸ਼ੁਰ ਦੀ ਨੇਤ ਕੁਦਰਤ ਹੈ, ਇਹ ਕਹਿੰਦੇ ਵੀ ਮੈਨੂੰ ਤਾਂ ਪਤਾ ਨਹੀਂ, ਪਰ ਪਾਪ ਅੰਦਰ ਲਾ ਉਗੜਿਆ ਵੀ ਤੁਸੀਂ ਮੇਰੇ ਸਿਰ ਦੋਸ਼ ਲਾਉਂਦੇ ਹੋ ਵੀ ਮਾਇਆ ਇਹਨੂੰ ਲੁਕਾ ਲਈ ਜਾਂ ਚੁੱਕ ਲਈ ਹੈ। ਚੰਗਾ, ਮੈਂ ਤੁਹਾਨੂੰ ਦੱਸਣਾ ਹੈ ਪਤਾ, ਅਤੇ ਜਾ ਕੇ ਇੱਥੇ ਆਪਣੇ ਸਰਹੰਦ ਦੇ ਵਿੱਚ ਅਖੇ ਮੈਂ ਇੰਨਾ ਕੀਤਾ, ਘਰ ਦੇ ਵਿੱਚ ਲਿਆਇਆ, ਇੱਥੇ ਕਿ ਨਾ ਮੇਰੇ 'ਤੇ ਦੋਸ਼ ਲਾਈ ਜਾਂਦੇ ਹੋ। ਇੱਥੇ ਆ ਕੇ ਇਹਨੂੰ ਖਬਰ ਦੇ ਦਿੱਤੀ ਆਪਣੇ ਸੂਬੇ ਨੂੰ ਵੀ ਐਸਾ ਇਸ ਤਰ੍ਹਾਂ ਕਰਕੇ ਹੈਗਾ, ਅਤੇ ਇਹਨਾਂ ਆਪਣੇ ਭੇਜ ਕੇ ਨੌਕਰ ਫੌਜੀ ਅਤੇ ਉੱਥੋਂ ਮਾਤਾ ਜੀ ਨੂੰ ਅਤੇ ਸਾਹਿਬਜ਼ਾਦਿਆਂ ਨੂੰ ਲੈ ਆਉਂਦਾ। ਸਾਹਿਬਜ਼ਾਦਿਆਂ ਨੂੰ ਲੈ ਆਉਂਦਾ ਜਿਵੇਂ ਇਹਨਾਂ ਦਾ ਸੁਭਾਅ ਸੀ ਵੀ ਸਾਡੇ ਦੀਨ 'ਚ ਆ, ਸਾਡੀ ਈਨ ਮੰਨੋ। ਅਤੇ ਗੁਰੂ ਮਹਾਰਾਜ ਦਾ ਇਹ ਸੀ ਵੀ ਕੋਈ ਕਿਸੇ ਨੂੰ ਜਿਹੜਾ ਕੋਈ ਧਰਮ ਜਾਂ ਮਜ਼ਹਬ ਜਾਂ ਚੰਗਾ ਲੱਗਦਾ ਹੈ, ਚਾਹੇ ਕੋਈ ਜੈਨੀ ਹੈ, ਚਾਹੇ ਕੋਈ ਸੁਮਨਵਾਦੀ ਹੈ, ਚਾਹੇ ਕੋਈ ਬੋਧੀ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਇਬਰਾਹਿਮੀ ਹੈ, ਚਾਹੇ ਕੋਈ ਯਹੂਦਾ ਹੈ, ਚਾਹੇ ਕੋਈ ਮੁਹੰਮਦੀ ਹੈ, ਵੀ ਜਿੱਥੇ ਕਿਸੇ ਨੂੰ ਚੰਗਾ ਲੱਗਦਾ ਉੱਥੇ। ਅਤੇ ਇਹਨਾਂ ਨੇ ਇਸ ਖਿਆਲ ਦੇ ਨਾਲ ਲਿਆਂਦਾ ਅਤੇ ਵੀ ਇਹਨਾਂ ਨੂੰ ਤਕਲੀਫ ਹੋਵੇ, ਦੇਖ ਲਓ ਇੰਨੀ ਠੰਡ ਹੈ, ਅਸੀਂ ਕੱਪੜੇ ਪਾਉਂਦੇ ਜਾਂ ਹੋਰ ਮਸਾਂ ਮਸਾਂ ਕਿਰਿਆ ਕੁਰਿਆ ਐਨ ਹੱਥ ਨਾਲ ਹੀ ਕਰਦੇ ਹਾਂ। ਅਤੇ ਉਹ ਠੰਡੇ ਬੁਰਜ ਦੇ ਵਿੱਚ ਰੱਖਿਆ, ਜਿੱਥੇ ਐਸੇ ਪਲਸਤਰ ਕੀਤੇ ਵੀ ਗਰਮੀਆਂ ਨੂੰ ਵੀ ਠੰਡ ਰਹੇ। ਇਹ ਰਹਿੰਦੇ ਸਨ ਸੂਬੇ ਜਾਂ ਹੋਰ ਇਹਨਾਂ ਦੇ ਪਰਿਵਾਰ। ਉੱਥੇ ਫਿਰ ਇਹਨਾਂ ਨੂੰ ਕਚਹਿਰੀ ਦੇ ਵਿੱਚ ਬੁਲਾਇਆ ਵੀ ਚੰਗਾ, ਇਹਨਾਂ ਨੇ ਜਾ ਕੇ ਫਤਿਹ ਗਜਾਈ ਅਤੇ ਕਿੰਨੇ ਪੁੱਛੋ, ਕਹਿੰਦੇ ਵੀ ਤੁਸੀਂ ਦੇਖ ਲਓ ਛੋਟੀ ਉਮਰ ਹੈ, ਤੁਹਾਨੂੰ ਸਭ ਪਦਾਰਥ ਮਿਲਣਗੇ, ਹੋਰ ਵੀ ਜਵਾਨੀ ਅਵਸਥਾ ਵੇਲੇ ਵੀ ਇਲਾਕਾ ਮਿਲੇਗਾ, ਸਭ ਕੁਛ ਤਰ੍ਹਾਂ ਦੇ ਜਿੰਨੇ ਵੀ ਪਦਾਰਥਕ ਸੁੱਖ ਹਨ ਉਹ ਹੋਣਗੇ, ਨਾਲ ਵਡਿਆਈ ਵੀ ਹੋਊਗੀ, ਸਾਰੇ ਤੁਹਾਡਾ ਅਸੀਂ ਸਤਿਕਾਰ ਕਰਾਂਗੇ, ਸੂਬੇ ਵੀ, ਔਰੰਗਜ਼ੇਬ ਵੀ, ਅਤੇ ਤੁਸੀਂ ਸਾਡੇ ਮੱਤ ਵਿੱਚ ਆ ਜਾਓ। ਇਹਨਾਂ ਨੇ ਜਵਾਬ ਦਿੱਤਾ, ਕਹਿੰਦੇ ਇਹ ਗੱਲ ਤਾਂ ਕਦੇ ਹੋ ਹੀ ਨਹੀਂ ਸਕਦੀ, ਤੁਸੀਂ ਦਿਲ 'ਚੋਂ ਹੀ ਕੱਢ ਦਿਓ। ਸਾਡੇ ਪਿਤਾਮਾ ਜੀ ਔਰ ਸਤਿਗੁਰੂ ਸਾਹਿਬ ਪਹਿਲੇ ਅਤੇ ਉਹਨਾਂ ਦੇ ਪਿਤਾ ਜੀ ਗੁਰੂ ਅਰਜਨ ਸਾਹਿਬ, ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਜੋ ਬਚਨ ਕੀਤੇ ਸ਼ੱਕ ਸੀ ਸੀਸ ਲੈ ਜਾਣੇ, ਇਹ ਗੱਲ ਨਹੀਂ ਹੋ ਸਕਦੀ। ਚਲੋ ਸਮਝਾਇਆ ਬੁਝਾਇਆ ਵੀ ਤੁਹਾਡੀਆਂ ਵਸਤਾਂ ਨੇ ਜਾਂ ਹੋਰ ਚੀਜ਼, ਉਹ ਕਹਿੰਦੇ ਚਲੋ ਜਾਣ ਦਿਓ, ਫਿਰ ਇਹਨਾਂ ਨੂੰ ਸਮਝਾਵਾਂ ਬੁਝਾਵਾਂਗੇ। ਅਤੇ ਹੋਰ ਵੀ ਆਪਣੇ ਕੋਈ ਉਹ ਸੁੱਚਾ ਆਨੰਦ ਸੀ, ਉਹਦਾ ਨਾਂ ਤਾਂ ਝੂਠਾ ਆਨੰਦ ਰੱਖਿਆ, ਅਤੇ ਉਹਨਾਂ ਨੇ ਵੀ ਕਹਿੰਦੇ ਕੋਈ ਨਹੀਂ, ਕੱਲ੍ਹ ਨੂੰ ਸੀ, ਕੱਲ੍ਹ ਨੂੰ ਵੀ ਫਿਰ ਪੇਸ਼ੀ ਹੋਈ। ਅਤੇ ਉਹਨਾਂ ਨੇ ਫਿਰ ਸਾਹਿਬਜ਼ਾਦਿਆਂ ਨੇ ਵੀ ਕਈ ਤਰ੍ਹਾਂ ਦੇ ਢੰਗ ਵੰਗ ਬਣਾਏ ਇਹਨਾਂ ਨੇ ਵੀ ਸਲਾਮ ਕਰਨ ਸਾਨੂੰ, ਪਰ ਉਹ ਜਿਹੜਾ ਰਸਤਾ ਸੀ ਉਹਨਾਂ ਨੇ ਪਹਿਲਾਂ ਹੀ ਆਪਣੇ ਚਰਨ ਜਿਹੜੇ ਸੀ ਜੋੜਿਆਂ ਸਮੇਤ ਕੱਢੇ ਵੀ ਆ ਛਿੱਤਰਾਂ ਨੂੰ ਸਲਾਮ ਹੈ ਤੁਹਾਡੀ। ਚਲੋ ਵਿਚਾਰਾਂ ਹੋਈਆਂ ਅਤੇ ਮਾਤਾ ਜੀ ਨੇ ਵੀ ਕਿਹਾ ਵੀ ਦੇਖੋ ਬੱਚਾ ਐਨ ਕਾਇਮ ਰਹਿਣਾ ਹੈ। ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੰਨੇ ਵੀ ਕਰਤੱਵ ਕੀਤੇ ਜਾਂ ਗੁਰੂ ਨਾਨਕ ਸਾਹਿਬ ਜਾਂ ਦੂਸਰੇ ਪਾਤਸ਼ਾਹੀਆਂ ਨੇ, ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਵੱਲੋਂ ਇਹ ਪੰਥ ਸਾਜਣਾ ਸੀ ਜਿਸ ਦੀ ਨੀਂਹ ਆਪ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ, ਨਾਨਕ ਨਿਰਮਲ ਪੰਥ ਚਲਾਇਆ, ਅਸੂਲ ਉਹੀ ਸੀ, ਸਿੱਖਿਆ ਉਹੀ ਸੀ, ਸਭ ਕੁਝ ਸੀ, ਪਰ ਸਤਿਗੁਰੂ ਸਾਹਿਬ ਜੀ ਨੇ ਸ਼ਸਤਰ ਨਹੀਂ ਚੁੱਕਿਆ। ਅਤੇ ਇਹ ਵੀਰ ਰਸ ਭਰਨ ਵਾਸਤੇ ਛੇਵੇਂ ਸਰੂਪ ਦੇ ਵਿੱਚ ਵੀ ਇਹਨਾਂ ਨੂੰ ਸਿੱਖਿਆ ਆਵੇ ਭਗਤੀ ਕਰਨੀ, ਭਗਤੀ ਦ੍ਰਿੜ ਹੋਵੇ, ਉਹ ਪੰਜਵੇਂ ਸਰੂਪ ਤੋਂ ਫਿਰ ਨਾਲ ਭਗਤੀ ਅਤੇ ਸ਼ਕਤੀ ਵੀ, ਵੀ ਵੀਰ ਰਸ ਇੱਥੇ ਖਤਮ ਹੋ ਚੁੱਕਾ ਹੈ ਔਰ ਅਸਲੀ ਭਗਤੀ ਖਤਮ ਹੋ ਚੁੱਕੀ ਹੈ ਇਹ ਭਾਰਤ ਭੂਮੀ ਦੇ ਵਿੱਚ, ਔਰ ਤੁਰਕ ਜਿਹੜੇ ਨੇ ਇਹਨਾਂ ਦੇ ਉੱਤੇ ਭਾਰੂ ਨੇ, ਜ਼ੁਲਮ ਕਰ ਰਹੇ ਨੇ, ਕੋਈ ਇਹਨਾਂ ਦੀ ਭਗਤੀ ਜਾਂ ਉਹਨੂੰ ਪੂਰਾ ਸਿਰੇ 'ਤੇ ਨਹੀਂ ਹੁੰਦੇ। ਅਤੇ ਉਹਨਾਂ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਕਿਤੇ ਮੱਕਾ ਮਦੀਨਾ ਨਵਾਇਆ, ਕਾਬਲ ਹੋਰ ਬਗਦਾਦ, ਬਾਬਾ ਗਿਆ ਬਗਦਾਦ ਨੂੰ, ਅਤੇ ਉਹ ਸਾਰੇ ਉਹਨਾਂ ਨੇ ਤਾਂ ਵੀ ਸਿੱਖਿਆ ਦਿੱਤੀ, ਬਹੁਤ ਸਾਰੇ ਸ਼ਰਨ ਦੇ ਵਿੱਚ ਵੀ ਆਏ ਔਰ ਮੰਨੇ ਔਰ ਜਿਹੜੇ ਭੁੱਲਾ ਚੁੱਕਾ ਸੀ। ਸੋ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਇਹਨਾਂ ਨੇ ਕਿਹਾ ਵੀ ਚੰਗਾ, ਜੋ ਤੀਸਰੇ ਦਿਨ ਫਿਰ ਕਹਿੰਦੇ ਚੰਗਾ ਨਹੀਂ ਮੰਨਦੇ, ਅਤੇ ਇਹ ਸੁਚਾਨੰਦ ਨੇ ਵੀ ਕਿਹਾ ਵੀ ਇਹਨਾਂ ਨੂੰ ਕਰ ਦਿਓ, ਸ਼ਹੀਦ ਕਰ ਦਿਓ। ਕਾਜੀ ਫਤਵੇ ਲਾਉਂਦੇ ਸੀ ਕਿਵੇਂ ਲਾਓ, ਇਹ ਕੰਧਾਂ ਵਿੱਚ ਚੁਣਾਓ, ਹੋ ਸਕਦਾ ਉਸ ਵੇਲੇ ਔਖੇ ਹੋਣ, ਇੱਟਾਂ ਚਾਹੇ ਘੁੱਟ ਜਾਏ ਜਾਣ ਵੀ ਮੰਨ ਹੀ ਜਾਣ, ਪਰ ਬਿਲਕੁਲ ਨਹੀਂ। ਉਸ ਵੇਲੇ ਦੋਨੋਂ ਹੀ ਸਾਹਿਬ ਜਾ ਰਿਹਾ ਨੇ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਦਿੱਤਾ, ਅਤੇ ਜਿਸ ਵੇਲੇ ਸ਼੍ਰੀ ਜਪਜੀ ਕੰਧਾਂ ਉਸਾਰਦਿਆਂ ਉਸਾਰਦਿਆਂ ਭੋਗ ਪਿਆ ਅਤੇ ਕੰਧ ਆਪ ਹੀ ਫਟ ਗਏ, ਡਿੱਗ ਪਈ, ਡਿੱਗ ਪਈ। ਉਹਨਾਂ ਨੇ ਕਹਿੰਦੇ ਹੁਣ ਕੀ ਕੀਤਾ ਜਾਏ, ਕਹਿੰਦੇ ਕੋਈ ਨਹੀਂ, ਇਹਨਾਂ ਨੂੰ ਤਲਵਾਰ ਤਾਂ ਹੈ ਸਾਡੇ ਕੋਲ, ਤਲਵਾਰ ਦੇ ਘਾਟ ਉਤਾਰ ਦਿਓ। ਉੱਥੇ ਇਹਨਾਂ ਨੇ ਸ਼ੀਸ਼ ਲਾ ਕੇ ਜਿੱਥੇ ਬਾਹਰ ਉਹ ਗੁਰਬਾਨਗੜ੍ਹ ਹੈ ਜਿੱਥੋਂ ਇਹ ਲਗਾਏ ਨੇ, ਅਤੇ ਉੱਥੇ ਜਾ ਕੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ, ਅਤੇ ਜਿਹੜੇ ਸਰੀਰ ਸੀ ਇਹਨਾਂ ਦੇ ਉਸ ਤਰ੍ਹਾਂ ਹੀ ਪਏ ਰਹੇ। ਹੁਣ ਕਿਸੇ ਦੀ ਤਾਕਤ ਨਹੀਂ ਵੀ ਇਹ ਜ਼ਰੂਰਤ ਕਰੇ ਪਏ ਇਹਨਾਂ ਦਾ ਅਦਬ ਅਦਾਬ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਨਾਲ, ਇਹ ਤਾਂ ਸਿੱਖੀ ਦੀ ਪਰਖ ਹੁੰਦੀ ਹੈ ਵੀ ਇਹਨਾਂ ਦਾ ਵੀ ਸੰਸਕਾਰ ਕਰੀਏ ਜਾਂ ਅੰਤਿਮ ਸੰਸਕਾਰ ਕਰੀਏ। ਪਰ ਵਾਹਿਗੁਰੂ ਜੀ ਨੂੰ ਬਲ ਬਖਸ਼ੇ ਉਹੀ ਕਰ ਸਕਦਾ ਹੈ। ਅਤੇ ਉਸ ਵੇਲੇ ਫਿਰ ਕੀ ਨਾਂ ਸੀ ਉਹਦਾ, ਜਿਹੜਾ ਕੀ ਟੋਡਰ ਮੱਲ, ਉਸ ਵੇਲੇ ਟੋਡਰ ਮੱਲ ਜਿਹੜਾ ਸੀ ਇਹ ਵੀ ਚੰਗਾ ਧਨਾੜ ਵੀ ਸੀ ਅਤੇ ਹਕੂਮਤ ਦੇ ਵਿੱਚ ਵੀ ਇਸਦਾ ਭਾਗ ਸੀਗਾ। ਇਹਨ ਕਿਹਾ ਵੀ ਮੈਨੂੰ ਦਿਓ ਸਾਹਿਬਜ਼ਾਦੇ, ਦੇ ਦਿਓ ਇਜਾਜ਼ਤ, ਇਹਨਾਂ ਦਾ ਅਸੀਂ ਆਪਣੇ ਧਰਮ ਕਰਮ ਦੇ ਅਨੁਸਾਰ ਅੰਤਿਮ ਸੰਸਕਾਰ ਕਰੀਏ। ਇਹਨਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਨਹੀਂ ਇਹ ਨਹੀਂ ਹੋ ਸਕਦੀ, ਇਸ ਤਰ੍ਹਾਂ ਹੀ ਪੈ ਰਹਿਣਗੇ, ਇਹਨਾਂ ਦੀ ਬੇਅਦਬੀ ਹੋਊਗੀ। ਪਰ ਇਹ ਸਹਾਰ ਨਹੀਂ ਸਕਿਆ, ਉਹ ਕਹਿੰਦੇ ਵੀ ਚਲੋ ਉਹਨਾਂ ਦਾ ਵੀ ਮਨ ਪ੍ਰੇਰਿਆ ਗਿਆ, ਕਹਿੰਦੇ ਜੇ ਤੂੰ ਲੈਣੇ ਹੀ ਲੈਣੇ ਹੈ ਨਾ, ਜਿੱਥੇ ਸੰਸਕਾਰ ਇਹਨਾਂ ਦਾ ਹੋਵੇ ਜਾਂ ਉਹ ਚੀਜ਼ ਹੋਵੇ ਤਾਂ ਉੱਥੇ ਮੋਹਰਾਂ ਖੜੀਆਂ ਕਰਕੇ ਵਿਛਾਵੇਂ ਸੋਨੇ ਦੀਆਂ, ਅਤੇ ਉਨਾ ਥਾਂ ਮਿਲੂਗਾ। ਜਿੱਥੇ ਹੁਣ ਆਪਣੇ ਫਤਿਹਗੜ੍ਹ ਸਾਹਿਬ ਆਪਣੇ ਜੋਤੀ ਜੋਤ ਸਮਾਏ, ਜਿੱਥੇ ਆਪਣੇ ਸਾਹਿਬਜ਼ਾਦੇ, ਅਤੇ ਉੱਥੇ ਉਹ ਥਾਂ ਲੈ ਕੇ ਅਤੇ ਉੱਥੇ ਦੋਨੋਂ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕੀਤਾ ਮਾਤਾ ਜੀ ਦਾ ਪ੍ਰਕਰਮਾ ਦੇ ਵਿੱਚ। ਮਾਤਾ ਜੀ ਨੇ ਸੁਪਨੇ ਦੇ ਵਿੱਚ ਵੀ ਸਾਡਾ ਸਾਹਿਬਜ਼ਾਦਿਆਂ ਨਾਲ ਨਾ ਕਰੋ, ਸਾਡਾ ਬਾਹਰ ਜਿਹੜੀ ਪ੍ਰਕਰਮਾ ਉਹਦੇ ਵਿੱਚ ਹੋਵੇ, ਉਹਨਾਂ ਦਾ ਸਥਾਨ ਅੰਦਰ ਹੋਵੇ। ਇਸ ਤਰ੍ਹਾਂ ਇਹਨਾਂ ਦੀ ਫਿਰ ਇਹ ਸ਼ਹਾਦਤ ਦਾ ਦਿਹਾੜਾ ਅੱਜ 13 ਪੋਹ ਚੜਿਆ ਹੀ ਚੜਿਆ ਹੁੰਦਾ ਹੈ, ਗੁਰੂ ਮਹਾਰਾਜ ਜੀ ਦੇ ਵਕਤ ਤੋਂ। ਅਤੇ 8 ਪੋਹ ਜਿਹੜਾ ਉਹ ਚੜਿਆ ਹੁੰਦਾ ਹੈ, ਅਤੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਵੀ ਛੱਡਿਆ ਹੈ, ਪਰ ਆਮ ਵਾਹਿਗੁਰੂ ਪਰਮੇਸ਼ਰ ਜੀ ਦੇ ਪੋਹ ਦੇ ਵਿੱਚ ਹੀ ਗੁਰੂ ਮਹਾਰਾਜ ਦਾ ਅਵਤਾਰ ਹੋਇਆ ਹੈ। ਦੇਖੋ ਕਿੰਨੀਆਂ ਕਰੜੀਆਂ ਪਰਖਾਂ ਵੀ ਨੇ ਸਾਨੂੰ ਕਾਇਮ ਕਰਨ ਵਾਸਤੇ, ਕਿਉਂਕਿ ਭਾਰਤ ਭੂਮੀ ਦੇ ਵਿੱਚ ਹਿੰਦੂ ਨਾਮ ਹੀ ਸੀ ਪਹਿਲਾਂ, ਸਿੱਖ ਤਾਂ ਇਹ ਨਹੀਂ ਸੀ। ਅਤੇ ਗੁਰੂ ਨਾਨਕ ਸਾਹਿਬ ਤੋਂ ਹੁਣ ਸਾਰੇ ਜੇ ਸਿੱਖ ਕਹਿਣਗੇ ਤਾਂ ਇੱਕ ਕੌਮ ਹੈ। ਯੂਰਪ ਦੇ ਵਿੱਚ ਮੈਂ ਸੁਣਿਆ ਜਿਹੜੇ ਇੱਧਰੋਂ ਕੋਈ ਆਪਣੇ ਪ੍ਰੇਮੀ ਜਾਂਦੇ ਨੇ ਕੋਈ ਕੰਮ ਕਾਰ ਕਰਨ ਵਾਸਤੇ, ਅਤੇ ਉਹ ਜਦੋਂ ਇਹ ਅਸੀਂ ਗਏ ਉੱਥੇ, ਅਤੇ ਉਹ ਈਸਾਈ ਲੋਕ ਨੇ ਉਹ ਕਹਿੰਦੇ ਜੀ ਤੁਸੀਂ ਮੁਸਲਮਾਨ ਹੋ। ਉਹ ਮੁਸਲਮਾਨ ਉੱਧਰ ਨੇ ਦਾੜੀ ਵੀ ਰੱਖਦੇ ਹੈ, ਮੁੱਛਾਂ ਮੁੰਦੇ ਹੈ, ਮੁਹੰਮਦ ਦਾ ਵੀ ਇਵੇਂ ਸੀ। ਉਹ ਕਹਿੰਦੇ ਅਸੀਂ ਮੁਸਲਮਾਨ ਨਹੀਂ, ਅਸੀਂ ਸਿੱਖ ਹਾਂ। ਚਲੋ ਹੌਲੀ ਹੌਲੀ ਉਹਨਾਂ ਨੂੰ ਜਿਹੜੇ ਇੱਥੇ ਹਕੂਮਤ ਕਰ ਗਏ ਉਹਨਾਂ ਨੂੰ ਤਾਂ ਪਤਾ ਹੀ ਪਤਾ ਹੈ ਇਸ ਗੱਲ ਦਾ। ਇਉਂ ਸਾਹਿਬਜ਼ਾਦਿਆਂ ਦਾ ਦੇਖ ਲਓ ਵੀ 8 ਪੋਹ ਦੇ ਵਿੱਚ ਸੂਰਜ ਦਾ ਰੱਥ ਜਿਹੜਾ ਹੈ ਇਹ ਬਦਲਦਾ ਹੈ। 8 ਪੋਹ ਤੋਂ ਪਹਿਲਾਂ ਠੰਡ ਹੁੰਦੀ ਹੈ, ਫਿਰ ਉਹ ਤੋਂ ਇਹ ਸੂਰਜ ਦੱਖਣ ਵਾਲੀ ਜਾਂਦਾ, ਫਿਰ ਉੱਤਰ ਵਾਲੀ 8 ਪੋਹ ਤੋਂ ਸ਼ੁਰੂ ਹੋ ਜਾਂਦਾ ਹੈ। ਉਹ ਰੱਥ ਬਦਲਾ ਤਾ ਮਹਾਰਾਣੀ ਇਹਨਾਂ ਦੀ ਹਕੂਮਤ ਦਾ, ਚਮਕੌਰ ਸਾਹਿਬ ਦਾ ਜੰਗ ਕਰਕੇ। ਫਿਰ ਨਹੀਂ ਉਹ ਜਿਹਾ ਕੋਈ ਦੁਨੀਆਂ 'ਤੇ ਨਹੀਂ ਕੋਈ ਇਹੋ ਜਿਹਾ ਜੰਗ ਹੋਇਆ। ਹਾਂ, ਸਿੰਘਾਂ ਦੇ ਵਿਚਾਰ ਇਤਿਹਾਸਕ ਪੱਖ ਤੋਂ ਅੰਗਰੇਜ਼ਾਂ ਵੇਲੇ ਆਉਂਦੇ ਨੇ ਵੀ ਕਈ ਥਾਂ ਫਿਰ ਉਹਨਾਂ ਨੇ ਚਾਲੀਆਂ ਨੇ ਜੰਗ ਕੀਤੀ, ਜਿਵੇਂ ਸਾਰਾਗੜੀ ਬਣੀ ਹੋਈ ਹੈ ਉੱਥੇ, ਅੰਮ੍ਰਿਤਸਰ ਵੀ, ਹੋਰ ਥਾਂ ਵੀ। ਉਹਨਾਂ ਨੇ ਕਿਹਾ ਨਹੀਂ, ਅਸੀਂ ਹਥਿਆਰ ਨਹੀਂ ਸੁੱਟਾਂਗੇ ਅਤੇ ਲੜਾਂਗੇ ਇੱਧਰ ਪਠਾਣਾ ਨਾਲ, ਇਸ ਨਾਲ ਸਤਿਗੁਰੂ ਮਹਾਰਾਜ ਜੀ ਦੀ। ਸੋ ਇਹ ਫਿਰ ਜਿਹੜਾ 13 ਪੋਹ ਜਾਂ ਹੋਰ ਚੀਜ਼, ਇਸ ਨੂੰ ਫਿਰ ਜਿਸ ਵੇਲੇ ਮਹਾਰਾਜ ਖਬਰ ਆਈ ਹੈ ਉੱਧਰ ਤਾਂ ਇਹਨਾਂ ਦਾ ਉਹ ਹਕੂਮਤ ਦਾ ਬਦਲ ਦਿੱਤਾ। ਫਿਰ ਸਰ ਹਿੰਦ ਵੀ ਹਿੰਦ ਦਾ ਸਿਰ ਵੀ ਇੰਨੀ ਇਸਦੀ ਆਬਾਦੀ ਸੀ ਅਤੇ ਇਹਨੂੰ ਇੰਨਾ ਮੁੱਖ ਮੰਨਦੇ ਸੀ, ਅਤੇ ਉੱਧਰਲਾ ਉੱਧਰੋਂ ਆਉਂਦਿਆਂ ਨੂੰ ਵੀ ਇਹ ਪੈਂਦਾ ਸੀ ਪਹਿਲਾਂ ਵੀ ਉੱਥੇ ਇਹਨਾਂ ਦੀ ਹਕੂਮਤ ਦੀ। ਉਹ ਗੁਰੂ ਮਹਾਰਾਜ ਨੇ ਜਿਸ ਵੇਲੇ ਆਪਣੇ ਲੰਮੇ ਜੱਟਪੁਰੇ ਗਏ ਨੇ ਅਤੇ ਖਬਰ ਮੰਗਾਈ ਹੈ 21 ਪੋਹ ਨੂੰ, ਮਹਾਰਾਜ ਕਹਿੰਦੇ ਵੀ ਖਬਰ ਲਿਆਓ ਸਹੀ, ਉਹ ਤਾਂ ਸੁਣਿਆ ਹੈ, ਸਰੋਤ ਸੁਣੀ ਹੈ ਵੀ ਅੱਗੇ ਤੋਂ ਅੱਗੇ ਵੀ ਸ਼ਹੀਦ ਕਰ ਦਿੱਤੇ, ਪਰ ਲਿਆਓ। ਉਹ ਫਿਰ ਰਾਏ ਇਕੱਲੇ ਨੇ ਆਪਣਾ ਆਦਮੀ ਭੇਜਿਆ, ਉਹ ਕਹਿੰਦੇ ਜੀ ਇੱਕ ਦਿਨ 'ਚ 40 ਖੋਹ ਕਰਕੇ ਅਤੇ ਦੂਜੇ ਦਿਨ ਮੁੜ ਸਕਦਾ, ਕਹਿੰਦੇ ਜਾਓ। ਅਤੇ ਗੁਰੂ ਮਹਾਰਾਜ ਜੀ ਦੀ ਐਸੀ ਨੇਤ, ਅਤੇ ਉਸ ਵੇਲੇ ਪਲੰਘ ਦੇ ਹਾਲੇ ਇਹਨੂੰ ਸਵੇਰੇ ਭੇਜਿਆ, ਅਤੇ ਗੁਰੂ ਮਹਾਰਾਜ ਇਸ ਅਸਥਾਨ 'ਤੇ ਜਿੱਥੇ ਹੁਣ ਅਸਥਾਨ ਹੈ ਗੁਰੂ ਮਹਾਰਾਜ ਦਾ, ਲੰਮੇ ਜੱਟਪੁਰੇ ਸਰੋਵਰ ਵੀ ਹੈ, ਸੰਤ ਜੈਵ ਸੋਹਣੀ ਉੱਥੇ ਰਹੇ ਨੇ, ਹੋਰ ਵੀ ਅੰਦਰ ਵੀ ਅਸਥਾਨ ਦੀ ਸੇਵਾ ਕਰਦੇ ਰਹੇ ਨੇ। ਅਤੇ ਉੱਥੇ ਗੁਰੂ ਮਹਾਰਾਜ ਪਲੰਘ 'ਤੇ ਸਜੇ ਹੋਏ ਹੈ, ਅਤੇ ਇੱਕ ਤੀਰ ਦੇ ਨਾਲ ਕਾਹੀ ਦਾ ਬੂਟਾ ਹੈ, ਉਹਦੀਆਂ ਜੜ੍ਹਾਂ ਫਰੋਲੀ ਜਾਂਦੇ, ਜੜ੍ਹਾਂ ਫਰੋਲੀ ਜਾਂਦੇ। ਅਤੇ ਗੁਰੂ ਮਹਾਰਾਜ ਨੇ ਜਿਸ ਵੇਲੇ ਥੋੜ੍ਹਾ ਸਮਾਂ ਹੋਇਆ ਅਤੇ ਮਹਾਰਾਜ ਨੇ ਕਿਹਾ ਵੀ ਚੜ੍ਹ ਕੇ ਦੇਖੋ ਉੱਥੇ ਬਿਰਸ਼ ਦੇ ਉੱਤੇ, ਜੰਡ ਹੈ ਉਹ, ਨਹੀਂ ਜੰਡ ਹੁੰਦਾ ਬੜਾ ਸਿੱਧਾ ਔਰ ਬਹੁਤ ਉਸ ਵੇਲੇ ਦਾ ਜੀ। ਕਈ ਦਰਖਤ ਹੁੰਦੇ ਸੀ ਵੀ ਉਸ ਵੇਲੇ ਦੂਰ ਤੋਂ ਆਦਮੀ ਦੇਖਣਾ ਹੋਵੇ ਤਾਂ ਉਹ ਕਹਿੰਦੇ ਵੀ ਦੇਖੋ ਚੜ੍ਹ ਕੇ। ਉਹ ਕਹਿੰਦੇ ਜੀ ਹੁਣ ਤਾਂ ਗਿਆ ਉਹ, ਅਤੇ ਦੂਜੇ ਰਾਏ ਇਕੱਲੇ ਦੇ ਕਹਿਣ ਲੱਗੇ ਉਹ ਤਾਂ ਕੱਲ੍ਹ ਨੂੰ ਕਿਤੇ ਮਰੂਗਾ, ਉਹ ਤਾਂ ਪੁੱਜਿਆ ਵੀ ਨਹੀਂ ਹੋਣਾ। ਫਿਰ ਮਹਾਰਾਜ ਚੁੱਪ ਹੋ ਗਏ, ਥੋੜ੍ਹੇ ਚਿਰ ਬਾਅਦ ਕਹਿੰਦੇ ਦੇਖੋ ਚੜ੍ਹ ਕੇ। ਫਿਰ ਇਹੀ ਗੱਲਬਾਤ ਹੋਈ, ਰਾਏ ਇਕੱਲੇ ਨੇ ਕਿਹਾ ਉਹ ਤੁਸੀਂ ਦੇਖੋ ਤਾਂ ਸਹੀ, ਇਹਨਾਂ ਦੇ ਬਚਨ ਮੰਨੋ। ਜਿਸ ਵੇਲੇ ਉਹ ਜੰਡ 'ਤੇ ਚੜ੍ਹ ਕੇ ਵੇਖਿਆ ਤਾਂ ਉਹ ਕਹਿੰਦੇ ਜੀ ਆ ਰਿਹਾ, ਉਹ ਆ ਗਿਆ ਜਿਸਮੇ, ਉਹ ਆ ਗਿਆ। ਅਤੇ ਜਿਸ ਵੇਲੇ ਉਹਨੇ ਆ ਕੇ ਫਿਰ ਖਬਰ ਦਿੱਤੀ, ਕਹਿੰਦੇ ਜੀ ਹਾਂਜੀ ਇਸ ਤਰ੍ਹਾਂ ਸ਼ਹੀਦ ਕਰ ਦਿੱਤੇ। ਸਾਰਾ ਕਿੱਸਾ ਐਂ, ਮੈਂ ਆਪ ਉੱਥੇ ਵੇਖ ਕੇ ਆਇਆ ਉਸ ਥਾਂ ਨੂੰ, ਅਤੇ ਨਾਲ ਉਹ ਜਿਹੜੇ ਖਾਸ ਬੰਦੇ ਨੇ ਉਹਨਾਂ 'ਤੇ ਸੁਣ ਕੇ ਆਇਆ। ਅਤੇ ਉਹ ਗੁਰੂ ਮਹਾਰਾਜ ਨੇ ਕਿਹਾ ਵੀ ਚੰਗਾ ਕਾਹੀ ਦਾ ਬੂਟਾ ਪੁੱਟ ਰਿਹਾ ਸੀ, ਅਤੇ ਉਹਦੀ ਜੜ੍ਹ ਜਿਹੜੀ ਸੀ ਉਹ ਗੁਰੂ ਮਹਾਰਾਜ ਨੇ ਇੱਕ ਵਾਰੀ ਸ਼ਸਤਰ ਚਲਾਇਆ ਅਤੇ ਉਹਦੀ ਜੜ੍ਹ ਪੁੱਟ ਦਿੱਤੀ। ਕਹਿੰਦੇ ਅੱਜ ਤੋਂ ਅਖੇ ਤੁਰਕਾਂ ਦੀ ਜੜ੍ਹ ਪੁੱਟ ਗਈ ਸਾਰਿਆਂ ਦੀ। ਅਤੇ ਉਹ ਗੁਰੂ ਮਹਾਰਾਜ ਨੇ ਪਹਿਲਾਂ ਉਹਨੂੰ ਪੁੱਛਿਆ ਸੀ ਵੀ ਹੋਰ ਕੋਈ ਗੱਲ, ਕਹਿੰਦੇ ਹਾਂ ਮਲੇਰਕੋਟਲੀਆ ਇੱਕ ਸੀ, ਉਹਦੇ ਨਾਲ ਉਹਦਾ ਹਾਲੇ ਭਾਈ ਗੁਰੂ ਮਹਾਰਾਜ ਨੇ ਜੰਗ 'ਚ ਉੱਥੇ ਮਾਰਿਆ ਸੀ। ਉਹਨੂੰ ਕਿਹਾ ਵੀ ਇਹ ਦੇਖੋ ਛੋਟੇ ਬੱਚੇ ਨੇ, ਇਹਨਾਂ ਨੂੰ ਐਡੀ ਸੂਝ ਬੂਝ ਹੈ ਨਹੀਂ ਜਾਂ ਹੋਰ ਚੀਜ਼, 'ਤੇ ਤੁਸੀਂ ਇਹਨਾਂ ਨੂੰ ਕਿਉਂ ਸ਼ਹੀਦ ਕਰਦੇ ਹੋ? ਹਾਂ ਦਾ ਨਾਰਾ ਮਾਰਿਆ ਸੀ ਉਹਨੂੰ। ਅਤੇ ਮਹਾਰਾਜ ਕਹਿੰਦੇ ਚੰਗਾ ਮਲੇਰਕ ਪੋਟਲੀਏ ਦੀ ਜੜ ਕਾਇਮ ਹਰੀ, ਦੇਖ ਲਓ ਹੁਣ ਤੱਕ ਹੈ, ਪਾਕਿਸਤਾਨ ਵੀ ਬਣਿਆ ਤਾਂ ਵੀ ਉਹਦੀ ਜੜ ਨਹੀਂ ਪੁੱਟ ਸਕੀ। ਠੀਕ ਹੈ, ਜਿਹੜੇ ਕੋਈ ਕਹਿੰਦੇ ਵੀ ਹੋਰ ਕਰਮ ਜਾਂ ਹੋਰ ਉਲਟ ਪੁਲਟ ਕਰਨਗੇ, ਉਹਨਾਂ ਦਾ ਫਲ ਪਰਮੇਸ਼ਰ ਨੇ ਦੇਣਾ ਉਹਨਾਂ ਨੂੰ, ਪਰ ਜੜ ਜਿਹੜੀ ਹੈ ਉਹ ਉਸੇ ਤਰ੍ਹਾਂ ਹੀ। ਅਤੇ ਅੱਜ ਤੋਂ ਪੜ੍ਹ ਦਿੱਤੀ। ਫਿਰ ਇਹ ਰਾਏ ਇਕੱਲਾ ਭਵਾਂ ਸ਼ਰਧਾਲੂ ਸੀ, ਐਡਾ ਕੱਟਣ ਮੁਸਲਮਾਨ ਹੋਰ ਚਲੀ ਆਉਂਦੀ ਸੀ, ਗਨੀ ਨਬੀ ਖਾਨ ਇਹਨਾਂ ਨਾਲ ਸੰਬੰਧ ਸੀ ਇਹਨਾਂ ਦੇ ਨਾਲ, ਇਹਦੇ ਮਨ 'ਚ ਆਈ ਕਿ ਜੀ ਮੈਂ ਵੀ ਤਾਂ ਤੁਰਕਾਂ ਦੇ ਘਰ 'ਚ ਜਨਮ ਹੈ ਅਤੇ ਮੇਰਾ ਵੀ ਜੱਟ ਤੁਸੀਂ ਕਹਿੰਦੇ। ਕਹਿੰਦੇ ਪਹਿਲਾਂ ਕਹਿੰਦਾ ਤਾਂ ਅਸੀਂ ਤੇਰੀ ਵੀ ਰੱਖ ਦਿੰਦੇ, ਅਤੇ ਹੁਣ ਇਹ ਗੱਲ ਹੈ ਵੀ ਕਹਿ ਚੁੱਕੇ ਹਾਂ ਵੀ ਤੇਰੀ ਜੜ੍ਹ ਤਾਂ ਉਨਾ ਚਿਰ ਰਹੂਗੀ। ਆਹ ਲਓ ਸ੍ਰੀ ਸਾਹਿਬ ਸ਼ਸਤਰ ਲਓ, ਅਤੇ ਇਹਦਾ ਸਤਿਕਾਰ ਰੱਖਣਾ ਅਤੇ ਇਹਨੂੰ ਧੂਪ ਦੀਪ ਦੇਣਾ, ਕਿਉਂਕਿ ਜਦੋਂ ਸ਼ਸਤਰ ਨੂੰ ਦਿੱਤਾ ਤਾਂ ਗੁਰੂ ਮਹਾਰਾਜ ਆਪ ਹੀ ਨਾਲ ਸਾਹਮਣੇ ਆ ਗਈ ਯਾਦ ਪਰਮੇਸ਼ਰ ਸਰੂਪ ਨੇ। ਅਤੇ ਉੱਥੇ ਫਿਰ ਇਹ ਦੱਸਦੇ ਵੀ ਦੂਜੀ ਪੀੜ੍ਹੀ ਤੱਕ ਜਾਂ ਹੋਰ ਫਿਰ ਮੁਸਲਮਾਨਾਂ ਦੇ ਇਹਨਾਂ ਦੇ ਈਰਖਾ ਦੇ ਨਾਲ ਕਾਜੇ ਨੇ, ਤੁਸੀਂ ਦੂਸਰੇ ਹਿੰਦੂ ਦੀ ਸ਼ਸਤਰ ਦੀ ਮੰਨਦੇ ਹੋ, ਉਹਦੀ ਪੂਜਾ ਕਰਦੇ ਹੋ, ਮੁਸਲਮਾਨ ਕਹਦੇ ਹੋ? ਅਤੇ ਉਹ ਉਹਨੂੰ ਕਿਹਾ, ਮਹਾਰਾਜ ਨੇ ਕਿਹਾ ਵੀ ਸ਼ਸਤਰ ਪਾਉਣਾ ਨਹੀਂ ਤੁਸੀਂ ਆਪਣੇ ਗਲ 'ਚ, ਇਹ ਪਾ ਕੇ ਲੈ ਗਿਆ ਘੋੜੇ 'ਤੇ ਚੜ੍ਹਿਆ। ਬਾਹਰ ਸ਼ਸਤਰ ਹੈ ਕੋਈ ਸ਼ਿਕਾਰ ਨਿਕਲਿਆ ਹਰਨ ਜਾਂ ਹੋਰ ਚੀਜ਼ ਹੈ, ਨੀਵੇਂ ਹੋ ਕੇ ਤਲਵਾਰ ਮਾਰੀ, ਤਲਵਾਰ ਉਹ ਤਾਂ ਅੱਗੇ ਚਲੇ ਗਿਆ ਜਿਹੜਾ ਸ਼ਿਕਾਰ ਸੀ ਜਾਂ ਹਰਨ ਸੀ, ਅਤੇ ਇਹਦੇ ਪੱਟ 'ਤੇ ਲੱਗੀ ਤਲਵਾਰ, ਉਹ ਪੱਟ 'ਤੇ ਲੱਗੀ, ਵੱਢਿਆ ਗਿਆ ਅਤੇ ਉੱਥੇ ਸਮਾਪਤ ਹੋ ਗਿਆ। ਫਿਰ ਦੇਖ ਲਓ ਵੀ ਇੰਨੀ ਸ਼ਰਧਾ ਤਾਂ ਅੱਗੇ ਇਸ ਤਰ੍ਹਾਂ ਪੀੜ੍ਹੀਆਂ ਦੇ ਸੀ, ਇਸ ਤਰ੍ਹਾਂ ਇਉਂ ਵਾਰਤਾ ਇਹ ਸਤਿਗੁਰੂ ਮਹਾਰਾਜ ਜੀ ਦੀ ਹੈ। ਅਤੇ ਇਹ ਗੁਰੂ ਮਹਾਰਾਜ ਜੀ ਦਾ ਅਵਤਾਰ ਵੀ ਇਸ ਮਹੀਨੇ 'ਤੇ, ਅੱਜ ਦੇ ਦਿਹਾੜੇ ਛਿੱਤਾਂ ਦੇ ਅਨੁਸਾਰ ਫਿਰ ਉਹ ਵੀ ਆ ਗਿਆ, ਕਿਉਂਕਿ ਪੋਹ ਦੀ ਸਪਤਮੀ ਹੈ ਅੱਜ, ਅਤੇ ਉਹ ਮਨਾਉਂਦੇ ਚਲੇ ਆ ਰਹੇ ਨੇ। ਜੇ ਇਹ ਮਨਾਂ ਦੇ ਵਿੱਚ ਸ਼ੱਕ ਹੋਵੇ ਵੀ ਅਵਤਾਰ ਵੀ ਅਤੇ ਸ਼ਹੀਦੀ ਦਾ ਵੀ ਦਿਨ ਵੀ ਉਹੀ ਹੈ, ਨਹੀਂ ਇਹ ਨਹੀਂ ਹੈ। ਗੁਰੂ ਮਹਾਰਾਜ ਨੇ ਅਵਤਾਰ ਕਦੋਂ ਧਾਰਿਆ? 1723 ਬਿਕਰਮੀ ਨੂੰ। ਕਿੰਨੇ ਸਾਲ ਹੋ ਗਏ? 1761 ਦੇ ਵਿੱਚ ਪੋਹ ਦੇ ਵਿੱਚ ਇਹ ਜੰਗ ਹੋਇਆ, ਗਿਣ ਲਓ 23 ਅਤੇ ਆਪਣੇ 30 ਅਤੇ 31 ਅੱਗੇ 61 ਤੱਕ 38 ਸਾਲ ਹੋ ਗਏ, 38 ਸਾਲ ਪਹਿਲਾਂ ਅਵਤਾਰ। ਇਸ ਤਰ੍ਹਾਂ ਹੀ ਦੇਖ ਲਓ ਵੀ ਹੋਰ ਵੀ ਚੀਜ਼ਾਂ ਆਉਂਦੀਆਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੱਤਕ ਸੁਦੀ ਪੰਚਮੀ ਨੂੰ ਜੋਤੀ ਜੋਤ ਸਮਾਏ, ਕੱਤਕ ਪਹਿਲਾਂ ਹੁੰਦਾ ਹੈ, ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਗਰ ਸੁਦੀ ਪੰਚਮੀ ਨੂੰ ਜੋਤੀ ਜੋਤ ਸਮਾਏ। ਤਾਂ ਉਹ ਸਾਲਾਂ ਦਾ ਫਰਕ ਹੈ। ਇਸ ਕਰਕੇ ਇਹ ਵਿਚਾਰ ਹੈ ਕਿ ਇਸ ਤਰ੍ਹਾਂ ਦੇ ਪਰਮ ਜਪ ਲਿਖੇ ਉਹਨਾਂ ਨੇ ਆਪਣੇ ਦਿਮਾਗ ਦੇ ਵਿੱਚ ਤਾਂ ਹੈ, ਅਤੇ ਉਹ ਦੂਜਿਆਂ ਦੇ ਵਿੱਚ ਹੀ ਪਾ ਕੇ ਦੁਨੀਆਂ ਨੂੰ ਕੈਲੰਡਰ ਹੀ ਹੋਰ ਬਣਾਉਣ ਲੱਗ ਪਏ। ਚੰਗਾ ਆਪਣੀ ਤੁਹਾਡੀ ਇਸ ਵੇਲੇ ਤੁਹਾਡਾ ਹੈਗਾ ਬਲ, ਕਰੀ ਚਲੋ ਆਪਣੀ ਮਨਮਰਜ਼ੀ। ਕੋਈ ਦਿਨ ਉਹ ਵੀ ਆ ਜਾਂਦਾ ਹੈ ਜਦੋਂ ਸੱਚਾਈ ਜਿਹੜੀ ਫਿਰ ਪ੍ਰਗਟ ਹੋ ਜਾਂਦੀ ਹੈ। ਸੋ ਇਉਂ ਇਹਦਾ ਵਿਚਾਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵੀ ਜੀ, ਉਹਨਾਂ ਦੇ ਵੀ ਮੈਂ ਆਪਣੀ ਕਥਾ ਬਖਾਨ ਤਬ ਸਾਧਤ ਜੇ ਵਿਧ ਬੋਹੇ ਹਨ। ਇਹ ਨਹੀਂ ਦੇਖੋ ਅਸਲੀ ਲਿਖਾਰੀ ਜਾਂ ਹੋਰ ਜਿਹੜੇ ਚੀਜ਼ ਉਹ ਆਪਣੀ ਲਿਖੀ ਹੋਈ, ਪਰ ਉਹਦੇ ਵਿੱਚ ਵੀ ਕਈਆਂ ਦੇ ਐਸੇ ਦਿਮਾਗ ਭ੍ਰਿਸ਼ਟ ਹੋਏ ਨੇ ਲੋਭ ਲਾਲਚ ਦੇ ਵਿੱਚ, ਜਾਂ ਪੰਥ ਦੇ ਵਿੱਚ ਫਰਕ ਪਾਉਣਾ ਜਾਂ ਨਿਸ਼ਚੇ ਗਵਾਉਣੇ, ਅਤੇ ਉਹ ਦਸਮ ਦੇ ਉੱਤੇ ਹੀ ਕਰੀ ਜਾਂਦੇ ਨੇ। ਕਿੰਤੂ ਪਰੰਤੂ ਵੀ ਹੈ ਨਹੀਂ, ਇਹ ਤਾਂ ਕਵੀਆਂ ਦਾ ਹੈ। ਮਹਾਰਾਜ ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੂ, ਇਹ ਤਿੰਨ ਬੇਦੀਨ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ ਜੈ ਤੇ ਭੈ ਸਹਾਏ, ਤਿੰਨੇ ਕਲਮੋ ਧਰਮ ਚਲਾਏ। ਉਹ ਕੌਣ ਲਿਖਦੇ ਨੇ? ਕੋਈ ਹੋਰ ਕਵੀ ਲਿਖਦਾ ਹੈ ਕਿ ਮੁਰਪੁਤ ਵੀ ਪੂਰਬ ਕੀ ਇਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਪਏ, ਪੁੰਨ ਦਾਨ ਦਿਨ ਕਰਤ ਬਤਾਏ, ਤਹੀ ਪ੍ਰਕਾਸ਼ ਹਮਾਰਾ ਪਇਓ, ਪਟਨਾ ਸ਼ਹਿਰ ਵਿਖੇ ਪਕੜੇ। ਇਹ ਕਿਹੜਾ ਕਵੀ ਜਿਹੜਾ ਪਟਨਾ ਸ਼ਹਿਰ ਹੀ ਕਵਲ? ਸੋ ਠੀਕ ਹੈ, ਉੱਤਰ ਮਿਲ ਰਹੇ ਨੇ ਉਹਨਾਂ ਨੂੰ ਜਾਂ ਹੋਰ ਇਸ ਤਰ੍ਹਾਂ ਹਮੇਸ਼ਾ ਹੀ ਇਹ ਦੁਬਦਾ ਦੁਐਸ਼ ਪਾਉਣੀ। ਆਪ ਤਾਂ ਆਪ ਗਏ ਔਰਨ ਖੋਵੇ, ਆਗ ਲਗਾਏ ਮੰਦਰ ਮੈਂ ਸੋਵੇ, ਇਹਨੇ ਐਸੇ ਲੋਕਨ ਸੁੱਕੇ ਕੀ ਹਨਡੰਬ ਹੈ ਜੋ ਪ੍ਰਭ ਕੀ ਭਗਤ ਦੇ ਬਾਹਰ ਚਿੰਤੇ ਸਦਾ ਡਰਾਨੇ ਰਹੀਏ। ਆਪ ਨਾ ਦੇ ਚਿਰੂ ਪਰ ਪਾਣੀ, ਆਪ ਤਾਂ ਸਿੱਖੀ ਵੀ ਤੁਹਾਡੀ ਰਹਿਤ ਹੈਗੀ ਹੈ, ਰਹਿਤਾਂ ਤੋਂ ਬਚੇ ਹੋਏ ਹੋ, ਕਿੰਨੀ ਕੁ ਭਗਤੀ ਕਰਦੇ ਹੋ ਜਾਂ ਮਿਲੇ ਹੋ, ਅਤੇ ਉਹਨਾਂ ਨੂੰ ਆਪ ਨਾ ਦੇ ਚਿਰੂ ਪਰ ਪਾਣੀ, ਅਤੇ ਦਿੰਦੇ ਜੇ ਗੰਗਾ ਨਹੀਂ, ਜਿਹਨਾਂ ਨੇ ਗੰਗਾ ਪਰਉਪਕਾਰ ਵਾਸਤੇ ਲਿਆਂਦੀ ਜਪ ਜਪ ਕਰਕੇ, ਅਤੇ ਉਹਨਾਂ ਦੀ ਨਿੰਦਿਆ ਕਰਦੇ ਹੋ। ਸੋ ਇਸ ਤਰ੍ਹਾਂ ਦੇ ਲੋਕ ਜਿਹਨ ਐਸੇ ਉਹ ਵਤਨ ਹੀ ਅਸਮਾਨ ਗਿਰਾਵੇ, ਗੱਲਾਂ ਨਾਲ ਹੀ ਆਕਾਸ਼ ਨੂੰ ਢਾਈ ਜਾਂਦੇ ਨੇ। ਆਕਾਸ਼ ਨੂੰ ਕੋਈ ਢਾਲੂਗਾ? ਆਕਾਸ਼ ਕੀ ਜੋ ਚਿਦਾਨੰਦ ਸਰੂਪ ਹੈ, ਉੱਥੋਂ ਕਿ ਕਈਆਂ ਤਰਕਸ਼ੀਲ ਸੁਸਾਇਟੀ ਬਣੀ ਹੋਈ ਹੈ, ਹੋਰ ਬਣੇ ਹੋਏ ਨੇ ਪਰਮੇਸ਼ਰ ਨੂੰ, ਉਹਦਾ ਕੁਛ ਵਿਗੜ ਜਾਂਦਾ ਹੈ? ਆਕਾਸ਼ ਦਾ ਤਾਂ ਨਹੀਂ, ਉਹਨਾਂ ਨਾਲ ਹੀ ਅਸਲੀ ਸਮਾਪਤੀ ਹੋ ਜਾਂਦੀ। ਐਸੇ ਵੀ ਲੋਕ ਹਨ ਸੰਖ ਬੂਰ ਕੰਧ ਕੋ, ਸੰਖ ਚੋਰ ਹਰਾਮ ਕੋ। ਸੋ ਇਹ ਹੈ ਗੁਰੂ ਮਹਾਰਾਜ ਦਾ ਵੀ ਜਿਹੜੇ ਪਹਿਲੇ ਅਵਤਾਰ ਹੋਏ ਹੈ ਉਹਨਾਂ ਨੇ ਫਿਰ ਕਿਹਾ ਵੀ ਤਪ ਸਾਧ ਜਿਵੇਂ ਆਨੋ ਹੇਮਕੁੰਟ, ਅਬ ਮੈਂ ਆਪਣੀ ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਜਹਾਂ, ਸਭ ਸਿੰਘ ਤੇ ਨਾਮ ਕਹਾਵਾ, ਪੰਡ ਰਾਜ ਦਾ ਯੋਗ ਕਮਾਵਾ। ਜਿਸ ਵੇਲੇ ਜਾਣਾ ਔਖਾ ਆ, ਚੰਗਾ ਹੈ ਜਿਹੜੇ ਬਹੁਤੇ ਜਾਂਦੇ ਸਰੀਰ 'ਚ ਬਲ ਹੈ, ਜਿਸ ਵੇਲੇ ਗੋਬਿੰਦ ਧਾਮ ਜਾਈਏ ਆਪਣੇ ਉਹ ਪਹਿਲਾ ਪੜਾਅ ਜਿਹੜਾ ਕੀ ਨਾ ਉਹਦਾ ਗੋਬਿੰਦ ਘਾਟ, ਗੋਬਿੰਦ ਧਾਮ ਉੱਤੇ ਉੱਥੇ ਜਾਈਏ ਅਤੇ ਮੈਂ ਪੁੱਛਿਆ ਵੀ ਇੱਥੇ ਕੋਈ ਹੈ ਹੋਰ ਜਗ੍ਹਾ? ਕਹਿੰਦੇ ਜੀ ਇੱਥੇ ਪਾਂਡਵਾਂ ਨੇ ਆ ਕੇ ਤਪ ਕੀਤਾ, ਇੱਥੋਂ ਥੋੜ੍ਹੀ ਦੂਰ ਹੀ ਹੈ, ਕਿਲੋਮੀਟਰ ਜਾਂ ਹੋਰ। ਮੈਂ ਕਿਹਾ ਚਲੋ ਉਹ ਵੀ ਵੇਖ ਆਈਏ, ਉਹ ਵੀ ਵੇਖ ਗਏ। ਫਿਰ ਬਦਰੀ ਨਾਰਾਇਣ ਵੀ ਚਲੋ ਵੀ ਹੈਗੇ, ਤਾਂ ਪੁਰਾਣੇ ਬਦਰੀ ਨਾਰਾਇਣ ਵੀ ਉੱਥੇ ਵੀ ਨਾਰਾਇਣ ਜੀ ਗਏ ਨੇ, ਉੱਥੇ ਜਾ ਕੇ ਦੇਖਿਆ। ਉੱਥੇ ਜਾਣੀਏ ਪੁਰਾਤਨ ਚੀਜ਼ਾਂ ਮਿਲਦੀਆਂ ਹੁਣ ਤੱਕ, ਅਤੇ ਉੱਥੇ ਅਤੇ ਤ੍ਰਿਵੇਣੀ ਵੀ ਹੋਰ ਸਾਰੇ ਪ੍ਰਾਗਰਾਜ ਜਿਹਨੂੰ ਕਹਿੰਦੇ ਆ, ਅਤੇ ਤਹਿਮ ਅਧਿਕ ਤਪੱਸਿਆ ਸਾਧੀ, ਮਹਾਂਕਾਲ ਕਾਲ ਕਾ ਅਰਾਧੀ। ਇੱਥੇ ਵੀ ਜਿਹੜੇ ਕੋਈ ਸ਼ੰਕਾਵਾਦੀ ਜਾਂ ਤਰਕੁਣਾ ਕਰਨ ਵਾਲੇ ਉਹ ਹੋਰ ਕਰਦੇ ਨੇ ਨਾ, ਉੱਥੇ ਅਸੀਂ ਉੱਥੇ ਬਹੁਤ ਤਪੱਸਿਆ ਕੀਤੀ, ਤਾਂ ਹੁੰਦਾ ਇੱਕ ਚੀਜ਼ ਇੱਕ ਮਨ ਹੋ ਕੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋਣਾ, ਔਰ ਸੂਖਮ ਭੋਜਨ ਅਲ ਪਹਾੜ ਸੁਰਪ ਸੀ ਇੰਦਰਾ ਦੈਸ਼ ਪ੍ਰੇਮੀ। ਪਰ ਇਸ ਸਰੀਰ ਦੇ ਨਾਲ ਤਾਂ ਕੋਈ ਉੱਥੇ ਤਪ ਕਰ ਨਹੀਂ ਸਕਦਾ ਹੈ, ਕਿਉਂਕਿ ਬਰਫ ਦੇ ਵਿੱਚ ਕਿੱਥੇ ਹੋਊਗਾ? ਉਹਨਾਂ ਦੇ ਸਰੀਰ ਵੱਖਰੇ ਹੀ, ਜਿੱਥੇ ਹੋਰ ਵੀ ਰਿਸ਼ੀ ਮੁਨੀ ਪਹਿਲਾਂ ਵੀ ਜਪ ਤਪ ਕਰਦੇ ਜਿਵੇਂ ਹਜ਼ੂਰ ਸਾਹਿਬ ਮਹਾਰਾਜ ਨੇ ਕੀਤਾ, ਉਹ ਵਾਹਿਗੁਰੂ ਨੇ ਐਸੇ ਬਣਾਏ। ਸਭ ਸਿੰਘ ਸਵ ਸਭ ਸਿੰਘ ਤਾਂ ਨਾਮ ਕਿਹਾ, ਪੰਡ ਰਾਜ ਜੈ ਯੋਗ ਕਮਾਵਾ। ਇਧਰਲੇ ਪਾਸੇ ਸਾਡੇ ਜਿਹੜੇ ਸੰਸਾਰ ਦੇ ਵਿੱਚ, ਸੰਸਾਰ ਦੇ ਵਿੱਚ ਮਾਤਾ ਪਿਤਾ ਸੀ, ਉਹਨਾਂ ਨੇ ਵੀ ਜਪ ਤਪ ਕੀਤੇ, ਬਹੁਤ ਕਿ ਸਾਹਿਬ ਸਾਹਿਬਜ਼ਾਦਾ ਸਾਡੇ ਘਰ ਪ੍ਰਗਟ ਹੋਵੇ ਅਤੇ ਤਾਤ ਮਾਤ ਮੁਰ ਅਲਖ ਅਰਾਧਾ ਬਹੁਵਿਧ ਯੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਪੈ ਪ੍ਰਸੰਨ ਗੁਰਦੇਵਾ। ਫਿਰ ਉਹਨਾਂ ਨੂੰ ਹੁਕਮ ਹੋਇਆ ਵੀ ਚੰਗਾ ਤੁਹਾਡੇ ਆ ਕੇ ਸਾਡਾ ਹੀ ਉਹ ਸਰੂਪ ਅੰਸ਼ ਹੋਊਗੀ, ਸਾਡਾ ਹੀ ਸਾਹਿਬਜ਼ਾਦਾ, ਮੈਂ ਆਪਣਾ ਸੁਤੋਹੇ ਨਿਵਾਜਾ ਅਤੇ ਉਹ ਪ੍ਰਗਟ ਹੋਊਗਾ। ਜਬ ਹੀ ਜਾਤ ਤ੍ਰਿਵੇਣੀ ਪਏ ਉਨ ਦਾਨ ਤਿੰਨ ਕਰਤ ਬਿਤੇ ਤਹੀ ਪ੍ਰਕਾਸ਼, ਪਹਿਲਾਂ ਹੀ ਪ੍ਰਕਾਸ਼ ਸਰੂਪ ਸੀ, ਇਹ ਵਿਧ ਕਰਤ ਤਪੱਸਿਆ ਪਏ ਉਹ ਦ੍ਵੈਤ ਏਕ ਰੂਪ ਹੋ ਗਏ। ਤੇ ਹਮ ਕਰੀ ਉਹ ਤਪੱਸਿਆ ਮਹਾਂਕਾਲ ਕਾਲ ਕਾ ਅਰਾਧੀ, ਜੇ ਤਾਂ ਇਹਨੂੰ ਮਹਾਂਕਾਲ ਇਉਂ ਪਾਠ ਕਰੀਏ, ਜੇ ਮਹਾਂਕਾਲ ਕਾ ਕਰੀਏ ਹੋਰ ਬਣ ਜੂ। ਜਿਹੜਾ ਕਾਲ ਦਾ ਵੀ ਕਾਲ ਕਰਨ ਵਾਲਾ ਹੈ, ਕਾਲ ਜਿਹੜਾ ਹੈ ਚੰਦਰਮਾ ਸੂਰਜ ਇਹਨਾਂ ਕਰਕੇ ਦਿਨ ਰਾਤ ਬਣੇ ਹੋਏ ਨੇ, ਸਾਰੀ ਸ੍ਰਿਸ਼ਟੀ ਨੂੰ ਸਮਾਪਤ ਕਰਨ ਵਾਲਾ ਹੈ, ਉਸ ਪਰਮੇਸ਼ੁਰ ਦਾ ਅਸੀਂ ਆਰਾਧਨ ਕੀਤਾ। ਬਹੁਤ ਯੋਗ ਸਾਧਨਾ ਸਾਧੀ ਤਹੀਂ ਉਹ ਪ੍ਰਕਾਸ਼ ਰੂਪ ਹੀ ਪਹਿਲਾਂ ਸੀ, ਦ੍ਵੈਤ ਏਕ ਰੂਪ ਹੋ ਗਿਆ, ਉਹ ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ ਢੰਗ ਹੈ ਇੱਕ ਕਥਨ ਦਾ। ਅਤੇ ਉਹਦਾ ਉੱਥੇ ਪ੍ਰਕਾਸ਼ ਹੋਇਆ, ਪ੍ਰਕਾਸ਼ ਹੋਇਆ ਮਾਤਾ ਜੀ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਉਹੀ ਸਰੂਪ ਅਤੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਅਤੇ ਉੱਥੋਂ ਆਕਾਸ਼ਬਾਣੀ ਜਾਂ ਪ੍ਰਕਾਸ਼ ਦੇ ਵਿੱਚੋਂ ਇਹ, ਹਾਂ ਜੋ ਤੁਸੀਂ ਅਰਾਧ ਰਹੇ ਹੋ ਉਹ ਤੁਹਾਡੇ ਘਰ ਦੇ ਵਿੱਚ ਅਵਤਾਰ ਸਰੂਪ ਹੋਣਗੇ, ਪਰ ਉਹ ਅਸੀਂ ਭੇਜ ਰਹੇ ਹਾਂ, ਜੋ ਸਾਡਾ ਹੁਕਮ ਹੈ ਉਹਨਾਂ ਨੇ ਕਰਨਾ ਹੈ। ਪਟਨਾ ਸ਼ਹਿਰ ਵਿਖੇ ਪਵਲੇ, ਉੱਥੇ ਤਾਂ ਪ੍ਰਕਾਸ਼ ਹੋ ਗਿਆ ਅਤੇ ਆਮ ਸੰਸਾਰਿਕ ਰੀਤੀ ਦੇ ਅਨੁਸਾਰ ਮਾਤਾ ਪਿਤਾ ਜੀ ਜਾਂ ਹੋਰ ਚੀਜ਼ ਹੈ ਵੀ ਮਾਤਾ ਕੇ ਉਧਰ ਮੈਂ ਆਏ ਕੀ ਹੈ ਨਿਵਾਸ, ਉਹ ਵੀ ਉਸ ਤਰ੍ਹਾਂ ਹੀ ਉਹ ਸਭ ਆਪਣੇ ਵਿਚਾਰ ਨਾਲ ਫੁਰਨੇ ਨਾਲ ਪਰਮੇਸ਼ੁਰ ਕਰੀ ਜਾਂਦਾ ਹੈ। ਮਾਤਾ ਜੀ ਨੂੰ ਵੀ ਬੁਲਾਉਣਾ ਹੋਣਾ ਅਤੇ ਜਿਸ ਵੇਲੇ ਅਵਤਾਰ ਧਾਰਨਾ ਸੀ ਉਸ ਵੇਲੇ ਹੋ ਜਾ ਸਰੂਪ ਧਾਰ ਲਿਆ, ਹੋਰ ਪ੍ਰਕਾਸ਼ ਹੀ ਸੀ ਪਹਿਲਾਂ ਉਹ ਵੀ ਪ੍ਰਕਾਸ਼ ਸਾਰਿਆਂ ਨੂੰ ਤਾਂ ਉਹ ਦਿਸ ਨਹੀਂ ਸਕਦਾ। ਬਹੁਤ ਭਗਤੀ ਕਰੇ ਪਰਮੇਸ਼ੁਰ ਦਾ ਪ੍ਰਕਾਸ਼ ਜਾਂ ਨਾਮ ਦੇ ਨਾਲ ਭਗਤੀ ਕੀਤੇ ਆ ਜਾਂ ਉਹਦੀ ਕਿਰਪਾ ਦੇ ਨਾਲ ਹੁੰਦਾ, ਫਿਰ ਕਿਤੇ ਦਰਸ਼ਨ ਪਰਸ਼ਨ ਹੁੰਦੇ ਨੇ। ਪਟਨਾ ਸ਼ਹਿਰ ਵਿਖੇ ਪਵਲੇ, ਪਟਨਾ ਸ਼ਹਿਰ ਦੇ ਵਿੱਚ ਅਸੀਂ ਫਿਰ ਇਹ ਜਿਹੜਾ ਸਰੂਪ ਹੈ, ਇਸ ਤਰ੍ਹਾਂ ਜਿਸ ਵੇਲੇ ਜੋਤੀ ਜੋਤ ਗੁਰੂ ਮਹਾਰਾਜ ਸਮਾਉਣ ਲੱਗੇ ਨੰਦੇੜ ਦੇ ਵਿੱਚ, ਅਤੇ ਉੱਥੋਂ ਇਸ਼ਤਿਹਾਰ ਵੀ ਇੱਥੇ ਆਏ ਹੋਏ ਨੇ ਬਹੁਤ ਸਾਰੇ, ਕਹਿੰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਾ 208 ਦੇ ਵਿੱਚ ਉਹ ਮਨਾਉਂਦੇ ਹੈ ਕਿ ਆਮ ਸੰਗਤਾਂ ਨੂੰ ਵੀ ਪਤਾ ਲੱਗ ਜਾਵੇ ਬਹੁਤ ਉੱਥੇ ਇਕੱਤਰਤਾ ਹੋਣੀ ਹੈ। ਅਤੇ ਉਸ ਜਗ੍ਹਾ ਸਿੰਘਾਂ ਦੇ ਮਨ ਦੇ ਵਿੱਚ ਗੁਰੂ ਮਹਾਰਾਜ ਰਾਤਰੀ ਦਾ ਸਮਾਂ ਸੀ, ਸ਼ਾਮ ਨੂੰ ਦਿਨੇ ਲੰਗਰ ਕੀਤਾ ਵੀ ਜੋਤੀ ਜੋਤ ਸਮਾਉਣਾ। ਅਤੇ ਜਿਹੜੇ ਸਿੰਘਾਂ ਨੇ ਬਹੁਤ ਸ਼ਰਧਾ ਵੀ ਚਲੋ ਮਹਾਰਾਜ ਨੂੰ ਅਖੀਰ ਦੇ ਉੱਤੇ ਉਹ ਤਾਂ ਨਹੀਂ ਹੱਥ ਲਾਉਣ ਦਿੰਦੇ, ਚਰਨਾਂ ਦੀ ਸ਼ੋਹੀ ਪ੍ਰਾਪਤ ਕਰ ਲਈਏ, ਅਤੇ ਉਹ ਜੇ ਨੇੜੇ ਹੋ ਕੇ ਜਾਂ ਹੋਰ ਚੀਜ਼ ਉਹਨਾਂ ਦੇ ਹੱਥ 'ਚ ਨਾ ਹੋ। ਮਹਾਰਾਜ ਕਹਿੰਦੇ ਇਹ ਸਾਡਾ ਸਰੂਪ ਹੱਥ 'ਚ ਨਹੀਂ ਆਉਣ ਵਾਲਾ, ਇਹ ਤਾਂ ਖਾਲਸਾ ਜੀ ਤੁਹਾਡੀ ਇੱਛਾ ਨਾਲ ਅਸੀਂ ਇਸ ਤਰ੍ਹਾਂ ਦਾ ਸਰੂਪ ਧਾਰਿਆ ਹੈ। ਇਸੇ ਤਰ੍ਹਾਂ ਹੀ ਇੱਥੇ ਐਸਾ ਸਥਾਨ 'ਤੇ ਵੀ ਜੋ ਬਾਬਾ ਖਜ਼ਾਨ ਸਿੰਘ ਜੀ ਨੇ ਬੜਾ ਭਾਰੀ ਜਪ ਤਪ ਅਤੇ ਧਰਮ ਦੀ ਕਿਰਤ ਕੀਤੀ, ਅਤੇ ਇਸ ਫੁਰਨੇ ਨਾਲ ਵੀ ਕੋਈ ਗੁਰਸਿੱਖ ਦਾ ਹੀ ਜਨਮ ਹੋਵੇ ਸਾਡੇ ਘਰ। ਅਤੇ ਜਿਸ ਵੇਲੇ ਉਹ 36 ਆਪਣੇ 125,000 ਮੂਲ ਮੰਤਰ ਦਾ ਪਾਠ ਦਾ ਭੋਗ ਪੈਣਾ ਸੀ, ਉਸ ਵੇਲੇ ਇਹ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ, ਕਹਿੰਦੇ ਤੁਹਾਡੀ ਇੱਛਾ ਪੂਰੀ ਹੋ ਗਈ। ਅਤੇ ਉਹ ਆਪਣੇ ਗੁਰੂ ਮਹਾਰਾਜ ਜੀ ਦੇ ਚਰਨਾਂ ਨੂੰ ਕਹਿੰਦੇ ਇਹ ਸਾਡਾ ਸਰੂਪ ਨਹੀਂ ਤੁਹਾਡੇ ਹੱਥ ਆ ਸਕਦਾ, ਅਸੀਂ ਤੁਹਾਨੂੰ ਗੁਲਵਕੜੀ 'ਚ ਲੈ ਸਕਦੇ ਹਾਂ, ਗਲੇ ਨਾਲ ਲਾ ਸਕਦੇ ਹਾਂ। ਇਉਂ ਇਹ ਸਰੂਪ ਇਸੇ ਨੂੰ ਹੋਰਨਾਂ ਅਵਤਾਰਾਂ ਦੇ ਵਿੱਚ ਵੀ ਐਸੇ ਪਰੇ ਤਾਂ ਆਪ ਪਰਮੇਸ਼ੁਰ ਨੂੰ ਅਭਾਸ ਰੂਪ ਕਰਮ ਕਹਿੰਦੇ ਹੈ, ਉਹ ਨਹੀਂ ਹੁੰਦੇ ਜਿਸ ਤਰ੍ਹਾਂ ਦੇ ਹੋਰ ਤਰ੍ਹਾਂ ਦੇ। ਪਰ ਉਹਨਾਂ ਦੇ ਵਿੱਚ ਕਿਸੇ ਨੇ ਨਹੀਂ ਇਹ ਕਿਹਾ ਵੀ ਸਾਨੂੰ ਅਕਾਲ ਪੁਰਖ ਨੇ ਭੇਜਿਆ, ਅਸੀਂ ਉਹਦੇ ਦਾਸ ਹਾਂ। ਕਿਉਂ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਜਿਸ ਪਾਵੈ ਤਵੇ ਚਲਾਵੈ ਜੋ ਹੋਏ ਫੁਰਮਾਨ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤ ਆਏ ਬਿਨਾਂ। ਆਦੇਸ਼ ਤਸੈ ਆਦੇਸ਼, ਆਦਿ ਅਨੀਲ ਅਨਾਦ ਅਨਾਦ ਜੁਗ ਜੁਗ ਇੱਕ ਹੋ ਗਏ ਸੀ। ਜੁਗਾਂ ਜੁਗਾਂ ਦੇ ਵਿੱਚ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਅਸਲੀ ਭਾਂਤੀ ਪ੍ਰਿਆਤਾ ਰੂਪ ਕਰਕੇ ਸਮਾਨ ਰੂਪ ਕਰਕੇ ਸਭ ਦੇ ਵਿੱਚ ਹੀ ਵਿਆਪਕ ਔਰ ਵਿਚਾਰਵਾਨਾਂ ਨੂੰ ਉਸਦਾ ਅਨੁਭਵ ਅਚਲ ਮੂਰਤ ਅਨੁਭਵ ਪ੍ਰਕਾਸ਼ ਦੇ ਵਿੱਚ ਹੋ ਰਿਹਾ ਹੈ। ਸੋ ਸਤਿਗੁਰੂ ਸਾਹਿਬ ਜੀ ਕਿਰਪਾ ਕਰੋ ਇਹ ਸੂਤਰ ਰੂਪ ਕਰਕੇ ਥੋੜ੍ਹੇ ਸਮੇਂ ਦੇ ਵਿੱਚ ਹੀ ਅਵਤਾਰ ਦਾ ਵੀ ਇਸ ਤਰ੍ਹਾਂ ਉਸਦੇ ਵਿੱਚ ਕਾਰਨ ਵੀ ਹੈ ਅਤੇ ਉਹਨਾਂ ਨੇ ਪੈਰੋਕਾਰਾਂ ਨੇ ਵੀ ਉਹਨਾਂ ਨੂੰ ਬ੍ਰਹਮ ਦਸੇ ਮਿਲ ਕੇ ਵੋਕੋ ਦਾਸ ਤਵਨ ਕਿਹਾ ਜਾਣ। ਧੰਨ ਗੁਰੂ ਨਾਨਕ ਸਾਹਿਬ ਜੀ ਜਿਹੜੇ ਪਰਮੇਸ਼ੁਰ ਦਾ ਨਾਮ ਲੈਣ ਵਾਲੇ ਨੇ ਹੋਂ ਕੁਰਬਾਨੇ ਜਾਂ ਮਿਹਰਬਾਨਾ ਹੋਂ ਕੁਰਬਾਨੇ ਜੀ। ਕੁਰਬਾਨ ਕੀ ਹੋਣਾ? ਕਿਸੇ ਨੂੰ ਤਨ ਮਨ ਉਹਦੀ ਆਗਿਆ ਵਿੱਚ ਚੜ੍ਹਨਾ, ਉਹਦੀ ਸ਼ਰਨ ਵਿੱਚ ਲੈਣਾ, ਧੂੜ ਬਣ ਕੇ ਰਹਿਣਾ, ਇਹ ਸਿਰ ਦੇਵੇ ਤਾਂ ਸਿਰ ਵੀ ਦੇਣਾ, ਤਨ ਮਨ ਕਾਟ ਕਾਟ ਸਭ ਅਰਪੀਏ ਚਗਨੀ ਆਪ ਜਲਾਈ। ਇਹ ਸਾਰੇ ਸਤਿਗੁਰਾਂ ਨੇ ਹੋਂ ਕੁਰਬਾਨੇ ਜਾਉ ਤਨਾ ਕਿ ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ ਨਾਮ ਤਨਾ ਕਿ ਹੋਂ ਸਦ ਕੁਰਬਾਨੇ ਜਾਉ। ਅਸੀਂ ਉਹਨਾਂ ਤੋਂ ਜਿਹੜੇ ਪਰਮੇਸ਼ੁਰ ਦਾ ਨਾਮ ਲੈਂਦੇ ਕੋਈ ਹੈ ਔਰ ਪ੍ਰਵਾਨ ਹੋਇਆ ਨਾਮ ਲੈਣੇ, ਇਹ ਵਿਸ਼ੇਸ਼ਤਾ ਹੀ ਹੈ, ਇਹ ਸਾਨੂੰ ਸਿੱਖਿਆ ਦੇਣ ਵਾਸਤੇ। ਕਿਉਂਕਿ ਮਨੁੱਖ ਜਿਹੜੀ ਜਾਤੀ ਹੈ ਇਹਦੇ ਵਿੱਚ ਹਉਮੈ ਜ਼ਿਆਦੇ ਹੈ, ਹੈ ਸਾਰੇ ਹੀ ਇਹ ਪੰਜੇ ਪਰਬਲ ਇਹਦੇ ਵਿੱਚ, ਅਤੇ ਉਹ ਹਉਮੈ ਜ਼ਿਆਦੇ ਹੰਕਾਰ ਮੇਟਣ ਵਾਸਤੇ ਵੀ ਚਾਹੇ ਕੋਈ ਕਿੱਡਾ ਵੀ ਭਗਤੀ ਕਰਦਾ ਬਣ ਜਾਏ, ਚਾਹੇ ਕੋਈ ਵੀ ਹੈ ਦਾਸ ਬਣ ਕੇ ਰਹਿਣਾ ਸਰੀਰ ਕਰਕੇ, ਇਹਦੇ ਗਿਆਨ ਮੁੱਖ ਭਗਤੀ ਵਰਤਨ ਪੈਰਾ, ਇਹ ਗੁਰੂ ਘਰ ਦਾ ਸਿਧਾਂਤ ਹੈ। ਸੋ ਸਤਿਗੁਰੂ ਮਹਾਰਾਜ ਜੀ ਨੇ ਇਸ ਕਰਕੇ ਵਾਰ ਵਾਰ ਵਿਚਿੱਤਰ ਨਾਟਕ ਦੇ ਵਿੱਚ ਵਾਰ ਵਾਰ ਮੈਨੂੰ ਜੋ ਹੁਕਮ ਹੈ ਉਹ ਅਸੀਂ ਕਹਿੰਦੇ ਹਾਂ, ਕਿਸੇ ਦੇ ਨਾਲ ਵੈਰ ਨਹੀਂ ਕਰਦੇ, ਕਿਸੇ ਦੀ ਕਨੌੜ 'ਚ ਨਹੀਂ ਆਉਂਦੇ, ਇਹ ਸਾਰੇ ਹੈ ਉਹੀ ਆਪ ਜੋ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਹੈ। ਇੱਕਾ ਬਾਣੀ ਇੱਕ ਗੁਰੂ ਇੱਕੋ ਸ਼ਬਦ ਵਿਚਾਰ, ਇੱਕੋ ਹੀ ਬਾਣੀ ਹੈ ਅਕਾਲ ਪੁਰਖ ਦੀ, ਇੱਕੋ ਹੀ ਗੁਰੂ ਹੈ ਗੁਰੂ ਨਾਨਕ ਸਾਹਿਬ, ਅਤੇ ਇੱਕਾ ਬਾਣੀ ਗੁਰੂ ਇੱਕੋ ਸ਼ਬਦ ਵਿਚਾਰ ਦੀ ਦਸਵੇਂ ਪਾਤਸ਼ਾਹ ਤੱਕ ਆਪ ਉਹੀ ਗੁਰਤਾ ਗੱਡੀ ਦਿੱਤੀ ਹੈ, ਅਤੇ ਉਹੀ ਵਿਚਾਰ ਸੰਗਤਾਂ ਦੇ ਵਿੱਚ ਸਿਖਾਏ ਹੈ, ਜਿਸ ਨੂੰ ਸੰਪਰਦਾਇਕ ਟਕਸਾਲ ਕਹਿੰਦੇ ਹੈ। ਹੁਣ ਜਿਹੜਾ ਇਹ ਹੁਕਮਨਾਮਾ ਆਇਆ ਹੈ ਗੁਰੂ ਮਹਾਰਾਜ ਜੀ ਦਾ, ਉਹਦੇ ਬਾਰੇ ਕੁਛ ਸਮੇਂ ਵਾਸਤੇ ਵਿਚਾਰ ਕਰ ਰਹੇ ਹਾਂ।
ਮਹਲਾ ਪਹਿਲਾ ਜਿਉ ਤਬਤ ਹੈ ਬਾਰੋ ਬਾਰ, ਤਬ ਤਬ ਖਪੈ ਬਹੁਤ ਬੇਕਾਰ,
ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲਾ ਹੈ। ਇਸਦਾ ਪਹਿਲਾਂ ਇਹ ਸ਼ਬਦ ਦੇ ਉਚਾਰਨ ਦਾ ਕਾਰਨ ਜਿਹਨੂੰ ਉਥਾਨ ਕਹਿ ਕਹਿੰਦੇ, ਉਥਾਨ ਹੋਣਾ, ਪ੍ਰਗਟ ਕਰਨਾ, ਕਿਸੇ ਬੋਲ ਕੇ ਕਹਿਣਾ, ਉਹਨੂੰ ਉਥਾਨ ਕਹਿ ਕਹਿੰਦੇ ਹੈ। ਵੀ ਉਸਦਾ ਨਿਮਿੱਤ ਕੋਈ ਨਾ ਕੋਈ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸ਼ਕਲ ਜਾਣਦੇ, ਕੋਈ ਨਾ ਕੋਈ ਕਾਰਨ ਬਣਦਾ ਹੈ। ਸੋ ਇਸ ਇਲਾਕੇ ਦੇ ਵਿੱਚ ਇਹ ਮਿੰਟ ਗੁਮਰੀ ਦਾ ਜ਼ਿਲ੍ਹਾ ਤੋਂ ਪਿੱਛੋਂ ਮਿੰਟੂ ਕੋਈ ਸਾਹਿਬ ਹੋਊਗਾ, ਮਿੰਟ ਗੁਮਰੀ ਉਹਦੇ ਨਾਂ 'ਤੇ, ਜਿਵੇਂ ਲੈਲ ਸਾਹਿਬ ਸਿੰਘ ਰਹੇ ਉਹਨਾਂ ਦੇ ਲੈਲਪੁਰ ਹੋ ਗਿਆ, ਉਹਨਾਂ ਨੇ ਆਪਣੇ ਨਾਂ ਰੱਖ ਲਏ। ਇਸ ਤਰ੍ਹਾਂ ਹੀ ਉਸ ਇਲਾਕੇ ਵਿੱਚ ਗੁਰੂ ਮਹਾਰਾਜ ਜੀ ਵਿਚਰਦੇ ਗਏ ਸੰਸਾਰ ਨੂੰ ਤਾਰਦੇ ਹੋਏ, ਅਤੇ ਇੱਕ ਬੜਾ ਭਾਰੀ ਕੋਈ ਪਖੰਡੀ ਡੰਬੀ ਐਸਾ ਹੀ ਇਹ ਸਾਧੂ ਭੇਖ ਦੇ ਵਿੱਚ ਬਣਿਆ ਹੋਇਆ, ਅਤੇ ਉਹ ਲੋਕਾਂ ਨੂੰ ਮਗਰ ਲਾਇਆ ਜਾਂ ਕੋਈ ਮਾੜੇ ਮੋਟੇ ਯੰਤਰ ਮੰਤਰ ਜਾਂ ਇਸ ਤਰ੍ਹਾਂ ਮਗਰ ਲੱਗਦੇ ਨੇ ਅਤੇ ਦਿਖਾਵੇ ਦੇ, ਪਰ ਚੇਤਨ ਮਾਇਆ ਤੋਂ ਬਚਣਾ ਬਹੁਤ ਹੈ। ਜਿਹੜੀ ਵਜਰ ਗ੍ਰਹਿਤ ਹੈ ਇਹ ਲੋਕਾਂ ਨੂੰ ਕਿਹਾ ਕਰੇ ਮੇਰੇ ਕੋਲ ਬੈਸ਼ਾਹ ਦੀ ਸੁਹਾਗਣ ਹੈ, ਕਿਉਂਕਿ ਜਿਹੜੇ ਆਪਣੇ ਇਹ ਇਹਨਾਂ ਦੇ ਫਕੀਰ ਮੁਸਲਮਾਨਾਂ ਦੇ ਵੀ ਉਹ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਸ਼ਾਹ ਕਿ ਪਰਮੇਸ਼ੁਰ ਦੀ ਮੈਂ ਸੁਹਾਗਣ ਹੈ ਮੇਰੇ ਕੋਲ ਆਉਂਦਾ ਹੈ। ਅਤੇ ਉੱਥੇ ਬੜਾ ਮੇਲਾ ਮੂਲਾ ਲੱਗਦਾ ਹੁੰਦਾ ਸੀ, ਅਤੇ ਇਹ ਆਪਣਾ ਕਮਰਾ ਬਣਾਇਆ ਹੋਇਆ, ਅਤੇ ਹੈਗਾ ਇਹ ਆਪਣੇ ਬਚਿਆ ਨਹੀਂ ਸੀ ਗ੍ਰਹਿ ਤੋਂ, ਅਤੇ ਐਸਾ ਹੀ ਚੇਤਨ ਮਾਇਆ ਜਾਂ ਹੋਰ ਚੀਜ਼ ਹੈ, ਅਤੇ ਦਰਵਾਜ਼ਾ ਲਾ ਲੈਣਾ ਅਤੇ ਅੰਦਰ ਐਸਾ ਵਿਕਾਰ ਕਰਨਾ, ਅਤੇ ਦੂਜੇ ਨੇ ਕਹਿਣਾ ਜੀ ਇਹ ਕਿਹੜਾ ਮੇਲਾ ਜੀ, ਇਹ ਸ਼ਾਹ ਸੁਹਾਗਣ ਦਾ ਮੇਲਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਹੁੰਚ ਤਾਂ ਗਏ ਸਿੱਧੇ ਰਸਤੇ ਕਿ ਸਾਰਿਆਂ ਨੂੰ ਉਹੋ ਜਿਹਿਆਂ ਨੂੰ ਵੀ ਪਰਮੇਸ਼ੁਰ ਦੀ ਭਗਤੀ ਦੜਾ ਦੇਣੀ, ਸੱਜਣ ਠੱਗ ਵਰਗਿਆਂ ਨੂੰ ਵੀ, ਬੜੇ ਬੜੇ ਵਿਕਾਰੀ ਰਾਜਿਆਂ ਨੂੰ ਵੀ, ਬੜੀਆਂ ਬੜੀਆਂ ਵਿਕਾਰੀ ਇਸਤਰੀਆਂ ਨੂੰ ਵੀ, ਇਹ ਭਗਤੀ ਕਰੋ ਪਰਮੇਸ਼ੁਰ ਦੀ, ਇਹ ਨਹੀਂ ਇਹੋ ਜਿਹੀ। ਅਤੇ ਉਹ ਮਰਦਾਨਾ ਨਾਲ ਸੀ ਅਤੇ ਮਰਦਾਨਾ ਕਹਿੰਦਾ ਜੀ ਉਹ ਦਰਵਾਜ਼ਾ ਮਹਾਰਾਜ ਖੜਿਆ ਵੀ ਦਰਵਾਜ਼ਾ ਕੋਲ ਹੈ ਜੀ, ਦਰਸ਼ਨ ਹੀ ਕਰਾ ਦੇ ਉਹਦੇ। ਕਹਿੰਦੇ ਮਹਾਰਾਜ ਕਹਿੰਦੇ ਕੀ ਕਰਨੇ ਆ ਹੇ? ਨਹੀਂ ਜੀ, ਚਲੋ ਉਹ ਦਰਵਾਜ਼ਾ ਖੜਕਾਇਆ ਅਤੇ ਆਪਣੇ ਉਹ ਨਾ ਖੋਲਿਆ ਕਿ ਉਹ ਅੰਦਰ ਆਪਣੇ ਕੁਰਾਹਟ ਕਰ ਰਿਹਾ ਸੀ ਅਤੇ ਨਾ ਖੋਲਿਆ ਅਤੇ ਫਿਰ ਖੜਕਾਇਆ ਨਾ ਖੋਲਿਆ। ਮਰਦਾਨਾ ਕਹਿੰਦੇ ਮਹਾਰਾਜ ਕਹਿੰਦੇ ਚਲੋ ਉੱਥੇ ਇਹ ਕੋਈ ਇਹ ਸ਼ਾਹ ਸਵਾਗਨ ਸ਼ੁਗਨ ਕੋਈ ਨਹੀਂ, ਇਹ ਅਸੀਂ ਖੰਡ ਹੈ। ਉਹ ਮਹਾਰਾਜ ਉੱਥੋਂ ਹੀ ਨਿਕਲੇ, ਹਾਲੇ ਬਾਹਰ ਹੀ ਆਏ, ਬਚਨ ਸੀ ਅਤੇ ਆਪੋ ਵਿੱਚ ਹੀ ਲੋਕ ਕਿਸੇ ਕਾਰਨ ਕਰਕੇ ਲੜ ਪਏ ਅਤੇ ਲੜਕੇ ਆਪੋ ਵਿੱਚ ਹੀ ਬਹੁਤ ਲੜਾਈ ਸ਼ੁਰੂ ਹੋ ਗਈ ਅਤੇ ਉੱਧਰ ਨੂੰ ਉਹ ਕੋਈ ਥਾਂ ਲੁਕਣ ਵਾਸਤੇ ਲੱਭੇ ਅਤੇ ਉੱਧਰ ਨੂੰ ਕਈਆਂ ਨੇ ਧਾਵਾ ਕੀਤਾ ਵੀ ਉਸ ਉਹਦੇ ਕਮਰੇ 'ਚ ਜਾ ਵੜਾਂਗੇ। ਉਹ ਜਦੋਂ ਧੱਕਾ ਮਾਰਿਆ, ਉਹ ਖੁੱਲ੍ਹੇ ਨੇ ਫਿਰ ਧੱਕਾ ਮਾਰਿਆ ਅਤੇ ਦਰਵਾਜ਼ਾ ਖੁੱਲ੍ਹ ਗਿਆ ਅਤੇ ਅੰਦਰ ਉਹ ਹੀ ਕੁਛ ਕਰ ਰਿਹਾ ਸੀ ਉਹ ਸ਼ਾਹ ਸੁਹਾਗਣ, ਜਿਸ ਤਰ੍ਹਾਂ ਕਲਯੁੱਗ ਦੇ ਵਿੱਚ ਪ੍ਰਭਾਵ ਹੈ ਜੀਵਾਂ ਦਾ। ਅਤੇ ਮਹਾਰਾਜ ਨੇ ਇਹ ਕਿਹਾ ਵੀ ਇੱਥੇ ਕੁਛ ਨਹੀਂ ਹੈ। ਉਹ ਇਸ ਤਰ੍ਹਾਂ ਉੱਥੇ ਫਿਰ ਲੋਹਾਂ ਦੇ ਵਿੱਚ ਬੜੀ ਭੰਡੀ ਹੋ ਗਈ ਇਹਦੀ ਕਿ ਜਿਹੜਾ ਸ਼ਾਹ ਸੁਹਾਗਣ ਕਹਿੰਦਾ ਸੀ ਉਹ ਤਾਂ ਹੋਰ ਹੀ ਆਪਣੇ ਮਾਇਆ ਸੁਹਾਗਣ ਹੋ ਗਿਆ, ਇਹਨਾਂ ਮਾਇਆ ਦੇ ਕਾਬੂ ਆ ਗਿਆ। ਅਤੇ ਇਹ ਫਿਰ ਉੱਥੇ ਗੁਰੂ ਨਾਨਕ ਸਾਹਿਬ ਜੀ ਤਾਂ ਆ ਗਏ ਇੱਧਰ ਵਿਚਰਦੇ ਜਾਂ ਹੋਰ ਚੀਜ਼ ਹੈ ਅਤੇ ਇਹਦੀ ਬਹੁਤ ਪੰਡੀ ਹੋ ਗਈ। ਹਾਂ ਕਹਿੰਦੇ ਇੱਦਾਂ ਲੋਕਾਂ ਦਾ ਹੁੰਦਾ, ਇੱਕ ਹੁੰਦਾ ਨਾ ਵੀ ਰੱਬ ਦੇ ਭਗਤ ਅਸੀਂ ਦੇਖੇ ਹੈ ਅਤੇ ਵੀ ਉਹ ਕਹਿੰਦੇ ਸ਼ਾਹ ਸੁਹਾਗਣਾ ਵੀ ਅਸੀਂ ਦੇਖੇ, ਇਸ ਤਰ੍ਹਾਂ ਦੇ ਵੀ ਉਹ ਸਾਰੇ ਸਾਧੂਆਂ ਨੂੰ ਵੀ ਕਹਿਣ ਲੱਗ ਪੈਂਦੇ ਹੈ, ਭਾਵੇਂ ਕੋਈ ਅਸਲੀ ਵੀ ਹੋਵੇ। ਕਹਿੰਦੇ ਹਾਂ ਦੇਖਿਆ ਅਸੀਂ ਇਹੋ ਜਿਹੇ ਸੰਤ ਹੁੰਦੇ ਨੇ, ਜਿਸ ਤਰ੍ਹਾਂ ਸਕੋਪਸਮੈਨ ਜਾਂ ਹੋਰ ਅਖਬਾਨੇ ਜਾਂ ਹੋਰ ਚੀਜ਼ ਹੈ, ਉਹਨੇ ਹੀ ਉਹ ਕੋਈ ਛੱਡਿਆ ਸੰਤ ਵਿੱਚ ਜਿਹਨਾਂ ਦੇ ਪਰਉਪਕਾਰੀ ਵੀ ਸੀ, ਨਾ ਪਿੰਡਰਾਂ ਵਾਲਾ, ਨਾ ਕੋਈ ਵਸਤੂਆਂ ਵਾਲਾ, ਨਾ ਕੋਈ ਹੋਰ, ਨੁਕਸ ਕੱਢਣੇ ਹੀ ਕੱਢਣੇ। ਚਲੋ ਉਹ ਤਾਂ ਨੁਕਸ ਹੀ ਕੱਢਦੇ ਨੇ ਅਤੇ ਇੱਕ ਤਰਕ ਸੁਸਾਇਟੀ ਉਹ ਰੱਬ ਨੂੰ ਵੀ ਨਹੀਂ ਮੰਨਦੇ, ਰੱਬ 'ਚ ਹੀ ਨੁਕਸ ਕੱਢੀ ਜਾਂਦੇ ਨੇ, ਕੀ ਕਰ ਲਾਂਗੇ ਆਪਾਂ? ਸੋ ਜਿਹਾ ਜਿਹਾ ਕਰਮ ਕਰੂਗਾ ਉਹ ਜਿਹਾ ਉਹ ਕਰੂਗਾ। ਫਿਰ ਗੁਰੂ ਨਾਨਕ ਸਾਹਿਬ ਦੇਖੋ ਕੈਸੇ ਦਿਆਲੂ ਅਤੇ ਪਾ ਦੇਣਾ ਹੈ, ਐਸੇ ਉਹਨਾਂ ਦੇ ਕੌਤਕ ਨੇ, ਲੀਲਾ ਅਸਚਰ ਜੀ ਹੈ। ਫਿਰ ਕੁਝ ਸਮੇਂ ਤੋਂ ਬਾਅਦ ਗਏ ਅਤੇ ਉੱਥੇ ਕਹਿੰਦੇ ਵੀ ਇੱਥੇ ਮੇਲਾ ਬੜਾ ਲੱਗਦਾ ਹੁੰਦਾ ਸੀ ਅਤੇ ਇਕੱਠ ਹੁੰਦਾ ਸੀ ਅਤੇ ਸ਼ਾਹ ਸੁਹਾਗਣ ਅਖੇ ਕਿਵੇਂ ਅਖੇ ਜਾਂ ਉਹ ਹੈ ਕਿਤੇ ਜਾਂ ਕੀ ਗੱਲਬਾਤ ਬਣੀ? ਉਹ ਲੋਕ ਕਹਿਣ ਲੱਗੇ ਸ਼ਾਹ ਸੁਹਾਗਣ ਕੀ ਸੀ? ਤਾਂ ਹੋਰ ਹੀ ਸ਼ਾਹ ਸੁਹਾਗਣ ਮਾਂ ਸੁਹਾਗਣ ਸੀ, ਮਾਇਆ ਦਾ ਸੁਹਾਗਣ ਸੀ ਅਤੇ ਉਹਦੀ ਤਾਂ ਬੜੀ ਪੰਡੀ ਹੋਈ ਲੋਕ ਕਹਿਣ ਲੱਗੇ। ਅਤੇ ਇਹ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਨਗਰ ਸੀ ਉਹਦੇ ਵਿੱਚ ਥਾਂ ਪੁੱਛਿਆ ਵੀ ਇੱਥੇ ਸਾਨੂੰ ਰਹਿਣ ਵਾਸਤੇ ਦਿਓ। ਉਹ ਕਹਿੰਦੇ ਜੀ ਇੱਥੇ ਕੋਈ ਥਾਂ ਨਹੀਂ ਹੈ ਸਾਡੇ, ਅਸੀਂ ਦੇਖਿਆ ਸ਼ਾਹ ਸੁਹਾਗਣਾ ਵੀ ਸਾਧੂ ਵੀ ਦੇਖਦੇ, ਸਾਧੂ ਰੂਪ ਦੇ ਵਿੱਚ ਰਹਿੰਦੇ ਸੀ ਅਤੇ ਜਾਓ ਤੁਸੀਂ। ਉਹ ਕਿਸੇ ਨੇ ਐਵੇਂ ਕਹਿਤਾ ਵੀ ਇਹਨਾਂ ਨੂੰ ਹੋਰ ਕਰੋ, ਅਖੇ ਉੱਧਰ ਬਾਹਰ ਚਲੇ ਜਾਓ, ਉੱਥੇ ਤੁਹਾਡੇ ਉੱਥੇ ਬਾਹਰ ਚਲੇ ਜਾਓ, ਉੱਥੇ ਰਹਿ ਪਿਓ। ਉੱਥੇ ਇੱਕ ਸੰਗੀ ਪੁਰਸ਼ ਪਹਿਲਾਂ ਤੋਂ ਹੀ ਜਿਸ ਕੋਲ ਮਾਇਆ ਕਾਫੀ ਸੀ, ਘਰ ਬਾਰ ਸੀ, ਸ਼ਰਾਬੀ ਕਬਾਬੀ ਵਿਕਾਰਾਂ 'ਚ ਪੈ ਗਿਆ ਅਤੇ ਉਹਨੂੰ ਕੁਸ਼ਟ ਹੋ ਗਿਆ ਅਤੇ ਘਰਦਿਆਂ ਨੇ ਕੱਢ ਦਿੱਤਾ ਬਾਹਰ ਵੀ ਬਦਬੂ ਆਉਂਦੀ ਇਹਦੇ ਸਰੀਰ ਤੋਂ। ਉੱਥੇ ਉਹ ਬਾਹਰ ਰਹਿਣ ਲੱਗ ਪਿਆ, ਕਿਸੇ ਨੇ ਕੁੱਲੀ ਜੀ ਪਾਤੀ ਮਾੜੀ ਮੋਟੀ ਅਤੇ ਬਰਲਾਪ ਕਰਿਆ ਕਰੇ। ਗੁਰੂ ਨਾਨਕ ਸਾਹਿਬ ਉੱਥੇ ਚਲੇ ਗਏ, ਸ਼ਾਮ ਦਾ ਵਕਤ ਸੀ, ਸੂਰਜ ਹਾਲੇ ਖੜ੍ਹਾ ਸੀ ਥੋੜ੍ਹਾ ਜਿਹਾ। ਅਤੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਗਏ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਉਹਨੂੰ ਜਿਹੜੀ ਪੀੜਾ ਹੋ ਰਹੀ ਸੀ, ਤਕਲੀਫ ਹੋ ਰਹੀ ਸੀ, ਉਹਨੂੰ ਕੁਛ ਫਾਇਦਾ ਹੋਇਆ, ਸ਼ਾਂਤੀ ਹੋਈ ਅਤੇ ਫਿਰ ਉਹਦਾ ਚਿੱਤ ਸ਼ਾਂਤ ਅਤੇ ਦਰਸ਼ਨ ਕਰੀ ਜਾਏ। ਜਿਸ ਵੇਲੇ ਸੂਰਜ ਛਿਪ ਗਿਆ, ਹਨੇਰਾ ਹੋ ਗਿਆ, ਹੁਣ ਦਰਸ਼ਨ ਹੋਣ ਨਾ, ਫਿਰ ਉਹ ਬਰਲਾਪ ਕਰਨ ਲੱਗਿਆ ਬਹੁਤਾ, ਜਿਹੜਾ ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੁਣ। ਉਹਦੇ ਵਿੱਚ ਐਸੀ ਦਸ਼ਾ ਦੱਸੀ ਹੈ ਜਿਹੜੇ ਅਸੀਂ ਕੁਸੰਗਤ ਦੇ ਵਿੱਚ ਲੱਗ ਕੇ ਖੋਟੇ ਪਾਸੇ ਵੱਲ ਲੱਗ ਕੇ ਜੇਤਾ ਮੋਹ ਪ੍ਰੀਤ ਸਵਾਦ ਸੱਭਾ ਕਾਲਖ ਦਾਗਾ ਦਾਗ ਇਹ ਸਾਰੇ ਇਹਦੇ ਵਿੱਚ ਸਿਧਾਂਤ ਆਉਂਦੇ ਨੇ। ਅਤੇ ਉੱਥੇ ਫਿਰ ਇਹ ਬਰਲਾਪ ਜਿਸ ਵੇਲੇ ਕਰਨ ਲੱਗਾ ਅਤੇ ਵੀ ਬਚਾ ਲਓ ਮਹਾਰਾਜ ਤੁਸੀਂ ਕਰ ਸਕਦੇ ਹੋ ਜਾਂ ਹੋਰ ਚੀਜ਼, ਮੈਂ ਤਾਂ ਐਸਾ ਜਾਂ ਹੋਰ ਚੀਜ਼ ਹੈ, ਉੱਥੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਔਰ ਸਾਨੂੰ ਸਾਰਿਆਂ ਨੂੰ ਸਿੱਖਿਆ ਦੇਣ ਵਾਸਤੇ ਜੇ ਕੋਈ ਡੁੱਬੈ ਫਿਰ ਹੋਵੇ ਸਾਰ, ਜੇ ਕੋਈ ਐਸੇ ਕੁਕਰਮ ਕਰਦਾ ਹੋਇਆ ਵੀ ਨਿਗੜੇ ਹੀ ਪਿਆ ਹੋਵੇ ਡੁੱਬੇ ਹੀ ਪਿਆ ਹੋਵੇ ਅਤੇ ਉਹ ਬਹੁਤੀ ਦੁਹਾਈ ਕਰੇ ਅਤੇ ਐਸਾ ਕੋਈ ਪਰਮੇਸ਼ੁਰ ਵੱਲੋਂ ਸੰਗਤ ਮਿਲ ਜਾਏ ਜਾਂ ਪੁਰਸ਼ ਮਿਲ ਜਾਏ ਅਤੇ ਉਹਦੀ ਵੀ ਖਬਰ ਸਾਰ ਹੋ ਜਾਂਦੀ ਹੈ। ਨਾਨਕ ਸਾਚਾ ਸਰਬਦਾਤਾ ਹੈ, ਕਿਉਂਕਿ ਪਤਿਤ ਪਾਵਨ ਵੀ ਹੈ, ਦਾਤਾਰ ਵੀ ਹੈ, ਵਾਹਿਗੁਰੂ ਪਰਮੇਸ਼ੁਰ ਕਿਰਪਾਲੂ ਵੀ ਹੈ। ਕਰਨਾ ਮੈਂ ਕਿਰਪਾਲ ਕਿਰਪਾ ਨਿਧ, ਕਰਨਾ ਮੈਂ ਕਿਰਪਾਲ ਕਿਰਪਾ ਨਿਧ, ਜਿੱਥੇ ਠੀਕ ਹੈ ਉਹਦੀ ਮਾਇਆ ਉਹਦੇ 'ਚ ਅਸੀਂ ਭਰਦੇ ਹਾਂ ਅਤੇ ਉਹ ਐਸਾ ਵੀ ਆਪ ਹੈ। ਇਹ ਤਾਂ ਲੋਕ ਗੁਰੂ ਨਾਨਕ ਸਾਹਿਬ ਹੋ ਕੇ ਇੱਥੋਂ ਪਤਾ ਲੱਗਦਾ ਵੀ ਹਾਂ ਰੱਬ ਹੈ ਜੇ ਹੈ, ਨਹੀਂ ਤਾਂ ਹੋਰ ਅਵਤਾਰ ਬਥੇਰੇ ਹੋਏ ਨੇ ਆਪਣੇ ਆਪ ਨੂੰ ਜਾਂ ਹੋਰ ਚੀਜ਼ ਕਹਿੰਦੇ ਕਹਾਉਂਦੇ। ਅਤੇ ਆਸਰੀ ਮਹਿਲਾ ਪਹਿਲਾ, ਚਲੋ ਜੀ।
ਜਿਉ ਤਪਤ ਹੈ ਬਾਰੋ ਬਾਰ,
ਬਹੁਤਾ ਬੋਲਣ ਚੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ ਰਹਾਓ। ਇਹ ਹੈ ਵੀ ਉਹ ਕਹਿੰਦਾ ਤੂੰ ਮਹਾਰਾਜ ਕਹਿੰਦੇ ਬਹੁਤਾ ਬੋਲਣਾ ਵੀ ਐਵੇਂ ਵਿਅਰਥ ਹੈ, ਬਿਨਾਂ ਬੋਲੇ ਤੋਂ ਹੀ ਉਹ ਸਭ ਕੁਛ ਵਾਹਿਗੁਰੂ ਜਾਣਦਾ ਹੈ।
ਜਿਉ ਤਪਤ ਹੈ ਬਾਰੋ ਬਾਰ,
ਉਹਦਾ ਚਿੱਤ ਵੀ ਤਪ ਰਿਹਾ ਸੀ, ਸਰੀਰ ਵੀ ਤਪ ਰਿਹਾ ਸੀ, ਦੁਖੀ ਸੀ, ਪੂੰ ਪਾਕ ਵਗ ਰਹੀ ਸੀ। ਜਿਉ ਤਪਤ ਹੈ ਬਾਰੋ ਬਾਰ, ਇਹ ਜਿਹੜੇ ਕਲਯੁਗੀ ਜੀਵ ਆ ਅਸੀਂ, ਇਹ ਤਪ ਤਪ ਖਪੈ ਬਹੁਤ ਬੇਕਾਰ, ਅਤੇ ਜਿਉ ਤਪਤ ਹੈ ਬਾਰੋ ਬਾਰ, ਸਾਡਾ ਇਹਦੀ ਵਿਕਾਰਾਂ ਦੀ ਜਿਹੜੀ ਤ੍ਰਿਸ਼ਨਾ ਹੈ ਉਸਦੇ ਵਿੱਚ ਤਪ ਰਿਹਾ।
ਤਪ ਤਪ ਖਪੈ ਬਹੁਤ ਬੇਕਾਰ,
ਤਪ ਤਪ ਕੇ ਉਹਦੀ ਇੱਛਾ ਨਾਲ ਤ੍ਰਿਸ਼ਨਾ ਦੇ ਨਾਲ ਵਿਕਾਰ ਕਰਦੇ ਵੀ ਹੈ ਫਿਰ ਵੀ ਤ੍ਰਿਪਤੀ ਨਹੀਂ ਆਉਂਦੀ, ਕਿਉਂਕਿ ਜਿਉਂ ਪਾਵਕ ਇਧਰ ਨਹੀਂ ਤ੍ਰਾਪੈ ਬਿਨ ਹਰ ਕਹਾਂ ਅਗਾਈ, ਸਾਡੇ ਕੰਮ ਜਿਹੜੇ ਨੇ ਉਹ ਉਲਟ ਪਲਟ ਨੇ। ਪਾਣੀ ਦੇ ਨਾਲ ਅੱਗ ਬੁਝਦੀ ਹੈ ਅਤੇ ਅਸੀਂ ਪਾਣੀ ਜਿਹੜਾ ਨਾਮ ਹੈ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਵੀ ਦੁਨੀਆ ਅੱਗ ਹੈ ਅਤੇ ਠੰਡਾ ਕਰਨ ਵਾਲਾ ਪਰਮੇਸ਼ੁਰ ਦਾ ਨਾਮ ਹੈ, ਉਹ ਚੰਗੇ ਸਾਧੂ ਸਤਸੰਗਤ ਕਰਨ ਵਾਲੇ ਜਾਂ ਹੋਰ ਚੀਜ਼ ਹੈ ਅਤੇ ਉਹਨਾਂ ਦੀ ਸਤਸੰਗਤ ਦੇ ਵਿੱਚੋਂ ਪਤਾ ਲੱਗਿਆ, ਉਹ ਫਿਰ ਗੁਰੂ ਦੀ ਸ਼ਰਨ 'ਚ ਪਾ ਦਿੰਦੇ, ਗੁਰੂ ਜਿਹੜਾ ਉਹ ਪਰਮੇਸ਼ੁਰ ਦੇ ਪਾਸ ਪਹੁੰਚਾ ਦਿੰਦਾ ਹੈ। ਪਰ ਸਹੀ ਹੋਣ ਪਾਖੰਡ ਡੰਬ ਨਾ ਹੋਵੇ, ਆਪੇ ਨਾ ਪਦਵੀਆਂ ਪ੍ਰਾਪਤ ਕਰਨ ਵਾਲੇ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਐਵੇਂ ਬੇਕਾਰ ਨਿਕੰਮੇ ਕੰਮਾਂ ਦੇ ਵਿੱਚ ਜਾਂ ਵਿਕਾਰਾਂ ਦੇ ਵਿੱਚ, ਇਹ ਤਾਂ ਐਵੇਂ ਬੇਕਾਰ ਚੀਜ਼ ਹੈ, ਫਜ਼ੂਲ ਕੰਮ। ਆਲ ਜਾਲ ਮਾਇਆ ਜੰਜਾਲ, ਹੋਮੈ ਮੋਹ ਭਰਮ ਪੈਪਾਰ, ਦੁੱਖ ਸੁੱਖ ਮਾਨ ਅਪਮਾਨ, ਇਹ ਸਾਰਿਆਂ ਦੇ ਵਿੱਚ ਹੀ, ਇਹ ਧੰਦਿਆਂ ਦੇ ਵਿੱਚ ਹੀ ਲੱਗ ਕੇ ਵਿਕਾਰਾਂ ਦੇ ਵਿੱਚ, ਤਬ ਤਦ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਸ ਦੇ ਸਰੀਰ ਦੇ ਵਿੱਚੋਂ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦੀ ਬਾਣੀ ਭਗਤੀ ਦੁਰਾਉਂਦੀ ਹੈ, ਨਾਮ ਦੇ ਨਾਲ ਭਰਪੂਰ ਹੈ, ਜਿਹੜਾ ਇਸ ਦਾ ਚਿੰਤਨ ਕਰਨਾ ਪ੍ਰੇਮ ਸ਼ਰਧਾ ਪੈ ਅਦਬ ਦੇ ਵਿੱਚ ਐਸੇ ਵਿਸਰ ਜਾਵੇ। ਜਿਉਂ ਪੱਕਾ ਰੋਗੀ ਬਿੱਲਾ, ਪੱਕਾ ਰੋਗੀ ਹੁੰਦਾ ਹੈ ਕੁਸ਼ਟ ਰੋਗ ਅਸਾਧ ਰੋਗ ਵਾਲਾ, ਕਿਉਂਕਿ ਰੋਗਾਂ ਦੇ ਵੀ ਦਰਜੇ ਨੇ, ਸਾਧ ਸਾਧ ਹੈ, ਸਾਧ ਹੈ ਕਸ਼ਟ, ਸਾਧ ਹੈ ਸਾਧ ਹੈ ਕਸ਼, ਸਾਧ ਹੈ ਅਸਾਧ ਹੈ। ਜਿਉਂ ਪੱਕਾ ਰੋਗੀ ਬਿੱਲ ਲਾਏ, ਜਿਵੇਂ ਉਹ ਬਰਲਾਪ ਕਰਦਾ ਇਹ ਬਰਲਾਪ ਕਰ ਹੀ ਰਿਹਾ ਸੀ।
ਬਹੁਤਾ ਬੋਲਣ ਝੱਖਣ ਹੋਏ,
ਇਹ ਤਾਂ ਇਸ ਤਰ੍ਹਾਂ ਸੀ ਆਮ ਵੀ ਚੰਗਾ ਚੰਗਾ ਬਾਣਾ ਜਾਂ ਹੋਰ ਚੀਜ਼ ਹੋਵੇ ਅਤੇ ਉਹ ਜਿਹੜਾ ਬਾਣੀ ਨਾਮ ਤੋਂ ਬਿਨਾਂ ਜਿੱਥੇ ਨਹੀਂ ਵਸਿਆ ਅਤੇ ਉੱਥੇ ਫਿਰ ਇਹ ਜਿਹੜੇ ਸੰਕਲਪ ਨੇ ਉਹੀ ਤਪਾਉਂਦੇ ਰਹਿੰਦੇ। ਬਹੁਤਾ ਬੋਲਣ ਝੱਖਣ ਹੋਏ, ਇਸ ਤਰ੍ਹਾਂ ਜਿਹੜਾ ਫਿਰ ਬਹੁਤਾ ਬੋਲਣਾ ਕਰਮ ਤਾਂ ਆਪਣੇ ਕੀਤੇ ਐਵੇਂ ਵਿਅਰਥ ਹੀ ਹੁੰਦਾ ਹੈ, ਇਸ ਕਰਕੇ ਬੋਲਣ ਨਾਲੋਂ ਬਹੁਤਾ ਪਰਮੇਸ਼ੁਰ ਦੀ ਸ਼ਰਨ ਲੈ ਲਈਏ ਅਤੇ ਉਸਦੇ ਚਰਨੀ ਟੈਪ ਪਈਏ।
ਬਿਨ ਬੋਲੇ ਜਾਣੈ ਸਭ ਸੋਏ।
ਮਹਾਰਾਜ ਅਸੀਂ ਆਪ ਜਾਣੀ ਜਾਣ ਸੰਸਾਰ, ਬਿਨੈ ਬੋਲੇ ਤੋਂ ਸਭ ਕੁਛ ਆਪ ਵਾਹਿਗੁਰੂ ਪਰਮੇਸ਼ਰ ਜਾਣਦਾ ਹੈ।
ਰਹਾਉ ਜਿਨ ਕੰਨ ਕੀਤੇ ਅੱਖੀ ਨਾਕ।
ਇਹ ਜੀਵ ਮਨੁੱਖਾ ਦੇ ਤੈਨੂੰ ਬਖਸ਼ੀ ਹੈ ਵਾਹਿਗੁਰੂ ਪਰਮੇਸ਼ਰ ਨੇ, ਅਤੇ ਇਹਦੇ ਜਿਨ ਕੰਨ ਕੀਤੇ ਦੇ ਕੰਨ ਕੀਤੇ, ਇਹਨਾਂ ਦਾ ਕੋਈ ਮੁੱਲ ਹੈ ਜੇ ਨਾ ਸੁਣਦਾ ਹੋਵੇ? ਜਿਨ ਕੰਨ ਕੀਤੇ ਅੱਖੀ ਨਾਕ, ਅੱਖਾਂ ਕੀਤੀਆਂ ਜਿਹਨਾਂ ਦੱਸਦਾ, ਅੰਨਿਆਂ ਨੂੰ ਪਤਾ ਵੀ ਕਿੰਨੇ ਦੁਖੀ ਨੇ। ਜਿਨ ਕੰਨ ਕੀਤੇ ਅੱਖੀ ਨਾਕ, ਨੱਕ ਦਿੱਤਾ ਹੈ, ਮਾੜੇ ਥਾਂ ਦੀ ਦੁਰਗੰਧੀ ਤੋਂ ਬਚਦਾ ਹੈ, ਚੰਗੀ ਥਾਂ ਸੁਗੰਧੀ ਤੋਂ ਲੈ ਸਕਦਾ ਹੈ। ਇਸ ਤਰ੍ਹਾਂ ਹੀ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਕ, ਜਿਨ ਜ਼ਬਾਨ ਦਿੱਤੀ ਹੈ, ਇਸ ਦੇ ਵਿੱਚ ਦੋ ਗੁਣ ਨੇ, ਇੱਕ ਤਾਂ ਬੋਲ ਸਕਦੇ, ਇੱਕ ਰਸਾਂ ਨੂੰ ਵੀ ਜਾਣਦੇ। ਰਸਨਾ ਕਰਕੇ ਰਸਨਾ ਕਹਿੰਦੇ ਹੈ, ਬੋਲਣ ਕਰਕੇ ਇਸ ਨੂੰ ਵਾਕ ਇੰਦਰੀਆ ਵੀ ਕਹਿੰਦੇ, ਸਾਧਨ ਵੀ ਕਹਿੰਦੇ ਹੈ ਵਾਕ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਕ, ਅਤੇ ਜਿਸਨੇ ਵਾਹਿਗੁਰੂ ਪਰਮੇਸ਼ਰ ਨੇ ਜ਼ੁਬਾਨ ਦਿੱਤੀ ਹੈ ਅਤੇ ਐਨ ਤੜਕ ਤੜਕ ਸਾਫ ਬੋਲਦਾ ਹੈ, ਹੁਣ ਬੋਲ ਲੈਂਦਾ, ਸਭ ਕੁਛ ਬੋਲ ਲੈਂਦਾ, ਜਦੋਂ ਬੁੱਢਾ ਹੋ ਗਿਆ ਤਾਂ ਜ਼ੁਬਾਨ ਵੀ ਸਭ ਕੁਛ ਹੋ ਜਾਂਦੇ ਕਰ ਲਾਂਗੇ। ਜਿਨ ਜੇਵਾ ਦਿੱਤੀ ਬੋਲੇ ਚਾਰ, ਪੜ੍ਹਦੇ ਹੋ ਗਏ,
ਜਿਨ ਮਨ ਰੱਖਿਆ ਅਗਨੀ ਪਾਏ।
ਹੇ ਮਨ, ਹੇ ਜੀਵ, ਜਿਸਨੇ ਤੈਨੂੰ ਮਾਤਾ ਦੇ ਗਰਭ ਦੇ ਵਿੱਚ ਅਗਨ ਹੈ ਅਤੇ ਉਸ ਦੇ ਵਿੱਚ ਜਿਨ ਮਨ ਰੱਖਿਆ ਅਗਨੀ ਪਾਏ, ਉੱਥੇ ਵਿੱਚ ਅਗਨ ਹਿਸਾਬ ਦੀ ਪਾਈ ਹੈ ਅਤੇ ਉੱਥੋਂ ਬਚਾਉਂਦਾ ਵੀ ਹੈ, ਤੇਰੀ ਪਾਲਣਾ ਵੀ ਕਰਦਾ ਹੈ। ਵਾਜੈ ਪਵਨ ਆਖੈ ਸਭ ਜਾਏ। ਜਿਸ ਵੇਲੇ ਜਨਮ ਹੁੰਦਾ ਹੈ, ਜਾਏ ਜਨਮਦਾ ਹੈ ਨਾ, ਵਾਜੈ ਪਵਨ, ਉਸ ਵੇਲੇ ਵਾਹਿਗੁਰੂ ਪਰਮੇਸ਼ਰ ਨੇ ਇੱਕ ਹਵਾ ਪ੍ਰਾਣ ਰੱਖੇ ਹੋਏ ਨੇ, ਜਿਸ ਤਰ੍ਹਾਂ ਮਲ ਮੂਤਰ ਦੇ ਅਨੈਨ ਵਾਸਤੇ ਅਪਾਨ ਵਾਯੂ ਹੈ, ਐਸਾ ਹੀ ਮਾਤਾ ਦੇ ਉਦਰ ਦੇ ਵਿੱਚ ਐਸੀ ਉਹ ਵਾਯੂ ਪਰਮੇਸ਼ਰ ਨੇ ਹੁਕਮ ਵਿੱਚ ਰੱਖੀ ਹੋਈ ਹੈ। ਬੱਚੇ ਦਾ ਜਨਮ ਉਸ ਦੇ ਨਾਲ ਹੁੰਦਾ ਹੈ। ਜੇ ਕੋਈ ਫਰਕ ਸ਼ਰਕ ਹੋਵੇ, ਅੱਜ ਕੱਲ੍ਹ ਤਾਂ ਬਹੁਤ ਹੋਰ ਚੱਲ ਪਿਆ, ਪ੍ਰੈਸ਼ਨ ਹੁੰਦੇ ਜਾਂ ਹੋਰ ਚੀਜ਼ ਹੁੰਦੇ ਹੈ, ਜਿਨ
ਬਾਜਾ ਪਵਨ ਆਖੇ ਸਭ ਜਾਏ।
ਜਿਸ ਵੇਲੇ ਪ੍ਰਗਟ ਹੋ ਜਾਂਦਾ, ਕਹਿੰਦੇ ਬਾਜਾ ਪਵਨ, ਪਵਨ ਪ੍ਰਗਟ ਹੁੰਦੀ, ਫਿਰ ਕਹਿੰਦੇ ਹਾਂ, ਕਹਿੰਦੇ ਜੀ ਹੋ ਗਿਆ ਜਨਮ, ਬੱਚੇ ਦਾ ਜਨਮ ਹੋ ਗਿਆ। ਹਾਂਜੀ, ਜਨਮ ਪਿਆ, ਬਹੁਤ ਚਿਰ ਦੀ ਇੱਛਾ ਸੀ ਪੁੱਤਰ ਦੀ, ਅਤੇ ਉਹ ਵੀ ਵਾਹਿਗੁਰੂ ਪਰਮੇਸ਼ਰ ਨੇ ਭੇਜ ਦਿੱਤਾ।
ਜੇਤਾ ਮੋਹ ਪ੍ਰੀਤ ਸਵਾਦ।
ਜਿਸ ਵਾਹਿਗੁਰੂ ਨੇ ਇੰਨਾ ਕੁਛ ਦਿੱਤਾ ਹੈ ਵੀ ਜਵਾਨ ਤੜਕ ਤੜਕ ਕੇ ਬੋਲਦਾ ਹੈ ਵਾਹਿਗੁਰੂ 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 ਵਾਹਿਗੁਰੂ, ਅਤੇ ਕੰਨਾਂ ਨਾਲ ਵਾਹਿਗੁਰੂ ਦਾ ਜਸ ਸੁਣਿਆ ਕਰ, ਸੰਗਤ ਕਰਿਆ ਕਰ, ਅਤੇ ਅੱਖਾਂ ਦੇ ਨਾਲ ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰਨਾਉ, ਨੇਤਰੀ ਸਤ ਵੇਖਣਾ, ਸਰਵਣੀ ਸੁਣਨਾ ਗੁਰਨਾਉ, ਸਤਿਗੁਰ ਸਿੱਧੀ ਰਤੇ ਦਰਗਹਿ ਪਾਈ ਹੇਠਾ। ਪਰ ਉਹਦੀ ਕਿਰਪਾ ਤੋਂ ਬਿਨਾਂ ਨਹੀਂ, ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਰਤਦੇ, ਜਗ ਮੈਂ ਉੱਤਮ ਕਾਢੀਏ ਵਿਰਲੇ, ਕੋਈ ਵਿਰਲੇ ਨਹੀਂ ਤਾਂ ਮਾਇਆ ਪਰਮਾ ਲੈਂਦੀ ਹੈ। ਜੇ ਤਾਂ ਮੋਹ, ਫਿਰ ਇਹ ਮਾਤਾ ਦਾ ਤਾਂ ਮੋਹ ਹੋਣਾ ਹੀ ਹੋਣਾ ਹੈ। ਜੇ ਮਾਤਾ ਵੀ ਭਗਤੀ ਵਾਲੀ ਹੋਵੇ ਤਾਂ ਚੰਗੀ ਗੱਲ ਹੈ, ਉਹ ਵੀ ਜੜਾਊਗੀ। ਜੇ ਪਿਤਾ ਵੀ ਭਗਤੀ ਵਾਲਾ ਹੋਵੇ, ਜੇ ਤਾਂ ਮੋਹ ਪ੍ਰੀਤ ਸਵਾਦ, ਹੋਰ ਜਿੰਨੇ ਫਿਰ ਪ੍ਰੀਤ ਸਵਾਦਾਂ ਦੇ ਵਿੱਚ ਪ੍ਰੀਤੀ ਹੋ ਗਈ, ਕੋਈ ਚੰਗੇ ਮਿੱਠੀਆਂ ਚੀਜ਼ਾਂ ਦੇ ਵਿੱਚ ਹੋ ਗਈ, ਰਸਾਂ ਕਸਾਂ ਦੇ, ਜੇ ਤਾਂ ਮੋਹ ਪ੍ਰੀਤ ਉਹਨਾਂ ਦੇ ਵਿੱਚ ਹੀ ਲੱਗਿਆ ਰਿਹਾ, ਨਿਖਿਧ ਚੀਜ਼ਾਂ ਦੇ ਵਿੱਚ ਹੀ, ਜਾਂ ਮਾਲ ਸ਼ਰਾਬ ਜਾਂ ਹੋਰ ਚੀਜ਼ ਵੱਡਾ ਹੋ ਕੇ ਫਿਰ ਹੋਇਆ। ਜੇ ਤਾਂ ਮੋਹ ਪ੍ਰੀਤ ਸਵਾਦ ਸਭਾ ਕਾਲਖ, ਜਿੰਨਾ ਤਾਂ ਮੋਹ ਉਹ ਪਾਪਾਂ ਦੀ ਕਾਲਖ ਲਾ ਲਈ ਉਲਟੇ ਕੰਮ ਕਰਨੇ ਕਰਕੇ। ਜੇ ਤਾਂ ਮੋਹ ਸਭਾ ਕਾਲਖ ਦਾਗਾ ਦਾਗ, ਇਹ ਦਾਗ ਹੀ ਲੱਗੇ ਉਹਦੇ 'ਤੇ ਸਵਾਦਾਂ ਦੀ ਪ੍ਰੀਤੀ ਦੇ ਨਾਲ, ਕਿ ਦਾਗ ਤੁਸੀਂ ਕਹਿੰਦੇ ਦਾਗ ਦੋਸ਼ ਮੋਹ ਚੱਲਿਆ ਲਾਏ, ਮਨ ਕਰਕੇ, ਪਾਣੀ ਕਰਕੇ, ਸਰੀਰ ਕਰਕੇ ਇਹ ਤੇਰੇ ਦਾਗ ਲੱਗ ਗਏ। ਜਿਵੇਂ ਚਿੱਟਾ ਕੱਪੜਾ ਹੋਵੇ ਉਸਨੂੰ ਦਾਗ ਲੱਗ ਜਾਏ ਮਲ ਮੂਤਰ ਦਾ, ਅਤੇ ਕਿੰਨਾ ਉਹਦੇ ਦੁਰਗੰਧੀ ਵੀ ਆਉਂਦੀ ਹੈ ਅਤੇ ਚੰਗਾ ਵੀ ਨਹੀਂ ਲੱਗਦਾ। ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਹਿ ਬੈਸਣ ਨਾ ਹੀ ਜਾਏ, ਇਹ ਜਿਹੜੇ ਅਵਗੁਣ ਕੀਤੇ ਹੋਏ ਸੀ ਐਸੇ, ਉਹਦੇ ਨਾਲ ਆਪਣੇ ਮੂੰਹ ਦੇ ਉੱਤੇ ਜਿਹੜਾ ਸੂਖਮ ਸਰੀਰ ਹੈ ਉੱਥੇ ਵੀ ਸਾਫ ਮਿਲਦਾ ਨਾ। ਆਪੀ ਨੇ ਭੋਗ ਭੋਗ ਕੇ ਹੋਏ ਪਾਸ ਮਾਰ ਪੌਰ ਸਦਾਇਆ, ਵੱਡਾ ਹੋਆ ਦੁਨੀਦਾਰ। ਜਦੋਂ ਸਮਾਂ ਵੱਡਾ ਹੋ ਕੇ ਨੇ ਦੀਵਾ ਵੱਡਾ ਕਰਦੇ ਬੁਝਾਉਣ ਦਾ, ਗੱਲ ਸਿੰਗਲ ਗੱਤ ਚਲਾਇਆ, ਅੱਗੇ ਕਰਨੀ ਕੀਰਤ ਬਾਚੀਏ ਬੈ ਲੇਖਾ ਕਰ ਸਮਝਾਇਆ, ਕਿ ਦਸ ਵੀ ਤੈਨੂੰ ਕਾਹਦੇ ਲਈ ਭੇਜਿਆ ਸੀ, ਇੰਨੇ ਸਵਾਦਲੇ ਪਦਾਰਥ ਵਾਹਿਗੁਰੂ ਪਰਮੇਸ਼ਰ ਨੇ ਦਿੱਤੇ, ਧਰਤੀ ਪਾਉਣ ਹਵਾ ਹੋਰ ਚੀਜ਼ਾਂ ਦੰਦ ਦਿੱਤੇ, ਕੰਨ ਨਿਕਲੇ ਜੇ ਹੋਰ, ਇਹ ਵੀ ਠੀਕ ਹੈ, ਇਹ ਵੀ ਲਓ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਬਣਵਾ ਹੈ, ਜੇ ਪ੍ਰਸਾਦ ਸੁਗੰਧਿਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ। ਦੇਖੋ ਐਸੀ ਬਾਣੀ ਹੈ, ਨਾਲ ਨਾਲ ਹੀ ਵਾਹਿਗੁਰੂ ਦਾ ਭਜਨ ਹੋਈ ਜਾਂਦਾ ਹੈ। ਹੋਰ ਨਹੀਂ, ਉਹ ਕਹਿੰਦੇ ਸਾਧੂ ਨਾਮ ਲਓ ਭਜਨ ਹੋਊਗਾ। ਇਹਦੇ ਵਿੱਚ ਸਾਰੇ ਨਾਲੇ ਸਿੱਖਿਆ ਭਰਪੂਰ ਹੈ, ਇਹ ਗੁਰੂ ਜੋ ਹੋਈ ਨਾਲੇ ਅੰਮ੍ਰਿਤ ਭਰਪੂਰ ਹੈ ਪਰਮੇਸ਼ਰ ਦਾ। ਸਭਾ ਕਾਲ ਦਾਗ ਦੋਸ਼ ਮੈਂ ਚੱਲਿਆ ਲਾਏ ਦਰਗਾਹ ਬੈਸਣ ਨਾਹੀਂ ਜਾਏ। ਫਿਰ ਦਰਗਾਹ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਉੱਥੇ ਨਹੀਂ, ਉਹਨੂੰ ਚੰਗੀ ਤਰ੍ਹਾਂ ਕੋਈ ਆਓ ਜੀ ਆਓ ਬੈਠੋ ਇੱਥੇ, ਕੋਈ ਕੁਰਸੀ ਤਾਂ ਨਹੀਂ ਮਿਲਣੀ ਜਾਂ ਚੰਗੀ ਥਾਂ ਗੱਡੀ 'ਤੇ ਬਿਠਾਉਣਾ। ਦਰਗਾਹ ਬੈਸਣ ਨਾਹੀਂ ਜਾਏ ਉੱਥੇ ਨਹੀਂ, ਇਹਨੂੰ ਕਹਿ ਮਾਰੋ ਇਹਦੇ ਜਮਦੂਤ ਮਾਰ ਕੇ ਧਰਮਰਾਜ ਕੋਲ ਅੱਗੇ ਲੈ ਜਾਓ ਇਹਦੇ। ਰਸਤੇ ਦੇ ਵਿੱਚ ਹੀ ਉਹਦੀ ਇੰਨੀ ਦਸ਼ਾ ਹੁੰਦੀ ਹੈ, ਜਮਦੂਤ ਮਾਰਦੇ ਕੁੱਟਦੇ ਹੈ, ਥਾਂ ਨਾ ਹੋਵੀ ਪਾਉਂਦੀ, ਇੰਨੀਆਂ ਉਹਦੇ 'ਤੇ ਛਿੱਤਰ ਪੌਲਾ ਹੁੰਦਾ ਜਾਂ ਮਾਰਾ ਪੈਂਦਾ ਹੈ, ਉਹ ਲੋਕ ਉਹਨਾਂ ਨੂੰ ਥਾਂ ਨਹੀਂ ਮਿਲਦੀ। ਜਿਵੇਂ ਜਦੋਂ ਚੰਦੂ ਨੂੰ ਫੜਿਆ ਗੁਰੂ ਮਹਾਰਾਜ ਨੇ ਛੇਵੇਂ ਪਾਤਸ਼ਾਹ ਨੇ, ਅਤੇ ਉਸ ਵੇਲੇ ਦਿੱਲੀ ਦੇ ਵਿੱਚ ਅਤੇ ਜਿਹੜੇ ਸਿੱਖ ਸੰਗਤਾਂ ਸੀਗੀਆਂ ਕਹਿੰਦੇ ਮਾਰੋ ਇਹਦੇ ਛਿੱਤਰ, ਇਹ ਕੋਈ ਐਡਾ ਹੰਕਾਰੀ ਸੀ ਜਾਂ ਹੋਰ ਚੀਜ਼। ਉਸ ਵੇਲੇ ਤਾਂ ਕੁਝ ਵਜ਼ੀਰ ਸੀ ਇਹ, ਉਸ ਵੇਲੇ ਤਾਂ ਪਾਤਸ਼ਾਹ ਦੇ ਪਾਤਸ਼ਾਹ ਵੀ ਆਲਾ ਟਰਾਲਾ ਕਰਦਾ ਸੀ। ਜਿਸ ਵੇਲੇ ਫਿਰ ਗੁਰੂ ਮਹਾਰਾਜ ਨੇ ਇਹਦੇ ਵਾਲੀ ਤਾੜ ਕੇ ਨਿਗਾਹ ਕੀਤੀ, ਫਿਰ ਇਹਦਾ ਸਰੀਰ ਕੰਬਿਆ ਵੀ ਮੈਂ ਤਾਂ ਗਿਆ। ਕਹਿੰਦੇ ਲਓ ਜੀ, ਇਹ ਤਾਂ ਨਹੀਂ ਮੰਨਦੇ, ਮੈਂ ਹਾਜ਼ਰ ਕਰ ਦਿੰਦਾ। ਫਿਰ ਛਿੱਤਰ ਪੌਲਾ ਇੰਨਾ ਹੋਵੇ ਜਾਂ ਹੋਰ ਚੀਜ਼ ਹੈ, ਜਿੱਥੇ ਕੁੱਤਿਆਂ ਦੇ ਵਿੱਚ ਇਹਨੂੰ ਬਿਠਾਇਆ ਖੁਆਇਆ ਜਾਂ ਹੋਰ ਚੀਜ਼ ਹੈ, ਥਾਂ ਨਾ ਹੋਵੀ ਪਾਉਂਦੀ, ਹੁਣ ਸੁਣੀਏ ਕਿਆ ਰੂਪਾ ਹੈ। ਮਨੰਦੇ ਜਨਮ ਗਵਾਇਆ, ਇਹ ਮਨ ਹੀ ਨਹੀਂ ਸਮਝਦਾ ਜੋ ਦੁੱਖ ਹੁੰਦਾ ਉਦੋਂ ਤੋਂ ਹੈ। ਇਹ ਅੰਧੇ ਮਨ ਨੇ, ਅਗਿਆਨੀ ਮਨ ਨੇ, ਬੇਸਮਝ ਮਨ ਨੇ, ਹੋਰ ਪਾਸੇ ਚੰਗਾ ਸਮਝਿਆ ਉਹਨਾਂ ਦਾ, ਅਤੇ ਜਨਮ ਵਿਅਰਥ ਹੀ ਗਵਾ ਲਿਆ ਐਸਾ ਅੰਗੂਰਕ ਜਿਹੜਾ ਸੀ।
ਕਰਮ ਮਿਲਾ ਆਖਣ ਤੇਰਾ ਨਾਉ,
ਦਰਗਾਹ ਬੈਸਣ ਨਾਹੀਂ,
ਦਰਗਾਹ ਬੈਸਣ ਨਾਹੀਂ ਜਾਏ
ਜਾਏ, ਕਰਮ ਮਿਲੇ ਆਖਣ ਤੇਰਾ ਨਾਉ। ਹਾਂ ਬਈ, ਇਹ ਜਿਹੜੇ ਵਾਹਿਗੁਰੂ ਪਰਮੇਸ਼ਰ ਨੇ ਗੁਰਬਾਣੀ 'ਚ ਕੰਮ ਕਰਨ ਵਾਸਤੇ ਕਹੇ ਆ ਕਿ ਮਾੜੇ ਕੰਮ ਨਾ ਕਰੋ ਅਤੇ ਚੰਗੇ ਕੰਮ ਕਰੋ, ਉਹ ਸਤਸੰਗਤ ਦੇ ਵਿੱਚ ਜਿਹੜੇ ਗੁਰਮੁਖ ਕਰਦੇ ਉਹਨਾਂ ਦੇ ਵਿੱਚ ਬੈਠੋ। ਕਰਮ ਮਿਲੇ ਆਖਣ ਤੇਰਾ ਨਾਮ, ਫਿਰ ਇਹਦਾ ਨਾਮ ਜਪਿਆ ਨਹੀਂ ਜਾਂਦਾ ਉੱਥੇ ਸੁੱਤੇ ਸਿੱਧੀ, ਨਾਮ ਕੰਨੀ ਸੁਣੀਦਾ ਅੰਦਰੋਂ ਵੀ ਸੁਣੀਦਾ ਹੈ। ਆਖਣ ਵਾਸਤੇ ਉੱਥੇ ਨਾਮ ਵੀ ਮਿਲੇ, ਆਖਣ ਤੇਰਾ ਨਾਉ ਆਖਣ ਵਾਸਤੇ ਮਿਲੇ, ਮਿਲ ਜਾਂਦਾ ਪਹਿਲਾਂ ਇਹ ਕਰਮ ਕਰੋ। ਕਰਮ ਮਿਲੇ ਆਖਣ ਤੇਰਾ ਨਾਉ,
ਜਿਤ ਲਗ ਤਰਨਾ ਹੋਰ ਨਹੀਂ ਥਾਓ।
ਫਿਰ ਨਾਮ ਦੇ ਨਾਲ ਭਗਤੀ ਕਰਦਿਆਂ ਹੋਇਆਂ ਚਿਤ ਸਿਮਰਨ ਕਰੋ, ਨਾਨਕ ਲੋਕ ਨੂੰ ਸਰਵ ਬਾਣੀ ਸੁਜਸਪੂਰ ਰਾਖੋ, ਮਨ ਸੁਮਧ ਕਰ ਕਰੋ, ਚਰਨ ਹਿਰਦੇ ਤਰੋ, ਰਸਨ ਅੰਮ੍ਰਿਤ ਰਾਮ ਰਾਮ ਨਾਮ ਪਾਖੋ, ਮੇਰੀ ਪ੍ਰੀਤ ਗੋਬਿੰਦ ਸੋ ਜਿਨ ਕਟੇ, ਮੈਂ ਤਾਂ ਬੋਲ ਮਹਿੰਗੀ ਲਈ ਜੀ ਸਕੇ। ਸਾਧ ਸੰਗਤ ਬਿਨਾ ਭਾਓ ਨਹੀਂ ਉੱਤੇ, ਕਿੱਥੋਂ ਲੱਗਦਾ ਹੈ ਉੱਥੇ ਨਹੀਂ ਉੱਥੇ, ਸਾਧ ਸੰਗਤ ਕਰੋ। ਕਰਮ ਮਿਲੇ ਆਖਣ ਤਰਨ, ਜਿੱਤ ਲੱਗ ਤਰਨਾ ਹੋਰ ਨਹੀਂ ਥਾਂ, ਹੋਰ ਕੋਈ ਟਿਕਾਣਾ ਨਹੀਂ ਹੈ, ਕਲਯੁਗ ਦੇ ਵਿੱਚ ਕੋਈ ਸਾਧਨ ਨਹੀਂ ਹੈ।
ਜੇ ਕੋ ਡੁੱਬੇ ਫਿਰ ਹੋਵੇ ਸਾਰ,
ਜੇ ਕੋਈ ਡੁੱਬਦਾ ਹੋਵੇ, ਕੋਈ ਚਲੋ ਪਾਣੀ ਵਿੱਚ ਪ੍ਰਵੇਸ਼ ਹੋਇਆ ਫਿਰ ਲੰਘ ਜਾਵਾਂ, ਦੂਸਰੇ ਖੜ੍ਹੇ ਲੋਕ ਨੇ ਅਤੇ ਉਹ ਕਹਿੰਦੇ ਵੀ ਮੈਂ ਤਾਂ ਨਹੀਂ ਤਾਂ ਹੁਣ ਤਰਿਆ, ਮੈਂ ਹੰਭ ਗਿਆ ਜਾਂ ਹੋਰ ਡੁੱਬਣ ਲੱਗਾ, ਜ਼ਿਆਦਾ ਲਹਿਰ ਆ ਗਈ ਹੈ, ਮੈਨੂੰ ਕਢਾ ਲਓ। ਫਿਰ ਤਾਂ ਉਹਨੂੰ ਕੱਢ ਵੀ ਲੈਂਦੇ ਨੇ ਜਿਹੜੇ ਚੰਗੇ ਤੈਰਾਕ ਹੁੰਦੇ ਨੇ ਜੋ ਬਲ ਵਾਲੇ, ਉਹਦੀ ਖਬਰਸਾਰ ਹੋ ਜਾਂਦੀ ਹੈ। ਇਸ ਤਰ੍ਹਾਂ ਜੇ ਕੋਈ ਇਹ ਸੰਸਾਰ ਦੇ ਦੁੱਖਾਂ ਦੇ ਵਿੱਚ ਡੁੱਬੇ, ਕਸ਼ਟ ਰੋਗ ਹੋ ਜਾਏ ਜਾਂ ਹੋਰ ਚੀਜ਼ ਸਾਰ ਕਰੇ, ਜਾਂ ਉਧਰਲੇ ਪਾਸੇ ਕੋਈ ਐਸੀ ਬਿਪਤਾ ਪੈ ਜਾਏ ਜਾਂ ਡਰ ਹੋ ਜਾਏ, ਤਾਂ ਫਿਰ ਤਾਂ ਉਹਦੀ ਖਬਰਸਾਰ ਗੁਰਮੁਖ ਕੋਈ ਨਾ ਕੋਈ ਕਹਿੰਦੇ ਵੀ ਆਹ ਕੰਮ ਕਰ, ਤੂੰ ਇਧਰਲਾ ਪਾਸਾ ਛੱਡ ਦੇ, ਇਧਰਲੇ ਪਾਸੇ ਲੱਗ ਜਾ। ਨਾਨਕ ਸਾਚਾ ਸਰਬ ਦਾਤਾ, ਉਹ ਵਾਹਿਗੁਰੂ ਪਰਮੇਸ਼ਰ ਸਾਰਿਆਂ ਨੂੰ ਕਿ ਰੋਜੀ ਦਹੰਦ ਹੈ, ਕਿ ਰਾਜਕ ਰਹਿੰਦ ਹੈ, ਕਰੀਮਲ ਕਮਾਲ ਹੈ, ਕਿ ਉਸਨੁਲ ਜਵਾਜ ਹੈ, ਗਨੀਮਲ ਖਿਰਾਜ ਹੈ, ਗਰੀਬਲ ਨਿਵਾਜ ਹੈ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਸੀ। ਫਿਰ ਹੋਵੇ ਨਾਨਕ ਸਾਚਾ ਸਰਬ ਦਾਤਾ, ਉਹ ਸਾਰਿਆਂ ਨੂੰ ਹੀ ਦਿੰਦਾ ਰੋਜ਼ੀ ਹੀ ਰਾਜ ਬਲੋਕ ਅਤੇ ਰਾਜਕ ਰੋਖ ਰੂਹਾਨ ਵੀ ਨਾ ਰੋਜ਼ੀ ਧਰ। ਜੇ ਕੋਈ ਡੁੱਬੇ ਫਿਰ ਹੋਵੇ ਸਾਰ, ਜੇ ਕੋਈ ਉਸਦੇ ਵਿੱਚ ਅੱਗੇ ਭਗਤੀ ਕਰਦਾ ਕਰਦਾ ਜੇ ਸੁੱਖਾਂ ਨੂੰ ਅਸੀਂ ਚਾਹੁੰਦੇ ਹਾਂ, ਪਦਾਰਥਾਂ ਦੇ ਖਾਣ ਪੀਣ ਦੇ ਹੋਰ ਸਪਰਸ਼ ਦੇ ਸੁੱਖਾਂ ਨੂੰ ਚਾਹੁੰਦੇ ਹਾਂ, ਜੇ ਕੋਈ ਉਸ ਸਾਰ ਸੁੱਖ ਦੇ ਵਿੱਚ ਜਿਹੜਾ ਤਤ ਸਰੂਪ ਹੈ ਉਸ ਸੁੱਖ ਦੇ ਵਿੱਚ ਲੀਨ ਹੋ ਜਾਏ, ਉਹ ਫਿਰ ਸਾਰ ਰੂਪ ਹੀ ਹੋ ਜਾਂਦਾ, ਉਹਦੇ ਉਹ ਸੁੱਖ ਰੂਪ ਹੀ ਹੋ ਜਾਂਦਾ। ਨਾਨਕ ਸਾਚਾ ਸਰਬ ਦਾਤਾਰ, ਕਿਉਂ ਸਾਰੀਆਂ ਦਾਤਾਂ ਦੇਣ ਵਾਲਾ, ਨਾਮ ਦੀਆਂ ਵੀ, ਗਿਆਨ ਦੀਆਂ ਵੀ, ਭਗਤੀ ਦੀਆਂ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸ਼ਬਦ ਆਇਆ। ਅੱਜ ਦੇ ਦਿਹਾੜੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਇਸਦਾ ਮੰਨਣ ਬਲਬ ਬਖਸ਼ਣ, ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ। ਗੁਰਪੁਰਬ ਦਾ ਦਿਹਾੜਾ ਹੈ, ਵਿਦਵਾਨ ਗੁਰਮੁਖ ਸੰਪਰਦਾਇ ਸੁਸ਼ੋਭਿਤ ਹੋ ਰਹੇ ਨੇ ਸੰਗਤ ਦੇ ਵਿੱਚ। ਉਹ ਆਪਣੇ ਕੁਛ ਸਮਾਂ ਮਨ ਸਾਹਿਬ ਆਪਣੇ ਔਰ ਗਿਆਨੀ ਹਰਭਜਨ ਸਿੰਘ ਜੀ ਪੰਜ ਪੰਜ ਮਿੰਟ ਵਾਸਤੇ ਜਾਂ ਦਰਸ਼ਨ ਪਰਸ਼ਨ ਹੀ ਕਰਨੇ ਹੈ, ਉਹ ਬੋਲਣਾ ਸੰਗਤਾਂ ਨੂੰ ਦਰਸ਼ਨ ਹੋ ਜਾਣਗੇ, ਫਿਰ ਅਰਦਾਸ ਹੋਵੇਗੀ।
ਜੇ ਕੋ ਡੁੱਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾਤਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਜੋ ਜੀ ਗਿਆਨੀ ਜੀ, ਇੱਥੇ ਨੇ ਗਿਆਨੀ ਹਰਭਜਨ ਸਿੰਘ ਜੀ, ਹੈ ਜੀ, ਹਾਂ ਆਜੋ।